ਸੁਣੋ ਵੀ ਦੋਸਤੋ, ਭਾਵੇਂ ਬੈਠੇ ਹੋਏ ਹੋ ਜਾਂ ਖੜੇ ਹੋਏ ਹੋ, ਘਰ ਵਾਲੀ ਨਾਲ ਰੁੱਸੇ ਹੋਏ ਹੋ ਜਾਂ ਫਿਰ ਬਾਪੂ ਨਾਲ ਲੜੇ ਹੋਏ ਹੋ, ਕੰਮ ਤੇ ਜਾ ਰਹੇ ਹੋ ਜਾਂ ਫਿਰ ਕੰਮ ਤੋਂ ਘਰ ਵਾਪਸ ਆ ਰਹੇ ਹੋ, ਉਹ ਬਈ ਨਹਾ ਰਹੇ ਹੋ ਕਿ ਕੁਝ ਖਾ ਰਹੇ ਹੋ ਜਾਂ ਫਿਰ ਘਰ ਵਿਚ ਰੌਲਾ ਰੱਪਾ ਪਾ ਰਹੇ ਨੇ ਨਿਆਣੇ, ਉਹ ਬਈ ਦੁਖੀ ਨਾ ਹੋਵੋ, ਸਭ ਗੱਲਾਂ ਛੱਡੋ, ਆ ਸੁਣੋ ਹਰਮਨ ਰੇਡੀਓ ਤੋਂ ਗਾਣੇ। ਤੁਸੀਂ ਦੋਸਤੋ ਚਾਹੇ ਪਿੰਡਾਂ ਵਿਚ ਬਸਦੇ ਹੋ ਜਾਂ ਫਿਰ ਬਸਦੇ ਹੋ ਵਿਚ ਸ਼ਹਿਰਾਂ ਸ਼ਹਿਰਾਂ, ਹਰਮਨ ਰੇਡੀਓ ਸਦਾ ਮੰਗਦਾ ਤੁਹਾਡੀਆਂ ਖੈਰਾਂ ਖੈਰਾਂ, ਤੇ ਲਓ ਜੀ ਹਾਜ਼ਰਾਂ ਲੈ ਕੇ ਪ੍ਰੋਗਰਾਮ ਲਹਿਰਾਂ ਲਹਿਰਾਂ ਲਹਿਰਾਂ। ਸੋਮਵਾਰ ਤੋਂ ਸ਼ੁੱਕਰਵਾਰ ਤੱਕ ਸਵੇਰੇ 8 ਵਜੇ ਤੋਂ ਲੈ ਕੇ 10 ਵਜੇ ਤੱਕ
ਦੇਸ਼ਾਂ ਵਿਦੇਸ਼ਾਂ ਤੋਂ ਹਰਮਨ ਰੇਡੀਓ ਨਾਲ ਜੁੜ ਬੈਠੇ ਸਾਰੇ ਸਰੋਤਿਆਂ ਨੂੰ ਪਿਆਰ ਤੇ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ। ਮੈਂ ਗੁਰਸੇਵਕ ਸਿੰਘ ਆਪ ਸਭ ਦਾ ਅੱਜ ਦੇ ਲਹਿਰਾਂ ਪ੍ਰੋਗਰਾਮ ਦੇ ਵਿਚ ਸਵਾਗਤ ਕਰਦਾ ਹਾਂ ਜੀ। ਅੱਜ 3 ਅਗਸਤ 2017 ਦਿਨ ਵੀਰਵਾਰ, ਨਾਨਕ ਸ਼ਾਹੀ 1900 ਸੰਮਤ 549 ਤੇ ਜੀ ਸਮਾਂ ਹੋ ਚੁੱਕਾ 8:01 ਤੇ ਇਸ ਪ੍ਰੋਗਰਾਮ ਦੇ ਮਾਧਿਅਮ ਨਾਲ ਆਪਣੀ ਸਾਂਝ ਰਹੇਗੀ 2 ਘੰਟਿਆਂ ਦੀ, ਜਿਸ ਵਿਚ ਅਸੀਂ ਦੇਸ਼ਾਂ ਵਿਦੇਸ਼ਾਂ ਦੀਆਂ ਖ਼ਬਰਾਂ ਤੁਹਾਡੇ ਭੇਜੇ ਹੋਏ ਸੁਨੇਹੇ ਪੜਾਂਗੇ ਤੇ ਨਾਲ ਦੀ ਨਾਲ ਸੁਣਦੇ ਜਾਵਾਂਗੇ ਗੀਤ ਸੰਗੀਤ। ਤੇ ਦੋਸਤੋ ਪ੍ਰੋਗਰਾਮ ਦੇ ਵਿਚ ਸੁਨੇਹਾ ਭੇਜਣ ਲਈ ਤੁਸੀਂ ਸਾਨੂੰ ਈ ਮੇਲ ਕਰ ਸਕਦੇ ਹੋ request@harmanradio.com ਦੇ ਉੱਤੇ, ਤੇ ਟੈਲੀਗ੍ਰਾਮ ਐਪ ਦੀ ਵੀ ਵਰਤੋਂ ਕਰ ਸਕਦੇ ਹੋ। ਤੇ ਤੁਹਾਡੇ ਸੁਨੇਹਿਆਂ ਦਾ ਸਾਨੂੰ ਇੰਤਜ਼ਾਰ ਰਹੇਗਾ ਤੇ ਗੀਤਾਂ ਦੀ ਜੋ ਤੁਸੀਂ ਫਰਮਾਇਸ਼ ਕਰੋਗੇ। ਤੇ ਦੋਸਤੋ ਅਸੀਂ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਇਕ ਵਿਚਾਰ ਦੇ ਨਾਲ। ਤੇ ਵਿਚਾਰ ਹੈ ਜੀ ਧੰਪਤ ਦਾ, ਤੇ ਧੰਪਤ ਜੀ ਕਹਿੰਦੇ ਨੇ, ਕਹਿੰਦੇ ਜਿਸ ਨੂੰ ਗਲਤ ਕਿਸਮ ਦੀਆਂ ਸੋਚਾਂ ਘੇਰੀ ਰੱਖਣ, ਜਿਸ ਨੂੰ ਸਰੀਰਕ ਸੁੱਖਾਂ ਦਾ ਗੇੜ ਗੁਲਾਮ ਕਰੀ ਰੱਖੇ ਤੇ ਜਿਸ ਨੂੰ ਮਨੋਵੇਗ ਬੰਦੀ ਬਣਾਈ ਰੱਖਣ, ਅਜਿਹੇ ਮਨੁੱਖ ਦੀਆਂ ਇੱਛਾਵਾਂ ਤੇ ਕਾਮਨਾਵਾਂ ਵਧਦੀਆਂ ਹੀ ਚੱਲਦੀਆਂ ਜਾਂਦੀਆਂ ਨੇ, ਉਹ ਆਪਣੀ ਕੈਦ ਆਪ ਸਿਰਜਦਾ ਹੈ। ਸੋ ਇਹ ਵਿਚਾਰ ਸੀ ਧੰਪਤ ਦਾ, ਤੇ ਇਸ ਵਿਚਾਰ ਲੈਣ ਦਾ ਕਾਰਨ ਇਹ ਵੀ ਹੈ ਕਿ ਸਾਡੀ ਅਕਸਰ ਅਸੀਂ ਆਪਣੀਆਂ ਇੱਛਾਵਾਂ ਵਧਾ ਕੇ ਜੋ ਦੁਖੀ ਹੋ ਜਾਂਦੇ ਹਾਂ, ਲੋਕਾਂ ਤੋਂ ਐਕਸਪੈਕਟੇਸ਼ਨ ਬਹੁਤ ਵਧਾ ਲੈਂਦੇ ਹਾਂ। ਸੋ ਕਿੱਦਾਂ ਅਸੀਂ ਆਪਣੇ ਆਪ ਦੇ ਵਿਚ ਨੈਗੇਟਿਵ ਹੋ ਜਾਂਦੇ ਹਾਂ, ਇਸ ਬਾਬਤ ਅੱਜ ਅਸੀਂ ਗੱਲਬਾਤ ਕਰਾਂਗੇ ਜਦੋਂ ਸਾਡੇ ਨਾਲ ਅਮਨਦੀਪ ਸਿੰਘ ਜੀ ਜੁਆਇਨ ਕਰਨਗੇ, ਕਿ ਕਿੱਦਾਂ ਅਸੀਂ ਆਪਣੇ ਆਪ ਨੂੰ ਪੋਜ਼ਿਟਿਵ ਰੱਖਣਾ, ਕਿੱਦਾਂ ਆਪਣੀਆਂ ਇੱਛਾਵਾਂ ਨੂੰ ਕਾਬੂ ਦੇ ਵਿਚ ਰੱਖਣਾ, ਇਹ ਅੱਜ ਅਸੀਂ ਗੱਲਬਾਤ ਕਰਾਂਗੇ ਪ੍ਰੋਗਰਾਮ ਦੇ ਦੌਰਾਨ। ਤੇ ਦੋਸਤੋ ਇੱਕ ਗੀਤ ਦੇ ਨਾਲ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ, ਤੇ ਗੀਤ ਤੋਂ ਉਸ ਪਾਰ ਸਾਨੂੰ ਜੁਆਇਨ ਕਰਨਗੇ ਅਮਨਦੀਪ ਸਿੰਘ ਜੀ ਸਿੱਧੂ ਜੀ, ਤੇ ਮੌਸਮ ਦੀ ਜਾਣਕਾਰੀ ਵੀ ਅਸੀਂ ਹਾਸਲ ਕਰਾਂਗੇ, ਤੁਹਾਡੇ ਭੇਜੇ ਹੋਏ ਸੁਨੇਹੇ ਵੀ ਪੜਾਂਗੇ। ਤੇ ਸੁਣੋ ਤੁਸੀਂ ਇੱਕ ਗੀਤ ਤੇ ਮਿਲਦੇ ਹਾਂ ਇਸ ਗੀਤ ਤੋਂ ਬਾਅਦ। ਜੀ ਦੋਸਤੋ, ਤੁਸੀਂ ਸੁਣ ਰਹੇ ਸੀ ਤੂਫਾਨ ਸਿੰਘ ਮੂਵੀ ਦੇ ਵਿੱਚੋਂ ਇਹ ਗੀਤ। ਸੋ ਹੁਣ ਸਮਾਂ ਹੋ ਗਿਆ ਕਿ ਹੁਣ ਅਮਨਦੀਪ ਸਿੰਘ ਜੀ ਸਾਨੂੰ ਜੁਆਇਨ ਕਰਨਗੇ। ਸਤਿ ਸ੍ਰੀ ਅਕਾਲ ਭਾਜੀ।
ਹਾਂਜੀ, ਸਤਿ ਸ੍ਰੀ ਅਕਾਲ ਗੁਰਸੇਵਕ ਜੀ ਤੇ ਸਾਰੇ ਹੀ ਹਰਮਨ ਰੇਡੀਓ ਸਰੋਤਿਆਂ ਨੂੰ ਬਹੁਤ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ।
ਹਾਂਜੀ ਭਾਜੀ, ਕੀ ਹਾਲ ਚਾਲ ਨੇ? ਪਹਿਲਾਂ ਤੁਸੀਂ ਦੱਸੋ ਜੀ ਆਪਣਾ ਹਾਲ ਚਾਲ।
ਹਾਲ ਚਾਲ ਬਹੁਤ ਠੀਕ ਹੈ। ਪਿਛਲੇ ਇਕ ਹਫਤੇ ਤੋਂ ਗੈਰ ਹਾਜ਼ਰ ਰਿਹਾ, ਉਸ ਲਈ ਮਾਫ਼ੀ ਚਾਹੁੰਦਾ। ਪ੍ਰੋਗਰਾਮ ਲੈ ਰਿਹਾ, ਪਿਛਲੇ ਹਫਤੇ ਦਾ ਵੀ ਮੇਰੇ ਤੋਂ ਮਿਸ ਹੋਇਆ, ਫਿਰ ਵੀਕਐਂਡ ਦਾ ਦਿਲ ਵਾਲੀ ਗੱਲ ਵੀ ਪ੍ਰੋਗਰਾਮ ਮਿਸ ਹੋਇਆ। ਉਸ ਦੇ ਕਈ ਕਾਰਨ ਸਨ, ਇਹ ਆਪਾਂ ਹੌਲੀ ਹੌਲੀ ਪ੍ਰੋਗਰਾਮ ਦੇ ਵਿਚ ਦੱਸਾਂਗੇ। ਤਾਂ ਪਰ ਸਾਡੇ ਸਰੋਤੇ ਵੀ ਕਾਫ਼ੀ ਮਿਸ ਕੀਤਾ, ਉਹਨਾਂ ਨੇ ਵੀ ਪ੍ਰੋਗਰਾਮ, ਸੋ ਫੋਨ ਵੀ ਮੈਸੇਜ ਵੀ ਆਉਂਦੇ ਰਹੇ ਆ। ਪਰ ਜਿਹੜੇ ਹੋਰ ਕੰਮ ਨੇ, ਕਮਿਊਨਿਟੀ ਦੇ ਕੰਮ ਨੇ, ਉਹ ਵੀ ਬੜੇ ਜ਼ਰੂਰੀ ਨੇ, ਸੋ ਉਧਰ ਵੀ ਹਾਜ਼ਰੀ ਲਾਉਣੀ ਬਣਦੀ ਸੀ
ਜੀ। ਬਿਲਕੁਲ, ਨਾਲੇ ਜਿੱਥੇ ਗਏ ਸੀਗੇ ਤੇ ਉੱਥੋਂ ਦੇ ਸਰੋਤੇ ਵੀ ਤੁਹਾਨੂੰ ਚਲੋ ਪ੍ਰੋਗਰਾਮ ਵਿੱਚ ਦੱਸਾਂਗੇ, ਉਹ ਮਿਲ ਕੇ ਖੁਸ਼ ਵੀ ਹੋਏ ਹੋਣਗੇ ਜਿਨ੍ਹਾਂ ਨੂੰ ਕੰਪਨੀ ਮਿਲੀ। ਚਲੋ ਅਸੀਂ ਗੱਲਾਂ ਬਾਤਾਂ ਦਾ ਸਿਲਸਿਲਾ ਵੀ ਜਾਰੀ ਰੱਖਾਂਗੇ। ਉਸ ਤੋਂ ਪਹਿਲਾਂ ਅਸੀਂ ਮੌਸਮ ਦੀ ਜਾਣਕਾਰੀ ਸਾਂਝੀ ਕਰ ਲਈ ਆਪਣੇ ਸਰੋਤਿਆਂ ਦੇ ਨਾਲ
ਜੀ।
ਸੋ ਬ੍ਰਿਸਬੇਨ ਤੋਂ ਸਟਾਰਟ ਕਰਦੇ ਆ ਜੀ, ਤੇ ਬ੍ਰਿਸਬੇਨ ਅੱਜ ਤਾਪਮਾਨ ਵੱਧ ਤੋਂ ਵੱਧ 22 ਡਿਗਰੀ ਤੇ ਘੱਟ ਤੋਂ ਘੱਟ 13 ਡਿਗਰੀ ਰਹਿਣ ਦੇ ਆਸਾਰ ਨੇ ਤੇ ਸਨੀ ਮੌਸਮ ਦੱਸਿਆ ਗਿਆ, ਧੁੱਪ ਦੱਸੀ ਹੋਈ ਹੈ ਜੀ। ਸਿਡਨੀ ਦੇ ਵਿਚ ਤਾਪਮਾਨ ਵੱਧ ਤੋਂ ਵੱਧ 17 ਡਿਗਰੀ ਤੇ ਘੱਟ ਤੋਂ ਘੱਟ 11 ਡਿਗਰੀ ਤੇ ਉੱਥੇ ਬੱਦਲਬਾਈ ਦੱਸੀ ਗਈ ਹੈ ਜੀ। ਰਾਜਧਾਨੀ ਕੈਨਬਰਾ ਦੇ ਵਿਚ ਤਾਪਮਾਨ ਵੱਧ ਤੋਂ ਵੱਧ 12 ਡਿਗਰੀ ਤੇ ਘੱਟ ਤੋਂ ਘੱਟ 5 ਡਿਗਰੀ ਤੇ ਉੱਥੇ ਵੀ ਬੱਦਲਬਾਈ ਦੱਸੀ ਗਈ ਹੈ। ਮੈਲਬਰਨ ਦੇ ਵਿਚ 12 ਡਿਗਰੀ ਵੱਧ ਤੋਂ ਵੱਧ ਤਾਪਮਾਨ ਤੇ ਘੱਟ ਤੋਂ ਘੱਟ 7 ਡਿਗਰੀ ਤੇ ਉੱਥੇ ਵੀ ਕਿਤੇ ਕਿਤੇ ਬੱਦਲ ਦੱਸੇ ਗਏ ਨੇ। ਐਡਲੇਡ ਦੇ ਵਿਚ ਮੀਂਹ ਪੈ ਰਿਹਾ ਜੀ ਤੇ ਤਾਪਮਾਨ ਵੱਧ ਤੋਂ ਵੱਧ 12 ਡਿਗਰੀ ਤੇ ਘੱਟ ਤੋਂ ਘੱਟ 7 ਡਿਗਰੀ ਰਹਿਣ ਦੇ ਆਸਾਰ ਨੇ। ਪਰਥ ਦੇ ਵਿਚ ਤਾਪਮਾਨ ਰਹੇਗਾ ਜੀ ਵੱਧ ਤੋਂ ਵੱਧ 17 ਡਿਗਰੀ ਤੇ ਘੱਟ ਤੋਂ ਘੱਟ 6 ਡਿਗਰੀ ਤੇ ਉੱਥੇ ਵੀ ਬੱਦਲਬਾਈ ਦੱਸੀ ਗਈ ਏ ਅੱਜ ਦਿਨ ਦੌਰਾਨ। ਤੇ ਹੋਬਰਟ, ਤਸਮਾਨੀਆ ਦੀ ਰਾਜਧਾਨੀ ਹੋਬਰਟ ਦੀ ਜੇ ਗੱਲ ਕਰੀਏ ਤਾਂ ਉੱਥੇ ਦਿਨ ਸਨੀ ਦੱਸਿਆ ਗਿਆ, ਮੌਸਮ ਸਾਫ਼ ਹੈ ਤੇ ਤਾਪਮਾਨ ਰਹੇਗਾ ਜੀ 13 ਡਿਗਰੀ ਵੱਧ ਤੋਂ ਵੱਧ ਤੇ ਘੱਟ ਤੋਂ ਘੱਟ 4 ਡਿਗਰੀ। ਤੇ ਆਪਣੇ ਪੰਜਾਬ ਦੀ ਜੇਕਰ ਗੱਲ ਕਰੀਏ ਤਾਂ ਤਾਪਮਾਨ ਉੱਥੇ 33 ਡਿਗਰੀ ਵੱਧ ਤੋਂ ਵੱਧ ਤੇ ਘੱਟ ਤੋਂ ਘੱਟ 27 ਡਿਗਰੀ ਰਹਿਣ ਦੇ ਆਸਾਰ ਨੇ ਤੇ ਉੱਥੇ ਵੀ ਬੱਦਲਬਾਈ ਬਣੀ ਹੋਈ ਏ।
ਸਾਡਾ ਸ਼ਹਿਰ ਬੜਾ ਵਧੀਆ, ਅੱਜ ਮੌਸਮ ਹੈਗਾ, ਬਹੁਤ ਸੋਹਣਾ ਦਿਨ ਚੜਿਆ, ਟਿਕਵਾਂ ਦਿਨ ਹੈ, ਕੋਈ ਹਵਾ ਨੀ ਚੱਲ ਰਹੀ ਤੇ ਹਲਕੀ ਹਲਕੀ ਠੰਡਕ ਹੈ। ਅੱਜ ਇੱਥੇ 5 ਤੋਂ ਲੈ ਕੇ 21 ਡਿਗਰੀ ਤਾਪਮਾਨ ਦੱਸਿਆ ਗਿਆ ਤੇ ਥੋੜਾ ਜਿਹਾ ਨਿੱਘ ਵੱਲ ਨੂੰ ਹੋ ਰਿਹਾ ਕਿਉਂਕਿ ਅਗਸਤ ਚੜ ਚੁੱਕਾ ਤੇ ਸਿਰਫ ਇਕ ਮਹੀਨਾ ਹੀ ਰਹਿ ਗਿਆ ਸਪਰਿੰਗ ਆਉਣ ਨੂੰ ਤੇ ਜਿਹੜੇ ਬੂਟੇ ਨੇ ਹੁਣ ਹੌਲੀ ਹੌਲੀ ਜਾਗ ਰਹੇ ਨੇ ਜਿੱਦਾਂ ਜਿੱਦਾਂ ਧੁੱਪਾਂ ਲੱਗਦੀਆਂ ਦਿਨਾਂ ਨੂੰ ਨਿੱਘ ਹੋਣ ਲੱਗ ਪਿਆ ਰਾਤ ਨੂੰ, ਪਰ ਹਲਕੀ ਠੰਡਕ ਜ਼ਰੂਰ ਹੁੰਦੀ ਹੈ ਜੀ।
ਜੀ ਬਹੁਤ ਧੰਨਵਾਦ। ਸੋ ਇਹ ਤਾਂ ਸੀ ਮੌਸਮ ਬਾਬਤ ਜਾਣਕਾਰੀ ਤੇ ਹੁਣ ਅਸੀਂ ਪ੍ਰੋਗਰਾਮ ਦੀ ਬਕਾਇਦਾ ਸ਼ੁਰੂਆਤ ਕਰਦੇ ਹਾਂ ਜੀ। ਤੇ ਜਿੱਦਾਂ ਕਿ ਭਾਜੀ ਮੈਂ ਪਹਿਲਾਂ ਦੱਸਿਆ ਆਪਣੇ ਸਰੋਤਿਆਂ ਨੂੰ ਕਿ ਅੱਜ ਅਸੀਂ ਪ੍ਰੋਗਰਾਮ ਦੇ ਵਿਚ ਦੱਸਾਂਗੇ ਕਿੱਦਾਂ ਅਸੀਂ ਆਪਣੀਆਂ ਇੱਛਾਵਾਂ ਦੇ ਵਿਚ ਆਪੇ ਕੈਦੀ ਬਣ ਕੇ ਰਹਿ ਜਾਂਦੇ ਹਾਂ
ਜੀ,
ਸ਼ਾਇਦ ਲੋੜ ਤੋਂ ਵੱਧ ਇੱਛਾਵਾਂ ਵਧਾ ਲੈਂਦੇ ਹਾਂ ਤੇ ਕਿੱਦਾਂ ਅਸੀਂ ਆਪਣੇ ਆਪ ਦੇ ਵਿਚ ਨੈਗੇਟਿਵ ਹੋਏ ਹਾਂ ਕਿ ਕੀ ਚੱਲ ਰਿਹਾ ਜੋ ਕਿ ਸਾਰੇ ਦੇਖਦੇ ਵਿਚਰਦੇ ਅਸੀਂ ਤੁਸੀਂ ਵੀ ਹੁਣ ਜਿੱਥੇ ਵੀ ਜਾਂਦੇ ਹਾਂ ਆਪਾਂ ਸਾਨੂੰ ਨੈਗੇਟਿਵ ਪੋਜ਼ਿਟਿਵ ਬੰਦਿਆਂ ਦਾ ਪਤਾ ਲੱਗ ਜਾਂਦਾ ਨਾ ਕਿਹੋ ਜਿਹੇ ਬੰਦੇ ਆਪਣੇ ਆਲੇ ਦੁਆਲੇ ਨੇ ਤੇ ਉਸ ਬਾਰੇ ਅੱਜ ਅਸੀਂ ਗੱਲਬਾਤ ਕਰਨੀ ਹੈ ਕਿ ਕਾਫੀ ਸੀਰੀਅਸ ਆ ਹੋ ਸਕੇ ਅਸੀਂ ਜਿੰਨੀ ਵੱਧ ਤੋਂ ਵੱਧ ਗੱਲ ਕਰ ਸਕੀਏ ਤੇ ਸਰੋਤੇ ਵੀ ਸਾਨੂੰ ਇਸ ਬਾਰੇ ਆਪਣੇ ਸੁਝਾਅ ਭੇਜ ਸਕਦੇ ਨੇ ਤੇ ਇਸ ਟੋਪਿਕ ਤੇ ਅਸੀਂ ਗੱਲ ਕਰਾਂਗੇ ਜੀ।
ਜੀ ਬਿਲਕੁਲ,
ਅੱਜ ਸੁਨੇਹਾ ਅੱਜ ਦਾ ਮਾਫ਼ ਕਰਿਓ ਤੁਹਾਡੀ ਗੱਲ ਕਰਦੇ ਹਾਂ ਤੇ ਅੱਜ ਜਿਹੜਾ ਅਸੀਂ ਵਿਚਾਰ ਸਾਂਝਾ ਕੀਤਾ ਸੀ ਧੰਪਤ ਦਾ ਤੇ ਉਹ ਮੈਂ ਤੁਹਾਨੂੰ ਦੁਹਰਾ ਦਿੰਦਾ ਤੇ ਅਸੀਂ ਇਥੋਂ ਸ਼ੁਰੂਆਤ ਹੀ ਕਰਦੇ ਹਾਂ ਤੇ ਉਹਨਾਂ ਦਾ ਵੀ ਇਹੀ ਕਹਿਣਾ ਕਹਿੰਦੇ ਜਿਸ ਨੂੰ ਗਲਤ ਕਿਸਮ ਦੀਆਂ ਸੋਚਾਂ ਘੇਰੀ ਰੱਖਣ, ਜਿਸ ਨੂੰ ਸਰੀਰ ਰਿਕ ਸੁੱਖਾਂ ਦਾ ਗੇੜ ਗੁਲਾਮ ਕਰੀ ਰੱਖੇ ਤੇ ਜਿਸ ਨੂੰ ਮਨੋਵੇਗ ਬੰਦੀ ਬਣਾਈ ਰੱਖਣ, ਅਜਿਹੇ ਮਨੁੱਖ ਦੀਆਂ ਇੱਛਾਵਾਂ ਤੇ ਕਾਮਨਾਵਾਂ ਵਧਦੀਆਂ ਹੀ ਚੱਲਦੀਆਂ ਰਹਿ ਜਾਂਦੀਆਂ ਨੇ, ਉਹ ਆਪਣੀ ਕੈਦ ਆਪ ਸਿਰਜਦਾ ਹੈ।
ਜੀ ਬਿਲਕੁਲ ਬਿਲਕੁਲ, ਇਹ ਸਹੀ ਹੈ, ਸਹੀ ਆਬਜ਼ਰਵੇਸ਼ਨ ਹੈ। ਪਰ ਇਹ ਜਿਹੜੀ ਨੌਲੇਜ ਹੈ, ਜਿਹੜਾ ਗਿਆਨ, ਇਹ ਆਉਂਦਾ ਹੀ ਤਕਰੀਬਨ ਉਦੋਂ ਹੈ ਜਦੋਂ 40 ਕੁ ਸਾਲ ਤੋਂ ਬੰਦਾ ਉੱਪਰ ਟੱਪਦਾ ਨਾ ਤੇ ਫਿਰ ਸਰੀਰ ਦੂਜੇ ਪਾਸੇ ਨੂੰ ਜਾਣ ਲੱਗਦਾ, ਫਿਰ ਪਤਾ ਲੱਗਦਾ। ਪਰ ਕਈ ਮੈਂ ਇਨਸਾਨ ਦੇਖਿਆ ਉਹ ਇਸ ਸਟੇਜ ਦੇ ਵਿਚ ਆ ਕੇ ਵੀ ਨਹੀਂ ਉਹਨਾਂ ਨੂੰ ਗਿਆਨ ਹੁੰਦਾ, ਕਿਉਂਕਿ ਤਕਰੀਬਨ 20 ਸਾਲ ਤੋਂ ਲੈ ਕੇ 35-40 ਸਾਲ ਤੱਕ ਸਾਨੂੰ ਇਹਨਾਂ ਚੀਜ਼ਾਂ ਦਾ ਗਿਆਨ ਹੋ ਜਾਣਾ ਚਾਹੀਦਾ ਕਿ ਸਾਡੀਆਂ ਲੋੜਾਂ ਕੀ ਆ ਤੇ ਅਸੀਂ ਉਨ੍ਹਾਂ ਲੋੜਾਂ ਦੀ ਪੂਰਤੀ ਜਾਂ ਸੈਟਿਸਫੈਕਸ਼ਨ ਕਿੱਦਾਂ ਕਰਨੀ ਆ ਤੇ ਕਿੱਥੋਂ ਕਰਨੀ ਆ। ਅਸਲ ਦੇ ਵਿਚ ਜੇ ਇਹ ਚੀਜ਼ਾਂ ਨਾ ਹੋਣ ਤਾਂ ਇਹ ਸ੍ਰਿਸ਼ਟੀ ਨਾ ਚੱਲੇ। ਇਹ ਜਿਹੜੀ ਜੇ ਹੁਣ ਇਕ ਪੌਦਾ ਆ, ਬੂਟਾ ਆ, ਉਸ ਨੂੰ ਵਧਣ ਦੀ ਉਮੀਦ ਨਾ ਹੋਵੇ ਵੀ ਮੈਂ ਵਧਣਾ ਆ, ਵੱਧ ਕੇ ਫਲ ਲਾਉਣਾ ਆ, ਤਾਂ ਉਹ ਵਧੇ ਹੀ ਨਾ, ਉਹ ਹੇਠਾਂ ਤੋਂ ਧਰਤੀ ਦੇ ਵਿਚੋਂ ਜਿਹੜੇ ਪਾਣੀ ਆ ਜਾਂ ਹੋਰ ਮਿਨਰਲਸ ਆ ਉਹ ਨਾ ਲਵੇ, ਹਵਾ ਨਾ ਲਵੇ, ਵਧੇ ਨਾ ਪੱਤੇ ਨਾ। ਸੋ ਇਸ ਕਰਕੇ ਇਹ ਚੀਜ਼ਾਂ ਜ਼ਰੂਰੀ ਆ, ਪਰ ਕਿਸੇ ਹੱਦ ਤੱਕ, ਜਿਸ ਤਰ੍ਹਾਂ ਤੁਸੀਂ ਕਿਹਾ ਨਾ ਇਸ ਵਿਚਾਰ ਚ, ਪਰ ਉਹਦੀ ਵੀ ਕੋਈ ਹੱਦ ਹੁੰਦੀ ਆ। ਹੱਦ ਕਦੋਂ ਹੁੰਦੀ ਆ? ਮਕਸਦ ਕੀ ਹੁੰਦਾ? ਕਿ ਉਹਨੂੰ ਫਲ ਲੱਗੇ ਅਖੀਰ ਦੇ ਵਿਚ, ਫਲ ਪੱਕ ਕੇ ਬੀਜ ਪੈ ਕੇ ਡਿੱਗ ਪਵੇ, ਉਹਦਾ ਫੈਲਾਅ ਹੋਵੇ। ਤੇ ਇਹੀ ਜਿਹੜਾ ਮਕਸਦ ਹੈ ਉਹ ਸਾਡਾ ਹੋਣਾ ਚਾਹੀਦਾ ਕਿ ਸਾਡੇ ਮਨ ਦੇ ਵਿਚ ਜੋ ਫਲ ਹੈ, ਜੋ ਅਸੀਂ 20 ਸਾਲ ਦੀ ਜਾਂ 18-20 ਸਾਲ ਦੀ ਉਮਰ, 25 ਸਾਲ ਦੀ ਉਮਰ ਤੱਕ ਅਸੀਂ ਨਾ ਧਾਰ ਲਈਦਾ ਵੀ ਅਸੀਂ ਜ਼ਿੰਦਗੀ ਦੇ ਵਿਚ ਆਹ ਕੁਛ ਕਰਨਾ ਆ, ਮੈਨੂੰ ਲੱਗਦਾ ਸਾਡਾ ਟੀਚਾ ਫਿਰ ਉਧਰ ਨੂੰ ਹੀ ਹੋਣਾ ਚਾਹੀਦਾ। ਪਰ ਜੇ ਕੋਈ ਐਂਡਾ ਹੀ ਹੈ ਨੀ, ਜੇ ਕੋਈ ਸਿਰਾ ਹੀ ਹੈ ਨੀ, ਫਿਰ ਉਹ ਵੀ ਬੜੀ ਮਾੜੀ ਗੱਲ ਹੈ। ਕਿਉਂਕਿ ਇਹ ਤਾਂ ਫਿਰ ਜਿੱਦਾਂ ਜਿੱਦਾਂ ਸੁੱਖ ਪਾਈ ਜਾਂਦੇ ਆਪਾਂ, ਨਾਲ ਨਾਲ ਹੋਰ ਵਧਾਈ ਜਾਂਦੇ ਆ। ਹੁਣ ਆਪਾਂ ਅੱਜ ਆਹ ਗੱਡੀ ਲੈ ਲਈਏ, ਕੱਲ ਨੂੰ ਆਪਾਂ ਮਰਸੀਡੀ ਲੈ ਲਈਏ, ਪਰਸੋਂ ਨੂੰ ਆਪਾਂ ਫਰਾਰੀ ਲੈ ਲਈਏ। ਸੋ ਇਹ ਤਾਂ ਫਿਰ ਇਹ ਤਾਂ ਨੈਵਰ ਐਂਡਿੰਗ ਸਟੋਰੀ ਹੈ ਨਾ ਗੁਰਸੇਵਕ
ਜੀ? ਜੀ ਬਿਲਕੁਲ।
ਸੋ ਇਹਦਾ ਤਾਂ ਕੋਈ ਅੰਤ ਨੀ ਹੈਗਾ ਫਿਰ। ਸੋ ਆਪਣੀਆਂ ਜਿਹੜੀਆਂ ਲੋੜਾਂ ਅਸੀਂ ਵਧਾਈ ਜਾਂਦੇ ਆ, ਪਰ ਇੱਕ ਸਟੇਜ ਤੇ ਆ ਕੇ ਸਾਨੂੰ ਮਤਲਬ ਆਪਣੀ ਲੋੜ ਜਦ ਪੂਰੀ ਹੋ ਗਈ ਨਾ, ਸਾਨੂੰ ਸੈਟਿਸਫੈਕਸ਼ਨ ਹੋਣਾ ਚਾਹੀਦਾ, ਤੇ ਫਿਰ ਉਸ ਦੀ ਨਾ ਆਪਣੀਆਂ ਜਿਹੜੀਆਂ ਵਾਧੂ ਲੋੜਾਂ ਨੇ ਉਹ ਪ੍ਰੂਨਿੰਗ ਕਰਦੇ। ਕਈ ਵਾਰੀ ਇੱਦਾਂ ਹੁੰਦੀ ਆ ਡਿਪਰੈਸ਼ਨ ਇਸ ਕਰਕੇ ਲੋਕਾਂ ਨੂੰ ਹੁੰਦੀ ਆ, ਕਿਉਂਕਿ ਉਹਨਾਂ ਨੇ ਲੋੜਾਂ ਹੀ ਇੰਨੀਆਂ ਵਧਾਈਆਂ ਹੁੰਦੀਆਂ, ਆਪਣੀਆਂ ਇੱਛਾਵਾਂ ਇੰਨੀਆਂ ਵਧਾਈਆਂ ਹੁੰਦੀਆਂ ਕਿ ਉਹਨਾਂ ਦੀਆਂ ਪੂਰੀਆਂ ਨੀ ਹੁੰਦੀਆਂ। ਉਹ ਤੇ ਉਹ ਜਦ ਪੂਰੀਆਂ ਦੀ ਹੁੰਦੀਆਂ ਤੇ ਸਰੀਰ ਕਾਇਆ ਜਿਹੜੀ ਆ ਉਹ ਨਾਲ ਚੱਲਦੀ ਨੀ ਮਿਹਨਤ ਵੱਲ ਨੂੰ ਉਨੀ, ਤੇ ਉਹਨਾਂ ਨੂੰ ਦਿਸਦਾ ਵੀ ਹੁਣ ਇਹ ਚੀਜ਼ ਮੇਰੀ ਪੂਰੀ ਨੀ ਹੋਣੀ, ਤੇ ਫਿਰ ਉਹ ਡਿਪਰੈਸ਼ਨ ਚ ਚਲ ਜਾਂਦੇ ਨੇ। ਸੋ ਉਸ ਸਟੇਜ ਦੇ ਉੱਤੇ ਆ ਕੇ ਕਿੱਦਾਂ ਆਪਣੇ ਆਪ ਨੂੰ ਟੈਕਲ ਕਰਨਾ ਆ, ਇਹਦੇ ਵੀ ਬਹੁਤ ਸੋਹਣੇ ਸੋਹਣੇ ਨੁਕਤੇ ਨੇ। ਅਗਰ ਮਤਲਬ ਕਹਿੰਦੇ ਜੇ ਕਿਤੇ ਇਹਦੇ ਬਾਰੇ ਘੋਖੀਏ ਤਾਂ ਸਾਰਿਆਂ ਨਾਲੋਂ ਵਧੀਆ ਤਰੀਕਾ ਇਹੀ ਹੈ ਕਿ ਜਿਸ ਤਰ੍ਹਾਂ ਅਸੀਂ ਸਿਆਲ ਦੇ ਵਿਚ ਜਿਹੜੇ ਬੂਟੇ ਨੇ ਉਹਨਾਂ ਦੀਆਂ ਜਿਹੜੀਆਂ ਡਾਹਣੀਆਂ ਜਿਹੜੀਆਂ ਨਹੀਂ ਗਲਤ ਪਾਸੇ ਨੂੰ ਜਾ ਰਹੀਆਂ ਜਾਂ ਜਿਨ੍ਹਾਂ ਨੂੰ ਫਲ ਨਹੀਂ ਲੱਗਣਾ, ਤਾਂ ਮਾਲੀ ਕੀ ਕਰਦਾ ਆ ਜਾਂ ਫਾਰਮਰ ਕੀ ਕਰਦਾ, ਉਹਦੀ ਪ੍ਰੂਨਿੰਗ ਕਰਦਾ ਆ, ਉਹਨੂੰ ਕੱਟ ਦਿੰਦਾ ਉਹਨਾਂ ਨੂੰ,
ਬਿਲਕੁਲ
ਪ੍ਰੂਨਿੰਗ ਕਰਕੇ ਉਨਾ ਕੇ ਰੱਖਦਾ ਜਿੰਨਾ ਕੁ ਬੂਟੇ ਨੇ ਲੋਡ ਝੱਲਣਾ ਹੁੰਦਾ ਅਗਲੇ ਸੀਜ਼ਨ ਚ। ਸੋ ਸਾਨੂੰ ਵੀ ਲਗਾਤਾਰ ਜਿਹੜੀ ਆ ਪ੍ਰੂਨਿੰਗ ਕਰਨੀ ਚਾਹੀਦੀ ਆ, ਆਪਣੀ ਸਵੈ ਪੜਚੋਲ ਕਰ ਦੇਣੀ ਚਾਹੀਦੀ ਆ, ਕਰਨੀ ਚਾਹੀਦੀ ਆ। ਤੇ ਸਾਨੂੰ ਜਿਹੜੀਆਂ ਆਪਣੀਆਂ ਬੇਕਾਰ ਜਾਂ ਕਹਿ ਲੋ ਕਿ ਬੇਲੋੜੀਆਂ ਇੱਛਾਵਾਂ ਆ ਉਹਨਾਂ ਨੂੰ ਕੱਟ ਦੇਣਾ ਚਾਹੀਦਾ ਕੈਂਚੀ ਲੈ ਕੇ, ਵੀ ਨਹੀਂ ਮੈਨੂੰ ਇਹਦੀ ਚੀਜ਼ ਦੀ ਲੋੜ ਨਹੀਂ ਹੈਗੀ, ਮੈਂ ਇਹਦੇ ਚ ਸੈਟਿਸਫਾਈ ਆ। ਸੋ ਇਹਦੇ ਨਾਲ ਕੀ ਆ ਡਿਪਰੈਸ਼ਨ ਜਿਹੜੀ ਆ, ਤੁਸੀਂ ਡਿਪਰੈਸ਼ਨ ਦੇ ਆਪਣੇ ਤੇ ਕਾਬੂ ਪਾ
ਤਾਂ ਚਲੋ, ਜਿੱਦਾਂ ਆਪਾਂ ਸਾਨੂੰ ਪਤਾ ਲੱਗ ਗਿਆ ਕਿ ਇੱਦਾਂ ਸਾਨੂੰ ਕਾਬੂ ਕਿੱਦਾਂ ਰੱਖਣਾ, ਇਸ ਬਾਬਤ ਆਪਣੀ ਗੁਰਬਾਣੀ ਤੋਂ ਕਿੱਦਾਂ ਸੇਧ ਮਿਲਦੀ ਹੈ ਕਿ ਇਹਨਾਂ ਨੂੰ ਕਾਬੂ, ਕਿਉਂਕਿ ਕਿਤੇ ਪਹੁੰਚਣਾ ਪਤਾ ਹੁੰਦਾ ਕਿ ਜਾਣਾ ਕਿੱਦਾਂ ਆ ਨਾ, ਕਿ ਉਹ ਡਾਇਰੈਕਸ਼ਨ ਦੀ ਲੋੜ ਆ ਕਿ ਸਾਨੂੰ ਪਤਾ ਲੱਗੇ ਕਿ ਇਹ ਚੀਜ਼ਾਂ ਨੂੰ ਕਾਬੂ ਕਿੱਦਾਂ ਕੀਤਾ ਜਾ ਸਕਦਾ। ਕਿਉਂਕਿ ਅਸੀਂ ਮੈਂ ਚਲੋ ਸਰੋਤਿਆਂ ਨਾਲ ਸ਼ੇਅਰ ਹੀ ਕਰਦੇ ਹਾਂ ਕਿ ਕੱਲ ਸਾਨੂੰ ਏਦਾਂ ਦਾ ਇੱਕ ਸੀਨ ਬਣਿਆ, ਮੈਂ ਤੇ ਭਾਜੀ ਇਹੀ ਗੱਲ ਕਰ ਰਹੇ ਸੀਗੇ ਆਪਸ ਚ, ਕੱਲ ਨੂੰ ਪ੍ਰੋਗਰਾਮ ਆ ਠੀਕ ਆ ਸਾਡੀ ਗੱਲਬਾਤ ਚੱਲ ਰਹੀ ਸੀਗੀ ਤੇ ਭਾਜੀ ਦੇ ਟੂਰ ਬਾਰੇ ਗੱਲ ਚੱਲਦੀ ਸੀ ਤੇ ਕੁਝ ਸੀਨ ਏਦਾਂ ਦਾ ਬਣਿਆ ਕਿ ਅਪਸੈਟ ਕਰਤਾ ਸਾਨੂੰ, ਗੱਲਬਾਤ ਕਿਸੇ ਦੀ ਇੱਕ ਕਹਿ ਲੋ ਕਿ ਕਾਲ ਆਈ ਵਿੱਚ ਹੋਰ ਗੱਲਬਾਤ ਸੁਣੀ ਤਾਂ ਉਹਨੇ ਸਾਨੂੰ ਵੀ ਅਪਸੈਟ ਕਰਤਾ। ਤਾਂ ਉਹੀ ਕਾਰਨ ਆ ਕਿ ਅਸੀਂ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰੀਏ ਕਿ ਕੀ ਕਾਰਨ ਆ ਫਿਰ ਇੰਨੇ ਡਿਪਰੈਸ਼ਨ ਦੇ ਵਿੱਚ ਚਲੇ ਜਾਂਦੇ ਆ ਕਿ ਸਾਨੂੰ ਫਿਰ ਕੋਈ ਲਿਸਨ ਨਹੀਂ ਕਰਦਾ ਕਿ ਉਹ ਕਿੱਦਾਂ ਹੋਵੇ, ਕਿੱਦਾਂ ਕਾਬੂ ਰੱਖਿਆ ਜਾਵੇ। ਕਹਿ ਤਾਂ ਦੇਈਦਾ
ਹਾਂਜੀ
ਕਾਬੂ ਜੇ ਰੱਖਣਾ ਆਪਾਂ, ਪਰ
ਉਹ ਗੱਲ ਇਹ ਆ ਵੀ ਜਿਹੜੀਆਂ ਸਾਡੀਆਂ ਸਾਡੇ ਅੰਦਰ ਬਲਬਲੇ ਹੁੰਦੇ ਨੇ ਨਾ, ਉਹਨਾਂ ਨੂੰ ਅਸੀਂ ਚਾਹੁੰਦੇ ਆ ਕਿ ਸਾਨੂੰ ਸਾਡੇ ਬਾਰੇ ਉਹ ਕੁਝ ਸੁਣੇ, ਉਹਨਾਂ ਨੂੰ ਸੁਣੇ ਹਨਾ, ਸਾਡੇ ਵੱਲ ਧਿਆਨ ਦੇਵੇ।
ਹਾਂਜੀ
ਤੇ ਅਸੀਂ ਜਦੋਂ ਕਹਿਣਾ ਚਾਹੁੰਦੇ ਆ ਕੁਝ ਦੱਸਣਾ ਚਾਹੁੰਦੇ ਆ ਤਾਂ ਕਸੂਰ ਕਈ ਵਾਰੀ ਸਾਡੇ ਚ ਵੀ ਹੁੰਦੇ ਕਿ ਸਾਨੂੰ ਦੱਸਣਾ ਨਹੀਂ ਆਉਂਦਾ ਪਹਿਲਾਂ ਵੀ ਅਸੀਂ ਕੀ ਦੱਸਣਾ ਚਾਹੁੰਦੇ ਆ, ਠੀਕ ਹੈ। ਦੂਜਾ ਜਿਹੜਾ ਕਈ ਵਾਰੀ ਹੁੰਦਾ ਅਸੀਂ ਸਾਨੂੰ ਆਉਂਦਾ ਹੀ ਨਹੀਂ ਹੁੰਦਾ, ਅਸਲ ਦੇ ਵਿਚ ਦੂਜਾ ਬੰਦਾ ਸੁਣ ਨਹੀਂ ਰਿਹਾ ਹੁੰਦਾ ਜਾਂ ਧਿਆਨ ਨਹੀਂ ਦੇ ਰਿਹਾ ਹੁੰਦਾ, ਕਿਉਂਕਿ ਉਹਨਾਂ ਦੀ ਫ੍ਰੀਕੁਐਂਸੀ ਤੇ ਸਾਡੀ ਫ੍ਰੀਕੁਐਂਸੀ ਚ ਫਰਕ ਹੁੰਦਾ। ਸੋ ਅਸੀਂ ਕਈ ਵਾਰੀ ਦੇਖਿਆ ਭੜਕੀਲੇ ਕੱਪੜੇ ਪਾਉਂਦੇ ਆ, ਉੱਚੀ ਉੱਚੀ ਮਤਲਬ ਇਹੋ ਜਿਹੀਆਂ ਹਰਕਤਾਂ ਕਰਦੇ ਆ ਕਿ ਲੋਕ ਸਾਡੇ ਵੱਲੋਂ ਅਟੈਂਸ਼ਨ ਦੇਣ ਕਿ ਜੋ ਅਸੀਂ ਕਰ ਰਹੇ ਹਾਂ ਦੇਖੋ ਅਸੀਂ ਕੀ ਕਰ ਰਹੇ ਹਾਂ, ਅਸੀਂ ਆਪਣੀ ਇੱਛਾ ਪੂਰੀ ਕਰ ਲਈ, ਆ ਦੇਖੋ ਸਾਡੇ ਵੱਲੋਂ ਸਾਨੂੰ ਸਲਾਹੋ, ਸਾਨੂੰ ਬੱਲੇ ਬੱਲੇ ਕਰੋ ਹਨਾ। ਸੋ ਉਹ ਇਹੋ ਜਿਹੀਆਂ ਫਿਰ ਹਰਕਤਾਂ, ਹੁਣ ਬੱਚੇ ਦਾ ਦੇਖ ਲਓ, ਬੱਚਾ ਇਲਤ ਕਿਉਂ ਕਰਦਾ ਮਾਂ ਪੇ ਦੇ ਮੂਹਰੇ, ਬਾਹਰ ਨਹੀਂ ਕਰਦਾ, ਮਾਂ ਪੇ ਦੇ ਮੂਹਰੇ ਇਲਤ ਕਿਉਂ ਕਰਦਾ? ਉਹ ਇਸ ਕਰਕੇ ਕਰਦਾ ਕਿਉਂਕਿ ਉਹ ਧਿਆਨ ਮੰਗਦਾ ਹੁੰਦਾ ਕਿ ਬੱਚਾ ਕਹਿੰਦਾ ਹੁੰਦਾ ਮੇਰੇ ਵੱਲ ਦੇਖੋ, ਹੱਸੋ, ਮੈਨੂੰ ਚੱਕੋ, ਮੈਨੂੰ ਹਨਾ ਪੜੋਸੋ, ਤਾਂ ਕਰਕੇ ਮੇਰੇ ਵਾਲੇ ਧਿਆਨ ਰੱਖੋ। ਸੋ ਉਹ ਕਲਕਾਰੀਆਂ ਮਾਰਦਾ ਰਹਿੰਦਾ, ਇਸੇ ਕਰਕੇ ਮਾਰਦਾ ਕਿਉਂਕਿ ਉਹ ਧਿਆਨ ਚਾਹੁੰਦਾ ਹੁੰਦਾ। ਸੋ ਉਹੀ ਜਿਹੜੀ ਆਦਤ ਹੈ ਸਾਡੀ ਆ ਕਿ ਅਸੀਂ ਧਿਆਨ ਚਾਹੁੰਦੇ ਹੁੰਦੇ ਆ, ਤੇ ਓਹਦੇ ਲਈ ਅਸੀਂ ਫਿਰ ਭੜਕੀਲੇ ਕੱਪੜੇ ਪਾਉਂਦੇ ਆ ਜਾਂ ਇਹੋ ਜਿਹੀਆਂ ਹਰਕਤਾਂ ਕਰਦੇ ਆ ਕਮਿਊਨਿਟੀ ਦੇ ਵਿਚ ਜਿਹਦੇ ਕਰਕੇ ਧਿਆਨ ਖਿੱਚਿਆ ਜਾਂਦਾ ਚਾਹੇ ਉਹ ਚੰਗਾ ਚਾਹੇ ਉਹ ਮਾੜਾ ਆ ਪਰ ਮਾੜੇ ਵੱਲ ਨੂੰ ਕਈ ਵਾਰੀ ਜ਼ਿਆਦਾ ਹੋ ਜਾਂਦਾ ਸੋ ਇਸ ਕਰਕੇ ਜਿਹੜੀਆਂ ਇਹਦੇ ਬਾਰੇ ਆਪਾਂ ਨਾ ਹੋਰ ਚਿੰਤਨ ਕਰਾਂਗੇ ਗੱਲਾਂ ਕਰਾਂਗੇ ਕਿਉਂਕਿ ਇੱਕ ਬਹੁਤ ਵੱਡੀ ਸਮੱਸਿਆ ਸਾਡੀ ਕਮਿਊਨਿਟੀ ਦੇ ਵਿਚ ਬਣਦੀ ਜਾ ਰਹੀ ਆ ਇਹਨੂੰ ਕਿੱਦਾਂ ਟੈਕਲ ਕਰਨਾ ਇਹ ਸੋਝੀ ਕਿੱਦਾਂ ਆਵੇ ਭਈ ਸਾਨੂੰ ਇਹ ਸਮੱਸਿਆ ਹੈ ਪਹਿਲੀ ਗੱਲ ਤਾਂ ਇਹ ਸਮੱਸਿਆ ਦੀ ਸੋਝੀ ਆਉਣਾ ਹੀ ਬਹੁਤ ਵੱਡੀ ਗੱਲ ਹੈ ਸੋ ਆਉਣ ਵਾਲੇ ਹਿੱਸੇ ਦੇ ਵਿਚ ਨਾ ਆਪਾਂ ਇੱਥੇ ਜ਼ਰੂਰ ਗੱਲ ਕਰਾਂਗੇ ਪਰ ਅਖੀਰ ਨੂੰ ਕੀ ਆ ਅਖੀਰ ਨੂੰ ਗੱਲ ਇੱਥੇ ਮੁੱਕਦੀ ਆ ਕਿ ਸਵੈ ਪੜਚੋਲ ਅਤੇ ਗੁਰੂ ਦੀ ਹੋਂਦ ਜਿਹੜੀ ਆ ਬਹੁਤ ਜ਼ਰੂਰੀ ਆ ਤੁਹਾਨੂੰ ਕੋਈ ਟੀਚਰ ਗੁਰੂ ਗੁਰਬਾਣੀ ਅਧਿਆਤਮਕ ਪੰਥ ਜਿਹੜਾ ਇੱਥੇ ਚੱਲਣਾ ਆਪਣਾ ਸਵੈ ਪੜਚੋਲ ਕਰਨਾ ਆਤਮਕ ਤਰੱਕੀ ਸੈਲਫ ਨੂੰ ਜਿਹੜਾ ਆਪਣੇ ਆਪ ਨੂੰ ਤੰਦਰੁਸਤ ਰੱਖਣਾ ਬਹੁਤ ਜ਼ਰੂਰੀ ਹੈ ਮੈਨੂੰ ਲੱਗਦਾ ਉਹਦੇ ਲਈ ਜਿਹੜੀਆਂ ਡੋਰਾਂ ਨੇ ਉਹ ਰੱਬ ਦੇ ਹੱਥ ਹੀ ਰੱਖ ਦੇਣੀਆਂ ਚਾਹੀਦੀਆਂ ਆਪਣੇ ਹੱਥ ਨਹੀਂ ਫੇਰ ਮੈਨੂੰ ਲੱਗਦਾ ਜ਼ਿਆਦਾ ਵਧੀਆ ਹੋਊਗਾ ਸੋ ਆਪਾਂ ਗੀਤ ਸੁਣਦੇ ਹਾਂ ਗੀਤ ਤੋਂ ਬਾਅਦ ਫਿਰ ਆਪਾਂ ਸੁਨੇਹੇ ਵੀ ਲੈਣੇ ਆ ਤੇ ਗੱਲਾਂ ਬਾਤਾਂ ਖਬਰਾਂ ਵੀ ਜਾਰੀ ਰੱਖਾਂਗੇ
ਖਬਰਾਂ ਜੀ ਜੀ ਜ਼ਰੂਰ ਜੀ
ਸੋ ਇਸੇ ਤਰ੍ਹਾਂ ਤੇ ਇੱਕ ਗੀਤ ਆਇਆ ਸੀ ਡੋਰਾਂ ਉਸ ਰੱਬ ਤੇ ਆਓ ਗੀਤ ਸੁਣਦੇ ਹਾਂ
ਡੋਰਾਂ ਉਸ ਰੱਬ ਤੇ ਨਹੀਂ ਹੁਣੇ ਆਪਾਂ ਦਬਦੇ ਡੋਰਾਂ ਉਸ ਰੱਬ ਤੇ ਨਹੀਂ ਹੁਣੇ ਆਪਾਂ ਦਬਦੇ ਹੌਸਲਾ ਮੈਨੂੰ ਨਾ ਗੱਲਾਂ ਸਦਾ ਦੇ ਥੋੜੇ ਕੌੜੇ ਮਿੱਤਰਾਂ ਮਿੱਠੇ ਬਣ ਕੇ ਸੱਜਣ ਨਹੀਂ ਉਹ ਠੱਗਦੇ ਡੋਰਾਂ ਉਸ ਰੱਬ ਤੇ ਨਹੀਂ ਹੁਣੇ ਆਪਾਂ ਦਬਦੇ ਡੋਰਾਂ ਉਸ ਰੱਬ ਤੇ ਨਹੀਂ ਹੁਣੇ ਆਪਾਂ ਦਬਦੇ ਸਦਾ ਹੱਕ ਦੇ ਉਹ ਚਾਰ ਛਿੱਲੜਾਂ ਨੂੰ ਦੇਖ ਕੇ ਜੋ ਯਾਰ ਬਣਦੇ ਲੋੜ ਪੈਣ ਤੇ ਤੇ ਹੁਣ ਵੀ ਨੀ ਚੱਕਦੇ ਉਹ ਚੰਗੇ ਦਿਨਾਂ ਨੂੰ ਨਾ ਦੇਖ ਦਿਨ ਮਾੜੇ ਭੁੱਲੀਏ ਚੰਗੇ ਦਿਨਾਂ ਨੂੰ ਨਾ ਦੇਖ ਦਿਨ ਮਾੜੇ ਭੁੱਲੀਏ ਯਾਰ ਯਾਰਾਂ ਨਾਲ ਬੈਠੇ ਸਦਾ ਸਭ ਦੇ ਡੋਰਾਂ ਉਸ ਰੱਬ ਤੇ ਨਹੀਂ ਹੁਣੇ ਆਪਾਂ ਦਬਦੇ ਡੋਰਾਂ ਉਸ ਰੱਬ ਤੇ ਨਹੀਂ ਹੁਣੇ ਆਪਾਂ ਦਬਦੇ ਹੌਸਲਾ ਮੈਨੂੰ ਨਾ ਬਾਬਾ ਦਿਨਾਂ ਵਿੱਚ ਗੁੱਡੀ ਦੇਖੀ ਚਾੜੂਗਾ ਰਾਤਾਂ ਜਾਗ ਜਾਗ ਮਿਹਨਤਾਂ ਨੇ ਕਰੀਆਂ ਹੋਰ ਰੱਬ ਪਿੰਡ ਵਾਲੇ ਆਵੇ ਨਹੀਂ ਉਹ ਰੁਕਦੇ ਛੱਲਾ ਸਾਗਰ ਦੀ ਕੀਨੇ ਕਾਬੂ ਕਰੀਆਂ ਹੋਰ ਰੈਬ ਹੰਜਰਾਂ ਨਾ ਉੱਚੀਆਂ ਹਵਾ ਚ ਉੱਡੀਏ ਰੈਬ ਹੰਜਰਾਂ ਨਾ ਉੱਚੀਆਂ ਹਵਾ ਚ ਉੱਡੀਏ ਫਲ ਨੀਵੇਂ ਆ ਰੁੱਖਾਂ ਨੂੰ ਸਦਾ ਲੱਗਦੇ ਡੋਰਾਂ ਉਸ ਰੱਬ ਤੇ ਨਹੀਂ ਹੁਣੇ ਆਪਾਂ ਦੱਬਦੇ ਡੋਰਾਂ ਉਸ ਰੱਬ ਤੇ ਦਬਦੇ ਹੌਸਲਾ ਮੈਨੂੰ ਨਾ ਛੱਡੇ ਮੇਰੇ ਰਾਹਾਂ ਦਾ ਹੌਸਲਾ ਮੈਨੂੰ ਨਾ ਛੱਡੇ ਮੇਰੇ ਰਾਹਾਂ ਦਾ ਤੇਰੀ ਦੇਖੀ ਛੱਡ ਮਦਾਨ ਨੇ ਭੱਜਦੇ ਦੋਹਰਾਂ ਉਸ ਰੱਬ ਤੇ ਨਹੀਂ ਹੁਣੇ ਆਪਾਂ ਦਬਦੇ ਦੋਹਰਾਂ ਉਸ ਰੱਬ ਤੇ ਨਹੀਂ ਹੁਣੇ ਆਪਾਂ ਦਬਦੇ ਓ
ਵਿਸ਼ਵਾਸ ਰੱਬ ਤੇ ਨਹੀਂ ਆਪਾਂ ਦੱਬ ਦੇ ਏ ਕੇ ਦੀ ਆਵਾਜ਼ ਦੇ ਵਿਚ ਬਹੁਤ ਹੀ ਖੂਬਸੂਰਤ ਗੀਤ ਤੇ ਚੱਲ ਰਹੇ ਟੋਪਿਕ ਨਾਲ ਵੀ ਮੇਲ ਖਾਂਦਾ ਸੀ ਤੇ ਕਿਤੇ ਨਾ ਕਿਤੇ ਜਵਾਬ ਵੀ ਮਿਲ ਜਾਂਦਾ ਕਿ ਅਸੀਂ ਕਿੱਦਾਂ ਇੱਕ ਦੂਜੇ ਦਾ ਸਹਾਰਾ ਬਣ ਸਕਦੇ ਆ ਤੇ ਕਿੱਦਾਂ ਇੱਕ ਦੂਜੇ ਨਾਲ ਹੋ ਕੇ ਅਸੀਂ ਉਹਨਾਂ ਨੂੰ ਜੋ ਸਿਚੁਏਸ਼ਨ ਹੁੰਦੀ ਉਸ ਤੋਂ ਬਾਹਰ ਕੱਢਣ ਚ ਸਹਾਈ ਹੋ ਸਕਦੇ ਆ। ਸੋ ਬਹੁਤ ਹੀ ਖੂਬਸੂਰਤ ਗੀਤ ਸੀ ਤੇ ਹੁਣ ਖਬਰਾਂ ਦੇਸ਼ ਵਿਦੇਸ਼ ਦੀਆਂ ਲੈਣ ਤੋਂ ਪਹਿਲਾਂ ਆਪਣੇ ਦੋਸਤਾਂ ਮਿੱਤਰਾਂ ਦੇ ਜੋ ਸੁਨੇਹੇ ਆਏ ਹੋਏ ਆ ਤੇ ਉਹ ਅਸੀਂ ਸਾਂਝੇ ਕਰਦੇ ਚਲੀਏ
ਜੀ।
ਸੋ ਭਾਜੀ ਪਹਿਲਾਂ ਤਾਂ ਆਪਾਂ ਮਹਿਤਾ ਚੌਂਕ ਤੋਂ ਦਲਜੀਤ ਸਿੰਘ ਜੀ ਦਾ ਸੁਨੇਹਾ ਲੈਂਦੇ ਆ ਤੇ ਉਹ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਤੇ ਸਤਿ ਸ੍ਰੀ ਅਕਾਲ ਦਲਜੀਤ ਸਿੰਘ ਜੀ, ਤੇ ਉਹਨੇ ਬਹੁਤ ਹੀ ਸੋਹਣਾ ਭੇਜਿਆ ਹੈ ਆਪਣੇ ਨੂੰ ਵਿਚਾਰ ਤੇ ਕਹਿੰਦੇ ਨੇ ਕਿ ਨੀ ਜਜ਼ਬਾ ਰੱਖ ਆਪਣੇ ਅੰਦਰ ਹਰ ਪਲ ਜਿੱਤਣ ਦਾ, ਕਿਉਂਕਿ ਕਿਸਮਤ ਬਦਲੇ ਨਾ ਬਦਲੇ ਵਕਤ ਜ਼ਰੂਰ ਬਦਲਦਾ ਹੈ।
ਬਿਲਕੁਲ ਜੀ, ਬਿਲਕੁਲ ਬਦਲਦਾ ਤੇ ਮੌਸਮ ਦੇ ਹਿਸਾਬ ਦੇ ਨਾਲ ਜਿੱਦਾਂ ਮੌਸਮ ਰੁੱਤਾਂ ਬਦਲਦੀਆਂ ਨੇ ਇਦਾਂ ਹੀ ਸਮਾਂ ਵੀ ਚੱਲਦਾ ਹੀ ਆ ਤੇ ਬਦਲਦਾ ਰਹਿੰਦਾ, ਪਰ ਆਪਣੇ ਆਪ ਨੂੰ ਕਹਿ ਲਿਆ ਕਿ ਜਜ਼ਬਾ ਹੋਣਾ ਚਾਹੀਦਾ ਜਿੱਦਾਂ ਇਹਨਾਂ ਦਲਜੀਤ ਸਿੰਘ ਉਹਨਾਂ ਨੇ ਕਿਹਾ, ਤੇ ਇੱਛਾ ਹੋਣੀ ਚਾਹੀਦੀ ਹੈ, ਸਾਰਾ ਕੁਝ ਹੋ ਸਕਦਾ ਜੀ।
ਜੀ ਬਿਲਕੁਲ, ਤਾਂ ਇਹਨਾਂ ਤੋਂ ਅੱਗੇ ਜੱਸੀ ਗਰੇਵਾਲ ਸਾਡੇ ਬ੍ਰਿਸਬਨ ਤੋਂ ਤੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਤੇ ਅਸੀਂ ਇਹਨਾਂ ਦਾ ਸਵਾਗਤ ਕਰਦੇ ਹਾਂ ਪ੍ਰੋਗਰਾਮ ਦੇ ਵਿਚ ਤੇ ਉਹਨੇ ਤੁਹਾਨੂੰ ਰਿਕੁਐਸਟ ਵੀ ਕੀਤੀ ਆ
ਜੀ
ਤੇ ਠੰਡ ਮੰਗਵਾ ਰਹੇ ਆ ਤੁਹਾਡੇ ਤੋਂ, ਕਹਿੰਦੇ ਵੀ ਥੋੜੀ ਜਿਹੀ ਠੰਡ ਆਉਂਦੀ ਹੈ ਫੀਲਿੰਗ ਜੀ ਆਉਣ ਲੱਗਦੀ ਆ ਤਾਂ ਕਹਿੰਦੇ ਉਦੋਂ ਵੀ ਠੰਡ ਚਲੀ ਜਾਂਦੀ ਹੈ ਕਿਧਰੇ ਤੇ ਉਹਦੇ ਨਾਲ ਮੇਲ ਖਾਂਦੀ ਤਾਂ ਕਵਿਤਾ ਹੀ ਲਿਖਤੀ।
ਅੱਛਾ,
ਕਵੀ ਨੂੰ ਮਾਹੌਲ ਚਾਹੀਦਾ,
ਕਵੀ ਨੂੰ ਮਾਹੌਲ
ਬਿਲਕੁਲ ਤੇ ਬਹੁਤ ਸੋਹਣੀ ਕਵਿਤਾ ਆ ਤੇ ਮੈਂ ਸਾਂਝੀ ਕਰਨਾ ਜੀ।
ਜੀ ਜੀ,
ਕਹਿੰਦੇ ਜੀ ਤੇਰੇ ਸ਼ਹਿਰ ਤੋਂ ਸਰਦ ਹਵਾਵਾਂ ਮੇਰੇ ਸ਼ਹਿਰ ਨੂੰ ਹੋ ਗਈਆਂ, ਸ਼ਾਮੀ ਆਈਆਂ ਰਾਤੀ ਰਹੀਆਂ ਸੁਬਾਹ ਨੂੰ ਕਿਧਰੇ ਖੋ ਗਈਆਂ, ਨਾ ਮੁੱਕੀ ਸੀ ਮਹਿਮਾਨ ਨਿਵਾਜੀ ਨਾ ਚਾਹ ਸੀ ਦਿਲ ਦੇ ਖਤਮ ਹੋਏ, ਨਾ ਦੇ ਕੇ ਕੁਝ ਨਾ ਦੇ ਕੇ ਲੈ ਗਈਆਂ, ਨਾ ਦੇ ਕੇ ਕੁਝ ਨਾ ਲੈ ਕੇ ਗਈਆਂ, ਬਸ ਜਿਉਂ ਆਈਆਂ ਤੇ ਤਿਉਂ ਗਈਆਂ, ਸ਼ਾਮੀ ਆਈਆਂ ਰਾਤੀ ਰਹੀਆਂ ਸੁਬਾਹ ਨੂੰ ਕਿਧਰੇ ਖੋ ਗਈਆਂ, ਤੇਰੇ ਸ਼ਹਿਰ ਤੋਂ ਸਰਦ ਹਵਾਵਾਂ ਮੇਰੇ ਸ਼ਹਿਰ ਨੂੰ ਹੋ ਗਈਆਂ, ਤੇਰੇ ਸ਼ਹਿਰ ਤੋਂ ਸਰਦ ਹਵਾਵਾਂ ਮੇਰੇ ਸ਼ਹਿਰ ਨੂੰ ਹੋ ਗਈਆਂ।
ਕਿਆ ਬਾਤ ਹੈ ਜੀ, ਕਿਆ
ਬਹੁਤ ਹੀ ਖੂਬਸੂਰਤ ਕਵਿਤਾ ਜੀ ਜੱਸੀ ਗਰੇਵਾਲ ਜੀ।
ਹੁਣ ਇਸੇ ਮੌਸਮ ਦੇ ਮੱਦੇਨਜ਼ਰ ਮੈਨੂੰ ਵੀ ਇੱਕ ਯਾਦ ਆਉਂਦੀ ਹੈ ਕਵਿਤਾ ਤੇ ਹਾਂਜੀ ਹੋ ਜਾਏ ਫਿਰ ਮੈਂ ਵੀ ਮੌਸਮ ਤੇ ਮੌਸਮ ਤੇ ਹੀ ਕਰਦਾ
ਤੇ ਬਿਲਕੁਲ ਜੀ ਬਿਲਕੁਲ ਮੌਸਮੀ
ਹੋ ਲਈ ਫਿਰ ਅਲਾਂਬਾ ਇਹਨਾਂ ਨੂੰ ਦਿੱਤਾ ਆ ਤੇ ਅਸਲ ਦੇ ਵਿਚ ਕੀ ਜਦੋਂ ਇਹਨਾਂ ਦੇ ਗਰਮੀ ਆਉਂਦੀ ਨਾ ਕਿਤੇ ਵੀ ਗਰਮੀ ਹੁਣ ਇਹ ਕਹਿੰਦੇ ਠੰਡ ਨੀ ਆ ਰਹੀ ਸਾਡੇ ਹਨਾ, ਉਧਰ ਇੰਡੀਆ ਵਾਲਿਆਂ ਨੂੰ ਫੋਨ ਕਰੀਦਾ ਉਹ ਕਹਿੰਦੇ ਗਰਮੀ ਬਹੁਤ ਆ ਬਈ ਤੁਹਾਡੇ ਠੰਡ ਆ ਤੁਸੀਂ ਨਜ਼ਾਰੇ ਚ ਰਹਿੰਦੇ, ਮੈਂ ਕਿਹਾ ਜਦੋਂ ਸਾਡੇ ਹੁੰਦੀ ਆ ਤੁਹਾਡੇ ਠੰਡ ਹੁੰਦੀ ਉਦੋਂ ਤੁਹਾਨੂੰ ਖਬਰਾਂ ਲੱਗਦੀਆਂ ਹੁੰਦੀਆਂ ਬਈ ਇੰਨੀ ਠੰਡ ਬੁਰੇ ਹਾਲ ਤੇ ਨਾ ਮੈਂ ਹੈਪੀ ਮਨੀਲੇ ਦਾ ਗੀਤ ਸੁਣ ਰਿਹਾ ਸੀ ਤੇ ਹੋਸਟਲ ਟੂ।
ਅੱਛਾ ਜੀ,
ਹਾਂ ਤੇ ਹੋਸਟਲ ਟੂ ਦੇ ਵਿਚ ਤੁਸੀਂ ਸੁਣਿਆ ਹੋਣਾ ਉਹ ਹੋਸਟਲ ਗੀਤ ਆਇਆ ਸੀ ਨਾ ਸ਼ੈਰੀ ਮਾਨ ਦਾ ਤੇ ਉਹਦੀ ਤਾਰ ਤੇ ਮੈਨੂੰ ਇੰਨਾ ਵਧੀਆ ਲੱਗਿਆ ਨਾ, ਹੁਣ ਇਹਨਾਂ ਨੇ ਮੌਸਮ ਦੀ ਤਾਰ ਛੇੜੀ ਲਾਂਬਾ ਦਿੱਤਾ ਜੱਸੀ ਗਰੇਵਾਲ ਬ੍ਰਿਸਬਨ ਵਾਲਿਆਂ ਨੇ ਤੇ ਲਓ ਜੀ ਉਧਰ ਗਰਮੀ ਵਾਲਿਆਂ ਦਾ ਹਾਲ ਇਹ ਆ ਕਹਿੰਦੇ 10 ਮਿੰਟ ਪਹਿਲਾਂ ਪੀਤਾ ਸੀ ਮੈਂ ਪਾਣੀ ਜੱਗ ਪਾਣੀ ਦਾ, 10 ਮਿੰਟ ਪਹਿਲਾਂ ਪੀਤਾ ਸੀ ਜੱਗ ਪਾਣੀ ਦਾ, ਬੜੀ ਗਰਮੀ ਹੋ ਗਈ ਕੀ ਕਰੀਏ ਮਰ ਜਾਣੀ ਦਾ। ਕਵਿਤਾ ਹੈ ਜੀ ਇਹਨੂੰ ਗੀਤ ਦੇ ਰੂਪ ਚ ਪੇਸ਼ ਕਰਾਂ, 10 ਮਿੰਟ ਪਹਿਲਾਂ ਪੀਤਾ ਸੀ ਜੱਗ ਪਾਣੀ ਦਾ, ਬੜੀ ਗਰਮੀ ਹੋ ਗਈ ਕੀ ਕਰੀਏ ਮਰ ਜਾਣੀ ਦਾ, ਨਿੱਕੇ ਹੁੰਦੇ ਛਬੀਲਾਂ ਉਤੋਂ ਬੋਤਲਾਂ ਭਰਦੇ ਸੀ, ਨਿੱਕੇ ਹੁੰਦੇ ਛਬੀਲਾਂ ਉਤੋਂ ਬੋਤਲਾਂ ਭਰਦੇ ਸੀ ਭਰਦੇ ਸੀ, ਮਿੱਠਾ ਪਾਣੀ ਮੰਗੀਏ ਲੜ ਪੈਂਦੀ ਹੁਣ ਤੀਵੀਂ ਆ, ਕੋਈ ਇੱਕ ਦਿਨ ਦੇ ਲਈ ਮੈਨੂੰ ਕੋਈ ਨਿੰਬੂ ਘੁੱਟਣੀ ਦੇ ਦਿਓ ਜੀ, ਮੈਂ ਰਲ ਕੇ ਯਾਰਾਂ ਨਾਲ ਅੱਜ ਸਕੰਜਵੀ ਪੀਣੀ ਹੈ। ਮੌਸਮ ਨਾਲ ਸੰਬੰਧਿਤ ਹੈ ਨਾ, ਸੋ ਇਸ ਕਰਕੇ ਜੱਸੀ ਗਰੇਵਾਲ ਜੀ ਲਓ ਫਿਰ ਤੁਹਾਨੂੰ ਇਹ ਗੀਤ ਵੀ ਸੁਣਾਉਂਦੇ ਆ ਇਸੇ ਤਰਜ ਦੇ ਉੱਤੇ ਤੇ ਮੈਨੂੰ ਲੱਗਦਾ ਹੁਣ ਫਿੱਟ ਪੈਂਦਾ ਮੌਸਮ ਦੇ ਹਿਸਾਬ ਦੇ ਨਾਲ ਹਨਾ, ਨਾਲ ਆਪਾਂ ਗੱਲ ਵੀ ਕੀਤੀ ਕਵਿਤਾ ਵੀ।
ਠੰਡ ਤਾਂ ਨੀ ਭੇਜੀ ਜੱਸੀ ਆਪਾਂ ਨੂੰ ਵੀਰੇ, ਇਹਦੀ ਠੰਡ ਤਾਂ ਨੀ ਭੇਜੀ, ਸ਼ਕੰਜਵੀ ਜ਼ਰੂਰ ਨਹੀਂ ਸੀ ਦੇਤੀ ਗਏ, ਰਲ ਮਿਲ ਕੇ ਸ਼ਕੰਜਵੀ ਪੀ ਲੋ।
ਹਾਂਜੀ, ਕੋਈ ਨਿੰਬੂ ਘੁੱਟਣੀ ਸਾਨੂੰ ਦੇ ਦੇਵੇ ਆਧਾਰੀ, ਅਸੀਂ ਰਲ ਕੇ ਯਾਰਾਂ ਨਾਲ ਅੱਜ ਸ਼ਕੰਜਵੀ ਪੀਣੀ ਆ।
ਦਸ ਮਿੰਟ ਮੈਂ ਪਹਿਲਾਂ ਪੀਤਾ ਸੀ ਜੱਗ ਪਾਣੀ ਦਾ, ਬੜੀ ਗਰਮੀ ਹੋ ਗਈ ਕੀ ਕਰੀਏ ਮਰ ਜਾਣੀ ਦਾ, ਦਸ ਮਿੰਟ ਮੈਂ ਪਹਿਲਾਂ ਪੀਤਾ ਸੀ ਜੱਗ ਪਾਣੀ ਦਾ, ਬੜੀ ਗਰਮੀ ਹੋ ਗਈ ਕੀ ਕਰੀਏ ਮਰ ਜਾਣੀ ਦਾ,
ਨਿੱਕੇ ਹੁੰਦੇ ਛਪੀਲਾ, ਨਿੱਕੇ ਹੁੰਦੇ ਛਪੀਲਾ ਉੱਤੋਂ ਬੋਤਲਾਂ ਭਰਦੇ ਸੀ, ਮਿੱਠਾ ਪਾਣੀ ਮੰਗੀਏ ਲੜ ਪੈਂਦੀ ਹੁਣ ਤੀਵੀਂ ਐ, ਕੋਈ ਇੱਕ ਦਿਨ ਦੇ ਲਈ ਕੱਚੀਆਂ ਤੇੜੀਆਂ ਆਉਣ ਕੁੜੇ, ਜਦੋਂ ਚੱਕਰ ਆਉਂਦੇ ਲੱਗ ਪੈਂਦਾ ਮੇਰਾ ਦਿਲ ਘਬਰਾਉਣ ਕੁੜੇ, ਕਦੇ ਦਿਲ ਕੱਟਦਾ ਕਦੇ ਕੱਚੀਆਂ ਕੱਚੀਆਂ ਤੇੜੀਆਂ ਆਉਣ ਕੁੜੇ, ਜਦੋਂ ਚੱਕਰ ਆਉਂਦੇ ਲੱਗ ਪੈਂਦਾ ਮੇਰਾ ਦਿਲ ਘਬਰਾਉਣ,
ਕਹਿੰਦੇ ਗਾਣਾ ਸੁਣ ਕੇ ਮੈਨੂੰ ਆਪਣਾ ਵੈਲਡਿੰਗ ਵਾਲਾ ਹੈਲਮੇਟ ਲਾ ਕੇ ਰੱਖਣਾ ਪਿਆ,
ਵੈਸੇ ਇੰਨੀ ਗਰਮੀ ਪੈਂਦੀ ਨੀ ਭਾਈ ਜਿੰਨੀ ਤੁਸੀਂ ਗੀਤ ਦੇ ਵਿੱਚ ਸਾਡੇ ਬ੍ਰੇਸ ਨੂੰ ਪਵਾ ਦਿੱਤੀ, ਇੰਨੀ ਨੀ ਗਰਮੀ ਸਾਡੇ ਬ੍ਰੇਸ ਨੂੰ.
ਏਦਾਂ ਹੈ ਵੀ ਚਲੋ ਹੁਣ ਆਪਾਂ ਮੌਸਮ ਦੇ ਨਾਲ ਮੌਕੇ ਦੇ ਹਿਸਾਬ ਨਾਲ ਗੀਤ ਵੀ ਲਾਉਣਾ ਹੈ ਨਾ. ਹਾਂਜੀ, ਤੇ ਹੋਰ ਵੀ ਆਪਣੇ ਸੁਨੇਹੇ ਆਏ ਨੇ ਜੀ, ਤੇ ਇਧਰ ਸੁਖਦੇਵ ਸਿੰਘ ਵਿਚਾਰ ਸਾਂਝਾ ਕਰ ਰਹੇ ਨੇ, ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਵਿਨੀਪੈਗ ਕੈਨੇਡਾ ਤੋਂ, ਤੇ ਅੱਜ ਕਹਿੰਦੇ ਮੈਂ ਬਹੁਤ ਹੀ ਇੱਕ ਵਿਚਾਰ ਵਧੀਆ ਸ਼ੇਅਰ ਕਰਨਾ ਚਾਹੁੰਦਾ. ਅੱਜ ਬਹੁਤ ਗੁੱਡ ਮਾਰਨਿੰਗ ਹੈ ਸਾਡੇ ਵੱਲ, ਤੇ ਥੋਟ ਆਈ ਬਿਲੀਵ ਹੈ ਨਾ, ਜੋ ਮੈਂ ਸੋਚਦਾ ਕਹਿੰਦੇ, ਜਿਹੜੀ ਥੋਟ ਦੇ ਵਿੱਚ ਮੈਂ ਬਿਲੀਵ ਕਰਦਾ ਉਹ ਇਹ ਹੈ ਕਿ ਆਈ ਐਮ ਇਨ ਕੰਪੀਟੀਸ਼ਨ ਵਿਦ ਨੋ ਵਨ. ਠੀਕ ਹੈ ਕਿ ਮੈਂ ਕਿਸੇ ਨਾਲ ਵੀ ਕੋਈ ਵੀ ਮੁਕਾਬਲੇ ਦੇ ਵਿੱਚ ਸ਼ਾਮਲ ਨਹੀਂ, ਦੌੜ ਦੇ ਵਿੱਚ ਸ਼ਾਮਲ ਨਹੀਂ ਹਾਂ. ਆਈ ਹੈਵ ਨੋ ਡਿਜ਼ਾਇਰ ਟੂ ਪਲੇ ਦਾ ਗੇਮ ਆਫ ਬੀਂਗ ਬੈਟਰ ਵਿਦ ਐਨੀ ਵਨ. ਆਈ ਐਮ ਸਿੰਪਲੀ ਟਰਾਇੰਗ ਟੂ ਬੀ ਬੈਟਰ ਦੈਨ ਦਾ ਪਰਸਨਲ ਆਈ ਵਾਜ਼ ਯੈਸਟਰਡੇ. ਕਿਆ ਬਾਤ ਹੈ, ਗੁੱਡ ਮਾਰਨਿੰਗ. ਬਹੁਤ ਸੋਹਣਾ ਮੈਸੇਜ ਹੈ ਕਿ ਅਸੀਂ ਕਿਸੇ ਮੈਂ ਕਿਸੇ ਨਾਲ ਮੁਕਾਬਲੇ ਦੇ ਦੌੜ ਦੇ ਵਿੱਚ ਸ਼ਾਮਲ ਨਹੀਂ, ਮੈਂ ਆਪਣੀ ਹੀ ਦੌੜ ਦੇ ਵਿੱਚ ਸ਼ਾਮਲ ਹਾਂ ਕਿ ਜੋ ਮੈਂ ਕੱਲ ਸੀ ਪਿਛਲੇ ਦਿਨ ਬੀਤ ਗਿਆ ਜਿਹੜਾ, ਉਹਦੇ ਤੋਂ ਮੈਂ ਕਿੱਦਾਂ ਬਿਹਤਰ ਹੋ ਸਕਦਾ. ਬੈਟਰ ਜਿਹੜਾ ਬੈਟਰ ਅੱਖਰ ਹੈ ਜੀ, ਉਹ ਵੀ ਬਿਹਤਰ ਤੋਂ ਬਣਿਆ, ਫਾਰਸੀ ਅੱਖਰ ਤੋਂ ਬਣਿਆ. ਸੋ ਆਪਾਂ ਕਿੱਦਾਂ ਬਿਹਤਰ ਹੋ ਸਕਦੇ ਹਾਂ. ਸੋ ਬਹੁਤ ਵਧੀਆ ਥੋਟ ਹੈ, ਇਹੀ ਚਾਹੀਦਾ ਮੈਨੂੰ ਲੱਗਦਾ. ਅਗਰ ਆਪਾਂ ਇਹ ਸੋਚ ਲਈਏ ਨਾ, ਜਿਹੜਾ ਆਪਾਂ ਪਹਿਲਾਂ ਟੋਪਿਕ ਤੇ ਗੱਲ ਵੀ ਕਰ ਰਹੇ ਸੀ, ਤਾਂ ਇਹ ਇੱਕ ਹੱਲ ਹੈ, ਇੱਕ ਪੋਜ਼ਿਟਿਵ ਹੱਲ ਹੈ ਆਪਣੀ ਡਿਪਰੈਸ਼ਨ ਦੂਰ ਕਰਨ ਦੇ ਲਈ, ਆਪਣੇ ਆਪ ਨੂੰ ਕੰਟਰੋਲ ਰੱਖਣ ਦੇ. ਨਹੀਂ ਦੁਨੀਆਂ ਤਾਂ ਅੰਤ ਦੇ ਅੰਤ, ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਵਾਂਗਾ, ਕੁਝ ਐਗਜ਼ਾਮਪਲਾਂ ਦਵਾਂਗਾ ਕਿ ਅਸੀਂ ਮੈਂ ਐਜ਼ ਏ ਪਰਸਨਲ ਕਿੱਦਾਂ ਟੈਕਲ ਕੀਤਾ ਸਾਰੀਆਂ ਚੀਜ਼ਾਂ ਨੂੰ ਆਪਣੇ ਨਾਲ. ਸੋ ਉਹ ਵੀ ਆਪਾਂ ਮਤਲਬ ਸ਼ੇਅਰ ਕਰਾਂਗੇ, ਪਰ ਆਪਾਂ ਹੋਰ ਸੁਨੇਹੇ ਅੱਗੇ ਲੈ ਕੇ ਚੱਲੀਏ, ਕਿਉਂਕਿ ਕਾਫੀ ਸਾਡੇ ਸਰੋਤੇ, ਮੈਨੂੰ ਐਵੇਂ ਲੱਗਦਾ ਕਿ ਅਰਸੇ ਬਾਅਦ ਅਸੀਂ ਮਿਲੇ ਹਾਂ ਉਹਨਾਂ ਨਾਲ, ਇੱਕ ਹਫ਼ਤੇ ਦੀ ਬ੍ਰੇਕ ਲੈ ਕੇ ਵੀ. ਜੀ
ਜੀ ਬਿਲਕੁਲ ਭਾਜੀ, ਫਿਰ ਈਮੇਲ ਖੋਲੀ ਹੋਈ ਹੈ ਤਾਂ ਫਿਰ ਟੈਰੀ ਲੋਚਨ ਜੀ ਉਹਨਾਂ ਦਾ ਵੀ ਸੁਨੇਹਾ ਪੜ੍ਹਦੇ ਚੱਲੀਏ. ਸਤਿ ਸ੍ਰੀ ਅਕਾਲ ਬੁਲਾ ਰਹੇ ਨੇ
ਜੀ,
ਕਹਿੰਦੇ ਵੀ ਬਹੁਤ ਖੁਸ਼ੀ ਹੋਈ ਕਿ ਤੁਸੀਂ ਪ੍ਰੋਗਰਾਮ ਦੇ ਵਿੱਚ ਵਾਪਸੀ ਹੋਈ, ਤੇ ਪਰ ਮੈਲਬਨ ਦੇ ਵਿੱਚ ਠੰਡ ਆ ਬਹੁਤ ਜ਼ਿਆਦਾ, ਤੇ ਸੌਂਗ ਦੀ ਵੀ ਬਿਨੇਪਾਲ ਬੁੱਟਰ ਦੇ ਮਾਫ਼ੀਨਾਮੇ ਸੌਂਗ ਦੀ ਫਰਮਾਇਸ਼ ਕੀਤੀ ਆ ਜੀ. ਜ਼ਰੂਰ ਖੁਸ਼ੀ ਕਰਾਂਗੇ ਪ੍ਰੋਗਰਾਮ ਦੇ ਦੌਰਾਨ ਸੁਣਾਈਏ ਤੁਹਾਨੂੰ, ਤੇ ਬਹੁਤ ਬਹੁਤ ਧੰਨਵਾਦ ਸੁਨੇਹਾ ਭੇਜਣ ਦੇ ਲਈ
ਜੀ. ਜੀ
ਹੁਣ ਤੋਂ ਅੱਗੇ ਜੀ,
ਲੇਕਿਨ ਟੈਰੀ ਲੋਚਮ ਉਹਨਾਂ ਨੂੰ ਹੁਣ ਕੋਈ ਮੈਂ ਲੱਭਦਾ ਗੀਤ ਠੰਡ ਵਾਲਾ ਸੁਣਾ ਦਿੰਦੇ,
ਠੰਡ ਵਾਲਾ ਬਿਲਕੁਲ. ਤੇ ਆਪਣੇ ਨਾਲ ਜੀ ਜੋਗਿੰਦਰ ਸਿੰਘ ਸੋਹੀ ਸਿਡਨੀ ਤੋਂ ਜੁਆਇਨ ਕਰ ਰਹੇ ਨੇ
ਜੀ,
ਤੇ ਸੁਨੇਹਾ ਭੇਜਿਆ ਤੇ ਰੰਗੇ ਹੱਥੀ ਫੋਟੋਆਂ ਭੇਜੀਆਂ ਕਿੱਥੇ ਕਿੱਥੇ ਘੁੰਮਿਆ ਗਿਆ ਵੀਕਐਂਡ ਤੇ, ਪ੍ਰੋਗਰਾਮ ਕਿਉਂ ਨੀ ਕੀਤੇ ਗਏ. ਹਾਂਜੀ, ਤੇ ਪਹਿਲਾਂ ਤਾਂ ਗੁਰਫਤਿਹ ਸਾਂਝੀ ਕਰ ਰਹੇ ਨੇ ਹਰਮਨ ਪਰਿਵਾਰ ਦੇ ਨਾਲ, ਸਾਰੇ ਸਰੋਤਿਆਂ ਦੇ ਨਾਲ. ਤੇ ਕਹਿੰਦੇ ਵੀ ਗਲੈਨ ਵੁੱਡ ਗੁਰਦੁਆਰਾ ਸਾਹਿਬ ਸਿੱਧੂ ਸਾਹਿਬ ਨੂੰ ਮਿਲ ਕੇ ਬਹੁਤ ਹੀ ਖੁਸ਼ੀ ਹੋਈ.
ਦੇਖੋ ਅਸੀਂ ਨਾ ਗੁਰਸੇਵਕ, ਮੈਂ ਤੇ ਮਨਿੰਦਰਪਾਲ ਤੇ ਆਪਣੇ ਮਹਿੰਦਰ ਸਿੰਘ ਬਿੱਟਾ ਭਾਜੀ, ਅਸੀਂ ਗੁਰਦੁਆਰਾ ਸਾਹਿਬ ਗਏ ਸ਼ਾਮ ਨੂੰ 8 ਵਜੇ. ਅਸੀਂ ਤਾਂ ਗਏ ਵੀ ਚਲੋ ਮੱਥਾ ਟੇਕਾਂਗੇ, ਉੱਥੇ ਕੋਈ ਹੋਣਾ ਨੀ, ਪਰ ਉੱਥੇ ਹੁਣ ਦੇਖੋ ਉਹ ਗੁਰੂ ਦੇ ਸ਼ਰਧਾਲੂ ਹੈ ਨਾ ਜਿਹੜੇ, ਉਹ ਹਰ ਵਕਤ ਉੱਥੇ ਹੁੰਦੇ ਨੇ. ਸੋ ਅਸੀਂ ਮੱਥਾ ਟੇਕ ਕੇ ਬਾਹਰ ਆਏ ਤਾਂ ਅਸੀਂ ਪੌੜੀਆਂ ਉਤਰ ਰਹੇ ਸੀ ਤੇ ਮੋਹਰੇ ਭਾਈ ਜਸਵੀਰ ਸਿੰਘ ਹੁਣੀ ਖੜੇ ਸੀ ਜਿਹੜੇ ਗੁਰੂ ਘਰ ਦੇ ਮੈਨੇਜਰ ਨੇ, ਤੇ ਨਾਲ ਉਨ੍ਹਾਂ ਦੇ ਸੋਹੀ ਸਾਹਿਬ ਸੀ, ਕਿਉਂਕਿ ਅਸੀਂ ਫੋਟੋਆਂ ਦੇ ਵਿਚ ਪਛਾਣੀਦਾ ਇਕ ਦੂਜੇ ਨੂੰ ਮਿਲੇ ਪਹਿਲੀ ਵਾਰੀ ਆ, ਤੇ ਮੈਂ ਵੀ ਪਛਾਣ ਲਿਆ ਤੇ ਇਨ੍ਹਾਂ ਨੇ ਵੀ ਪਛਾਣ ਲਿਆ, ਤੇ ਅਸੀਂ ਫਿਰ ਘੁੱਟ ਕੇ ਗੱਲ ਵਕੜੀ ਪਾਈ, ਗੁਰੂ ਘਰ ਸਾਡਾ ਮੇਲ ਹੋਇਆ ਪਹਿਲੀ ਵਾਰੀ ਤੇ ਬਹੁਤ ਚੰਗਾ ਲੱਗਿਆ. ਸੋ ਅਸੀਂ ਪਿਛਲੇ ਹਫ਼ਤੇ ਜੀ ਸਿਡਨੀ ਦੇ ਵਿਚ ਸਿੱਖ ਖੇਡਾਂ ਮੁਤਲਕ ਜਿਹੜੀਆਂ ਤਿਆਰੀਆਂ ਚੱਲ ਰਹੀਆਂ, ਅਸੀਂ ਉਨ੍ਹਾਂ ਦੀ ਮਦਦ ਕਰਨ ਗਏ ਹੋਏ ਸੀ ਉਸ ਸਿੱਖ ਖੇਡਾਂ ਦੀ ਕਮੇਟੀ ਦੀ, ਤੇ ਵੱਖਰੀਆਂ ਵੱਖਰੀਆਂ ਮੀਟਿੰਗ ਹੋਈਆਂ. ਖੈਰ ਅਸੀਂ ਫਿਰ ਗੁਰੂ ਘਰ ਵੀ ਗਏ, ਉੱਥੇ ਵੀ ਮੱਥਾ ਟੇਕਿਆ, ਤੇ ਕੁਦਰਤੀ ਕਹਿ ਲੋ ਕਿ ਖਿੱਚ ਜਿਹੜੀ ਸੀਗੀ ਉਹ ਇਕ ਦੂਜੇ ਨੂੰ ਲੈ ਆਈ ਉੱਥੇ, ਤੇ ਆਪਾਂ ਮਿਲੇ ਆ. ਫੋਟੋਆਂ ਇਹ ਮੈਂ ਸ਼ੇਅਰ ਕਰਤੀਆਂ ਜੀ ਲਾਈਵ ਬਲੌਗ ਤੇ. ਸੋ ਬੜਾ ਚੰਗਾ ਲੱਗਿਆ ਇਹਨਾਂ ਨੂੰ ਮਿਲ ਕੇ, ਤੇ ਹੋਰ ਵੀ ਸਾਂਝਾਂ ਆਪਣੀਆਂ ਵੱਧਦੀਆਂ ਰਹਿਣਗੀਆਂ ਦਿਨ ਪਰ ਦਿਨ. ਸੋ ਬਹੁਤ ਬਹੁਤ ਸ਼ੁਕਰੀਆ ਜੀ.
ਜੀ ਤੇ ਇਸ ਤੋਂ ਅੱਗੇ ਆਪਣੇ ਨਾਲ ਰਮਨਜੀਤ ਸਿੰਘ ਜਡੋਰੀਆ ਜੀ ਕੈਨਵਰਾ ਤੋਂ ਜੁਆਇਨ ਕਰ ਰਹੇ ਤੇ, ਪਰ ਵੀਰਵਾਰ ਦੇ ਪ੍ਰੋਗਰਾਮ ਚ ਬਹੁਤ ਚਿਰ ਬਾਅਦ ਇਹਨੇ ਜੁਆਇਨ ਕੀਤਾ
ਜੀ. ਜੀ
ਟ੍ਰੇਨਿੰਗ ਤੇ ਭਾਜੀ ਗਏ ਹੋਏ ਸੀ, ਆ ਵੀ ਤੁਹਾਨੂੰ ਦੱਸਿਆ ਸੀ ਨਾ ਲਾਸਟ ਟਾਈਮ ਵੀ ਮਿਲਟਰੀ ਜੁਆਇਨ ਕੀਤੀ ਆ.
ਹਾਂਜੀ ਹਾਂਜੀ ਹਾਂਜੀ
ਹਾਂਜੀ.
ਕਿਆ ਬਾਤ ਹੈ,
ਮੈਨੂੰ ਲੱਗਦਾ ਟ੍ਰੇਨਿੰਗ ਤੋਂ ਜ਼ਿਆਦਾ ਵਾਪਸੀ ਹੋ ਗਈ ਹੋਣੀ ਆ.
ਹਾਂਜੀ ਜਾ ਹੀ ਨੀ ਫਿਰ, ਜਾਂ ਵਾਪਸੀ ਹੋ ਗਈ ਹੋਣੀ ਆ ਮਿਲਟਰੀ ਦੀ ਟ੍ਰੇਨਿੰਗ ਤੋਂ, ਹੁਣ ਛੁੱਟੀ ਤੇ ਆਏ ਹੋਣੇ, ਜਾਂ ਇਨ੍ਹਾਂ ਨੇ ਸਾਰੀ ਮਿਲਟਰੀ ਨੂੰ ਹਰਮਨ ਰੇਡੀਓ ਸੁਣਨ ਲਾ ਦਿੱਤਾ ਹੋਣਾ, ਆ ਸੁਣਿਆ ਕਰੋ.
ਬਿਲਕੁਲ
ਹਾਂਜੀ.
ਤਾਂ ਉਹਨੇ ਵੀ 17 ਸਾਂਝੀਆਂ ਕੀਤੀਆਂ ਨੇ, ਤੇ ਇੱਕ ਗੀਤ ਦੀ ਫਰਮਾਇਸ਼ ਜਮੀਤ ਕਰਮਲ ਗਰੇਵਾਲ ਦੀ ਆਵਾਜ਼ ਦੇ ਵਿੱਚ, ਤੇ ਜ਼ਰੂਰ ਜੀ ਕਿਉਂ ਕਰ ਲੈਂਦੇ ਅਸੀਂ. ਤੇ 17 ਇੰਜ ਨੇ ਕਹਿੰਦੇ ਇਹ ਤੁੰਬੇ ਦਾ ਕੋਈ ਮੇਲ ਨਹੀਂ ਹੈ, ਇਹ ਤੁੰਬੇ ਦਾ ਕੋਈ ਮੇਲ ਨਹੀਂ ਹੈ, ਇਸ਼ਕ ਵੀ ਸੱਜਣਾ ਕੋਈ ਖੇਲ ਨਹੀਂ ਹੈ. ਜਿਸ ਦੀਵੇ ਵਿਚ ਤੇਲ ਨਹੀਂ, ਨਾ ਜਗਾਈਏ ਨਾ ਜਗਣਾ ਵੇ, ਸੱਜਣਾ ਵੇ ਸੱਜਣਾ।
ਕਿਆ ਬਾਤ ਹੈ। ਕਮਰ ਗਰੇਵਾਲ ਦਾ ਗੀਤ ਸੁਣਨਾ ਚਾਹੁੰਦੇ ਨੇ, ਮੈਂ ਕੋਸ਼ਿਸ਼ ਕਰਦਾ ਅਗਰ ਗੀਤ ਹੋਇਆ ਤਾਂ ਜ਼ਰੂਰ ਆਪਾਂ ਸੁਣਾਂਗੇ। ਹਾਂਜੀ, ਤੇ ਰਾਣੀ ਰਾਏ ਜੀ ਸਾਡੇ ਨਾਲ ਜੁੜੇ ਨੇ, ਗੁਰਜਿੰਦਰ ਸਿੰਘ ਤੇ ਸਤਿ ਸ੍ਰੀ ਅਕਾਲ ਬੁਲਾਈ ਆ। ਤੇ ਕਹਿੰਦੇ ਨੇ ਕਿ ਅਸੀਂ ਕਹਿੰਦੇ ਕਬੱਡੀ ਦੀ ਨਿਊਜ਼ ਪੜ੍ਹੀ ਆ ਜੀ, ਲੇਟੈਸਟ ਨਿਊਜ਼ ਪੜ੍ਹੀ ਆ, ਸੋ ਉਹਦੇ ਬਾਰੇ ਫੁੱਲ ਸਟੋਰੀ ਦੱਸ ਸਕਦੇ ਜੀ। ਇਹ ਸਟੋਰੀ ਜੀ ਆਪਾਂ ਐਤਵਾਰ ਨੂੰ ਮਿੰਟੂ ਬਰਾੜ ਹੁਣੀ ਆਣਗੇ ਨਾ, ਉਥੇ ਡਿਟੇਲ ਦੇ ਵਿਚ ਅਸੀਂ ਇਹਨੂੰ ਡਿਸਕਸ ਕਰਾਂਗੇ, ਤੇ ਕਿਉਂਕਿ ਹਜੇ ਥੋੜਾ ਅਰਲੀ ਆ ਤੇ ਇਹਦੇ ਲਈ ਕਾਫੀ ਟਾਈਮ ਆਪਾਂ ਨੂੰ ਚਾਹੀਦਾ ਹੈ, ਤੇ ਪਰ ਆਪਾਂ ਕਰਾਂਗੇ ਜ਼ਰੂਰ ਇਸ ਐਤਵਾਰ। ਹਾਂਜੀ, ਉਸ ਤੋਂ ਅਗਲਾ ਮੈਸੇਜ ਜੀ।
ਬਿਲਕੁਲ, ਤੇ ਜਿੰਦੂ ਮੰਦੇਰ ਜੀ ਪ੍ਰੋਗਰਾਮ ਦੇ ਜੁਆਇਨ ਕਰ ਰਹੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਸਤਿ ਸ੍ਰੀ ਅਕਾਲ ਜਿੰਦੂ ਮੰਦੇਰ ਜੀ, ਤੇ ਕਹਿੰਦੇ ਵੀ ਸਵੇਰੇ ਤੇ ਬਹੁਤ ਸੋਹਣਾ ਲੱਗ ਰਿਹਾ ਜੀ ਪ੍ਰੋਗਰਾਮ ਸੁਣ ਕੇ, ਤੇ ਟੋਪਿਕ ਵੀ ਕਹਿੰਦੇ ਵਧੀਆ ਆ, ਤੇ ਟੋਪਿਕ ਦੇ ਸੁਝਾਅ ਜ਼ਰੂਰ ਭੇਜੋ ਜੀ ਤੁਸੀਂ ਆਪਣੇ, ਕਿਉਂਕਿ ਹਰ ਕਿਸੇ ਦਾ ਆਪਣਾ ਪਰਸਨਲ ਐਕਸਪੀਰੀਅੰਸ ਹੁੰਦਾ ਤੇ ਹਰ ਕਿਸੇ ਦਾ ਆਪਣਾ ਤਰੀਕਾ ਹੁੰਦਾ ਹਰੇਕ ਚੀਜ਼ ਨੂੰ ਟੈਕਲ ਕਰਨ ਦਾ। ਸੋ ਉਹਨੀ ਵੀ ਬਿੰਦ ਰੱਖੀਏ ਦਾ ਕਹਿੰਦੇ ਵੀ ਕੋਈ ਓਲਡ ਗੀਤ ਸੁਣਾ ਦਿਓ ਅੱਜ ਗੀਤ ਦੀ, ਤੇ ਟਿਕ 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 ਹੋਣੀ ਬੰਦ ਮਿੱਤਰੋ, ਥੈਂਕਸ। ਇਹ ਗੀਤ ਦਾ ਨਾਮ ਆ ਸ਼ਾਇਦ ਭਾਈ ਤੁਸੀਂ ਦੇਖ ਲਿਓ।
ਹਾਂਜੀ, ਇਹ ਕਹਿੰਦੇ ਆ ਗੀਤ,
ਬਹੁਤ ਬਹੁਤ ਧੰਨਵਾਦ ਜੀ।
ਟਾਈਟਲ ਇਹਦਾ ਮੈਨੂੰ ਲੱਭਣਾ ਪੈਣਾ
ਜੀ।
ਹਾਂਜੀ, ਕੰਬਣ ਦਿਲ ਗਦਾਰਾਂ ਦੇ, ਇਹਦੇ ਵਿੱਚੋਂ ਆ ਮੈਨੂੰ ਲੱਗਦਾ ਇਹ, ਤੇ ਪਰ ਮੈਂ ਕੋਸ਼ਿਸ਼ ਕਰਦਾ ਸ਼ਾਇਦ ਇਹਦਾ ਟਾਈਟਲ ਕੋਈ ਹੋਰ ਹੋਵੇ, ਤੇ ਕੋਸ਼ਿਸ਼ ਕਰਦੇ ਜੀ ਗੀਤ ਆਪਾਂ ਸੁਣਾਵਾਂਗੇ ਪ੍ਰੋਗਰਾਮ ਚ ਜੀ।
ਜੀ, ਤੇ ਇਸ ਤੋਂ ਅੱਗੇ ਜੀ ਆਪਣੇ ਨਾਲ ਰਾਜਵਿੰਦਰ ਜੀ ਪ੍ਰੋਗਰਾਮ ਦੇ ਵਿਚ ਜੁਆਇਨ ਕਰ ਰਹੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਸਤਿ ਸ੍ਰੀ ਅਕਾਲ ਰਾਜਵਿੰਦਰ ਜੀ, ਤੇ ਉਨੀ ਵੀ ਇੱਕ ਜੀ ਖਬਰ ਦਾ ਭੇਜੀ ਆ, ਕਟਿੰਗ ਕਹਿੰਦੇ ਫੇਰ ਰਿਸ਼ਤੇ ਹੋਏ ਤਾਰ ਤਾਰ, ਫੇਰ ਇਨਸਾਨੀਅਤ ਹੋਈ ਸ਼ਰਮਸਾਰ
ਜੀ।
ਪੁਲਿਸ ਅਨੁਸਾਰ ਘਟਨਾ ਅੰਮ੍ਰਿਤਸਰ ਦੀ ਹੈ, ਜਿੱਥੇ ਸਗੇ ਪੁੱਤਰ ਨੇ ਇਵੇਂ ਕੀਤਾ ਕਿ ਪਿਤਾ ਪੁੱਤਰ ਇੱਕੋ ਹੀ ਕਮਰੇ ਚ ਸੁੱਤੇ ਸਨ, ਬਾਕੀ ਸਾਰੇ ਘਰ ਦੇ ਮੈਂਬਰ ਵਿਆਹ ਗਏ ਸੀ। ਲਗਭਗ ਰਾਤ ਦੇ 12 ਵਜੇ ਮੌਕਾ ਵੇਖ ਕੇ ਪੁੱਤਰ ਉੱਠਿਆ ਤੇ ਕੂਲਰ ਦੀ ਹਵਾ ਆਪਣੇ ਵੱਲ ਕਰਕੇ ਆਰਾਮ ਨਾਲ ਸੌ ਗਿਆ।
ਰਿਸ਼ਤੇ ਹੋਏ
ਤੂੰ ਵੀ ਉਹਨੂੰ ਦੱਸਾਂ ਜੀ, ਮੈਂ ਪਹਿਲਾਂ ਪੜਿਆ ਨੀ, ਮੈਨੂੰ ਲੱਗਿਆ ਕੋਈ ਸੀਰੀਅਸ ਖਬਰ ਆ ਜੀ।
ਮੈਂ ਵੀ ਕਹਿੰਦਾ ਕਿ ਸ਼ਾਇਦ ਪੁੱਤਰ ਨੇ ਪਿਓ ਦਾ ਕਤਲ ਕਰਤਾ। ਮੌਸਮ ਦੇ ਨਾਲ ਸੰਬੰਧਿਤ ਹੈ, ਫਿਰ ਰਿਸ਼ਤੇ ਹੋਏ ਤਾਰ ਤਾਰ, ਫਿਰ ਇਨਸਾਨੀਅਤ ਹੋਈ ਸ਼ਰਮਸਾਰ ਪੁਲਿਸ ਦੇ ਅਨੁਸਾਰ। ਕਿਆ ਬਾਤ ਹੈ, ਕਹਿੰਦਾ ਕੂਲਰ ਦੀ ਹਵਾ ਆਪਣੇ ਵੱਲ ਨੂੰ ਕਰਕੇ ਆਰਾਮ ਨਾਲ ਸੌ ਗਿਆ, ਕਹਿੰਦਾ 12 ਵਜੇ ਰਾਤ ਨੂੰ ਉੱਠਿਆ। ਇਹ ਤਾਂ ਉਹ ਖਬਰ ਹੋ ਗਈ, ਕਹਿੰਦੇ ਗਰਮੀਆਂ ਨੂੰ ਮਤਲਬ ਜੇਠ ਮਹੀਨੇ ਕਹਿ ਲੋ ਜੂਨ ਮਹੀਨੇ ਖਬਰ ਆਈ ਬਠਿੰਡੇ ਚ ਬਰਫ਼ ਡਿੱਗੀ, ਹਨਾ ਪਤਾ ਲੱਗਿਆ ਕਾਹਤੋਂ ਡਿੱਗੀ ਕਿੱਥੇ ਡਿੱਗੀ। ਇਹ ਬਹੁਤ ਪੁਰਾਣੀ ਖਬਰ ਹੈ, ਉਦਾਂ ਹੁਣ ਨਵੀਂ ਆਉਣ ਲੱਗੀ ਫੇਸਬੁੱਕ ਤੇ, ਪਹਿਲਾਂ ਬਠਿੰਡੇ ਚ ਜੂਨ ਮਹੀਨੇ ਚ ਬਰਫ਼ ਡਿੱਗੀ ਹੈ, ਕਹਿੰਦੇ ਕਿੱਦਾਂ ਡਿੱਗੀ, ਕਹਿੰਦੇ ਉਹ ਬੰਦਾ ਸਾਈਕਲ ਤੇ ਲੈ ਕੇ ਜਾ ਰਿਹਾ ਸੀ ਕੈਰੀਅਰ ਤੋਂ ਪਿੱਛੇ ਡਿੱਗ ਪਈ। ਡਿੱਗੀ ਤਾਂ ਬਰਫ਼ ਹੀ ਹੈ ਨਾ ਟੈਕਨੀਕਲ, ਉਹ ਤਾਂ ਸੱਚ, ਅਖਬਾਰ ਤਾਂ ਸੱਚ ਬੋਲਦਾ ਹੀ ਹੈ ਨਾ। ਹਾਂਜੀ, ਪੱਤਰਕਾਰ ਤਾਂ ਸੱਚ ਬੋਲ ਰਹੇ ਨੇ। ਹਾਂਜੀ, ਅਗਲਾ ਮੈਸੇਜ
ਭਾਜੀ ਅੱਗੇ ਜੀ ਆਪਣੇ ਨਾਲ ਸਿਮਰਨਜੀਤ ਸਿੰਘ ਸਿੰਮੀ, ਸਿਮਰਨਜੀਤ ਸਿੰਮੀ ਸ਼ੈਪਟਨ ਤੋਂ ਜੁਆਇਨ ਕਰ ਰਹੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਤੇ ਉਹਨੀ ਕੁਐਸਚਨ ਆ, ਤੁਸੀਂ ਦੇਖ ਲਓ ਜੀ, ਮੈਨੂੰ ਲੱਗਦਾ ਵੀਕਐਂਡ ਲਈ ਤੁਹਾਡੇ ਵਧੀਆ ਰਹੇਗਾ। ਵੈਸੇ ਕਹਿੰਦੇ ਸਿੱਧੂ ਸਾਹਿਬ ਸੰਤ ਕਿਸ ਨੂੰ ਕਹਿ ਸਕਦੇ ਆ, ਦੱਸੋ ਜੀ।
ਸੰਤ ਕਿਸ ਨੂੰ ਕਹਿ ਸਕਦੇ, ਇਹ ਕਾਫੀ ਗੁੰਝਲਦਾਰ ਕੁਐਸਚਨ ਹੈ। ਸੰਤ ਤਾਂ ਜੀ ਉਸ ਮਹਾਨ ਆਤਮਾ ਨੂੰ ਕਿਹਾ ਜਾ ਸਕਦਾ ਜਿਹੜਾ ਅਕਾਲ ਪੁਰਖ ਨਾਮ ਤੇ ਸ਼ਬਦ ਦੇ ਲੜ ਜੋੜੇ ਦੁਨੀਆਂ ਨੂੰ, ਉਹਨੂੰ ਸੰਤ ਕਿਹਾ ਜਾਂਦਾ ਜਿਹੜਾ ਪ੍ਰਚਾਰ ਕਰੇ ਇਸ ਚੀਜ਼ ਦਾ, ਨਾਮ ਦਾ। ਗੁਰਸੇਵਕ, ਤੁਸੀਂ ਜਦੋਂ ਸੁਖਮਣੀ ਸਾਹਿਬ ਨੂੰ ਡਿਟੇਲ ਚ ਪੜੂੰਗੇ ਨਾ, ਤਾਂ ਤੁਹਾਨੂੰ ਪਤਾ ਲੱਗ ਜਾਏਗਾ ਕਿ ਸਾਧ ਕੀ ਹੁੰਦਾ ਆ, ਸੰਤ ਕੀ ਹੁੰਦਾ ਆ, ਤੇ ਬ੍ਰਹਮ ਗਿਆਨੀ, ਵੈਸ਼ਨਵ, ਪੰਡਿਤ, ਇਹ ਸਾਰੇ ਕੀ, ਇਹ ਸ਼ਖਸੀਅਤਾਂ ਜਿਹੜੀਆਂ ਦੁਨੀਆਂ ਦੇ ਵਿਚ ਜਿਨ੍ਹਾਂ ਦੇ ਨਾਮ ਨੇ ਜਿਨ੍ਹਾਂ ਨੂੰ ਅਸੀਂ ਮੰਨਦੇ ਆ, ਜਾਂ ਉਹ ਹੁੰਦੇ ਹੋਣੇ ਕੀ ਚਾਹੀਦੇ ਆ। ਅਸਲ ਚ ਜਦੋਂ ਅਸੀਂ ਨਾ ਸੁਖਮਣੀ ਸਾਹਿਬ ਪੜ੍ਹਦੇ ਆ ਤਾਂ ਉਹਨੂੰ ਘੋਖਦੇ ਆ, ਉਹਨੂੰ ਅਧਿਐਨ ਕਰਦੇ ਆ। ਪੜ੍ਹਨਾ ਕੀ, ਪਾਠ ਕਰਕੇ ਇੱਦਾਂ ਸਮਝ ਲੈਣਾ ਕਿ ਲੈ ਬੜੇ ਅਸੀਂ ਆਸਾਨ ਕਰਤਾ ਗੁਰੂ ਸਾਹਿਬ ਤੇ, ਅਸੀਂ ਗੁਰੂ ਸਾਹਿਬ ਤੇ ਆਸਾਨ ਮੰਨਦੇ ਆ ਕਿ ਸੁਖਮਣੀ ਸਾਹਿਬ ਦਾ ਪਾਠ ਕਰ ਲਿਆ ਬਸ ਹੁਣ ਸਾਨੂੰ ਨਾ ਸੁੱਖ ਮਿਲ ਜਾਣਾ, ਸੁਖੀ ਵੱਸ ਜਾਣਾ। ਉਹ ਅਸਲ ਦੇ ਵਿਚ ਇੱਦਾਂ ਨਹੀਂ ਹੈਗਾ। ਅਸਲ ਦੇ ਵਿਚ ਜਿਹੜੀਆਂ ਬਾਣੀਆਂ ਹੈ ਨਾ, ਉਹ ਵੱਖਰੇ ਵੱਖਰੇ ਐਂਗਲ ਤੋਂ ਲਿਖੀਆਂ ਗਈਆਂ ਨੇ। ਤੇ ਸੁਖਮਣੀ ਸਾਹਿਬ ਮੈਂ ਮੰਨਦਾ, ਮੈਂ ਮਨਪ੍ਰੀਤ ਤੇ ਆਪਣੇ ਦਲਜੀਤ ਸਿੰਘ ਮਹਿਤਾ ਚੌਂਕੇ ਦਾ ਅਧਿਐਨ ਕੀਤਾ ਆ, ਕਿਉਂਕਿ ਅਸੀਂ ਜਪਜੀ ਸਾਹਿਬ ਦਾ ਸ਼ੁਰੂ ਕਰਨਾ, ਤੇ ਅਸੀਂ ਇਹੀ ਸਿੱਟਾ ਕੱਢਿਆ ਕਿ ਸੁਖਮਣੀ ਸਾਹਿਬ ਅਸਲ ਦੇ ਵਿਚ ਇਕ ਯੂਜ਼ਰ ਮੈਨੂਅਲ ਹੈ। ਕਿਨਾਂ ਵਾਸਤੇ? ਜਿਨ੍ਹਾਂ ਦੇ ਅੰਦਰ ਉਸ ਸੱਚੇ ਨਾਮ ਦਾ ਪ੍ਰਕਾਸ਼ ਹੋ ਚੁੱਕਾ ਆ, ਜਿਹੜੀਆਂ ਆਤਮਾਵਾਂ ਲਿਬਰੇਟ ਹੋ ਚੁੱਕੀਆਂ ਛੁੱਟ ਚੁੱਕੀਆਂ ਨੇ ਉਨ੍ਹਾਂ ਵਾਸਤੇ ਉਹ ਯੂਜ਼ਰ ਮੈਨੂਅਲ ਹੈ ਕਿ ਉਹ ਚੀਜ਼ ਦੇ ਪ੍ਰਕਾਸ਼ ਹੋਣ ਤੋਂ ਬਾਅਦ ਕਿਸ ਤਰ੍ਹਾਂ ਦਾ ਜੀਵਨ ਜੀਣਾ ਕਿਉਂਕਿ ਪ੍ਰਕਾਸ਼ ਹੋਣਾ ਆਪਣੇ ਆਪ ਦੇ ਅੰਦਰ ਨਾਮ ਦਾ ਪ੍ਰਗਟ ਹੋ ਜਾਣਾ ਇੱਕ ਬਹੁਤ ਵੱਡੀ ਅਵਸਥਾ ਆ ਹੁਣ ਉਸ ਭਾਂਡੇ ਨੂੰ ਸੁੱਚਾ ਰੱਖਣ ਦੇ ਲਈ ਬਾਕੀ ਰਹਿੰਦੀ ਜ਼ਿੰਦਗੀ ਕਿਸ ਤਰ੍ਹਾਂ ਗੁਜ਼ਾਰਨੀ ਆ ਉਹ ਉਸ ਸੁਖਮਣੀ ਸਾਹਿਬ ਦੇ ਵਿਚ ਪੌੜੀ ਦਰ ਪੌੜੀ ਸ਼ਲੋਕ ਦਰ ਸ਼ਲੋਕ ਅਸ਼ਟਪਦੀ ਦਰ ਅਸ਼ਟਪਦੀ ਉਹ ਲਿਖਿਆ ਹੋਇਆ ਆ ਬ੍ਰਹਮ ਗਿਆਨੀ ਦੇ ਪੂਰਾ ਸ਼ਲੋਕ ਹੈ ਸਾਧ ਦਾ ਪੂਰਾ ਸ਼ਲੋਕ ਹੈ ਪੂਰੀ ਅਸ਼ਟਪਦੀ ਹੈ ਇਸੇ ਤਰ੍ਹਾਂ ਸੰਤ ਦੀ ਵੀ ਪੂਰੀ ਅਸ਼ਟਪਦੀ ਹੈ ਕਿ ਜਦੋਂ ਉਸ ਮਨੁੱਖ ਦੇ ਅੰਦਰ ਉਹ ਨਾਮ ਪ੍ਰਗਟ ਹੁੰਦਾ ਤਾਂ ਉਹ ਸੰਤ ਬਣਦਾ ਆ ਤੇ ਸੰਤ ਦਾ ਮਕਸਦ ਕੀ ਹੁੰਦਾ ਕਿ ਪ੍ਰਚਾਰ ਕਰਨਾ ਉਸ ਚੀਜ਼ ਦਾ ਰੱਬ ਦਾ ਪ੍ਰਚਾਰ ਕਰਨਾ ਅਕਾਲ ਪੁਰਖ ਦਾ ਤੇ ਅਕਾਲ ਪੁਰਖ ਦਾ ਪ੍ਰਚਾਰ ਦੇ ਬਾਰੇ ਕਿੱਦਾਂ ਕਿੱਦਾਂ ਕਰਨਾ ਉਹ ਸਾਰਾ ਉਹਦੇ ਵਿਚ ਲਿਖਿਆ ਹੋਇਆ ਦੋਸਤੋ ਜਿਹੜਾ ਬੰਦਾ ਜਿਹੜਾ ਮਨੁੱਖ ਜਿਹੜਾ ਸੰਤ ਅਕਾਲ ਪੁਰਖ ਦੇ ਨਾਮ ਦਾ ਪ੍ਰਚਾਰ ਕਰਦਾ ਸਿਰਫ ਉਹੀ ਸੰਤ ਕਹਾਣ ਦੇ ਲਾਇਕ ਹੈ ਜਿਹੜਾ ਕੋਈ ਅਡੰਬਰ ਕਰਦਾ ਆ ਜਿਹੜਾ ਕੋਈ ਸ਼ੋਸ਼ੇਬਾਜ਼ੀ ਕਰਦਾ ਆ ਜਾਂ ਉਹ ਜਿਹੜੀਆਂ ਚੀਜ਼ਾਂ ਸਾਦਗੀ ਦੀਆਂ ਜਾਂ ਉਹ ਸੁਖਮਣੀ ਸਾਹਿਬ ਚ ਪੜ੍ਹੋ ਤੁਸੀਂ ਜਿਹੜੀਆਂ ਚੀਜ਼ਾਂ ਉਹ ਨਹੀਂ ਕਰ ਰਿਹਾ ਨਾ ਇਹਦਾ ਮਤਲਬ ਸੰਤ ਨਹੀਂ ਹੈਗਾ ਸੋ ਇਸ ਕਰਕੇ ਸੰਤ ਤਾਂ ਉਹਨੂੰ ਕਿਹਾ ਜਾਂਦਾ ਜਿਹੜਾ ਅਕਾਲ ਪੁਰਖ ਦੇ ਨਾਮ ਦਾ ਪ੍ਰਚਾਰ ਕਰਦਾ ਜੀ ਤੇ ਸਾਧ ਦੀ ਵੀ ਕਿਤੇ ਵਿਆਖਿਆ ਕਰਾਂਗੇ ਸਾਧ ਦੀ ਵੀ ਵਿਆਖਿਆ ਕਰਾਂਗੇ ਸਾਧ ਤੇ ਸੰਤ ਦੇ ਵਿਚ ਮਾਈਨਰ ਜਿਹਾ ਫਰਕ ਹੁੰਦਾ ਸੰਤ ਜਿਹੜਾ ਪ੍ਰਚਾਰ ਕਰਦਾ ਸਾਧ ਦਾ ਜ਼ਰੂਰੀ ਨਹੀਂ ਹੁੰਦਾ ਪਿਓ ਨੂੰ ਪ੍ਰਚਾਰ ਕਰਨਾ ਸਾਧ ਜਿਹੜਾ ਆ ਉਹ ਆਪਣੇ ਗ੍ਰਸਥ ਵਿਚ ਆਪਣੇ ਘਰ ਦੇ ਵਿਚ ਰਹਿ ਕੇ ਵੀ ਨਾਮ ਦੇ ਨਾਲ ਜੁੜਿਆ ਹੋ ਸਕਦਾ ਪਰ ਜਿਹੜਾ ਉੱਤਮ ਜਿਹਨੂੰ ਮੰਨਿਆ ਜਾਂਦਾ ਹੈ ਕਿ ਜੇ ਕਿਸੇ ਨੇ ਮੁਕਤੀ ਪਾਉਣੀ ਹੈ ਤਾਂ ਉਹ ਸੰਤ ਤੋਂ ਪ੍ਰਭਾਵਿਤ ਹੋ ਸਕਦਾ ਸੰਤ ਤੋਂ ਪ੍ਰਭਾਵਿਤ ਹੋਣਾ ਚਾਹੀਦਾ ਉਹਨੂੰ ਕਿ ਸੰਤ ਨੇ ਪ੍ਰਚਾਰ ਕੀਤਾ ਫੇਰ ਉਹ ਸਾਧ ਜਿਨ੍ਹਾਂ ਕੇ ਲਾਗੇ ਪਾਓ ਉਹ ਫਿਰ ਸਾਧ ਜਿਨ੍ਹਾਂ ਦੇ ਕੰਪਨੀ ਦੇ ਵਿਚ ਰਹਿ ਕੇ ਦੋ ਚਾਰ ਸਾਲ ਪੰਜ ਸਾਲ ਉਹਨਾਂ ਦੀ ਕੰਪਨੀ ਦੇ ਵਿਚ ਰਹਿ ਕੇ ਉਸ ਨਾਮ ਦੇ ਨਾਲ ਜੁੜਿਆ ਜਾ ਸਕਦਾ ਫਾਰ ਐਗਜ਼ਾਮਪਲ ਮੈਂ ਇੱਕ ਛੋਟੀ ਜਿਹੀ ਉਦਾਹਰਨ ਦੇਵਾਂਗਾ ਕਿ ਲੈਣੇ ਵਾਸਤੇ ਗੁਰੂ ਨਾਨਕ ਪਾਤਸ਼ਾਹ ਪਹਿਲੇ ਪਾਤਸ਼ਾਹ ਸੰਤ ਸੀ ਪਹਿਲਾਂ ਉਹ ਪ੍ਰਚਾਰ ਕਰਦੇ ਸੀ ਪਹਿਲੇ ਪਾਤਸ਼ਾਹ ਤਾਂ ਉਹ ਸੰਤ ਸੀ ਕਿਉਂਕਿ ਉਹਨਾਂ ਤੋਂ ਪ੍ਰਭਾਵ ਉਹਨਾਂ ਨੇ ਪ੍ਰਚਾਰ ਕਰ ਰਹੇ ਸੀ ਉਹ ਤੋਂ ਪ੍ਰਭਾਵਿਤ ਹੋ ਕੇ ਉਹਨਾਂ ਦੇ ਚਰਨੀ ਗਏ ਜਿੱਦਣ ਉਹਨਾਂ ਦੇ ਚਰਨੀ ਪੈ ਗਏ ਉਹਨਾਂ ਨੂੰ ਗੁਰੂ ਧਾਰ ਲਿਆ ਮਤਲਬ ਉਦਣ ਉਹ 5-6-10 ਸਾਲ ਉਹਨਾਂ ਦੀ ਕੰਪਨੀ ਚ ਰਹੇ ਸੋ ਉਹ ਜਿਹੜਾ ਕੰਪਨੀ ਪੀਰੀਅਡ ਹੈ ਗੁਰਤਾ ਤੋਂ ਪਹਿਲਾਂ ਉਹ ਹੈਗਾ ਸਾਧ ਉਹ ਸਾਧ ਸੰਗਤ ਕੀਤੀ ਉਹਨਾਂ ਨੇ ਪਹਿਲੇ ਪਾਤਸ਼ਾਹ ਦੀ ਸੰਗਤ ਕੀਤੀ ਉਹਨੂੰ ਕਹਿੰਦੇ ਵੀ ਉਹ ਸਾਧ ਦੀ ਸੰਗਤ ਕੀਤੀ ਉਹਨਾਂ ਨੇ ਸੋ ਇੱਕ ਵੱਖਰੀਆਂ ਵੱਖਰੀਆਂ ਸਟੇਜਿਸ ਹੈ ਇਹ ਆਪਾਂ ਫਿਰ ਡਿਟੇਲ ਚ ਕਿਤੇ ਹੋਰ ਗੱਲ ਕਰਾਂਗੇ ਜੀ
ਜੀ ਬਿਲਕੁਲ ਵਿਚਾਰ ਵੀ ਕਰਾਂਗੇ ਤੇ ਤੁਸੀਂ ਉਨੇ ਟਾਈਮ ਲਈ ਤੁਸੀਂ ਸੁਖਮਣੀ ਸਾਹਿਬ ਦਾ ਪਾਠ ਕਰ ਸਕਦੇ ਹੋ ਠੀਕ ਹੈ ਜੀ ਆਪ ਵੀ ਕੋਸ਼ਿਸ਼ ਕਰ ਸਕਦੇ ਹੋ ਆਪਣੇ ਪੱਧਰ ਤੇ ਬਾਕੀ ਭਾਜੀ ਹੁਣੀ ਡਿਟੇਲ ਦੇ ਵਿਚ ਕਰਨਗੇ ਵਿਚਾਰ ਇਸ ਦੇ ਉੱਤੇ ਸੋ ਭਾਜੀ ਇਸ ਤੋਂ ਅੱਗੇ ਆਪਣੇ ਨਾਲ ਸੁਖਦੀਪ ਚਾਹਲ ਜੀ ਜੁੜੇ ਨੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਪ੍ਰੋਗਰਾਮ ਇੰਜੋਏ ਕਰ ਰਹੇ ਨੇ ਤੇ ਉਹਨਾਂ ਦਾ ਵੀ ਇੱਕ ਕੁਸ਼ਚਨ ਆ ਉਹ ਇਤਿਹਾਸ ਮੁਤਲਕ ਆ ਤੇ ਉਹ ਪੁੱਛ ਰਹੇ ਨੇ ਕਹਿੰਦੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ ਸਿੱਖ ਰਾਜ ਕਿਉਂ ਕਿਹਾ ਗਿਆ ਸੁਖਦੀਪ ਚਾਹਲ ਪਰਥ ਤੋਂ ਆਪਣੇ ਨਾਲ ਜੁੜੇ ਨੇ
ਹਾਂਜੀ ਕਿਉਂਕਿ ਉਹ ਮਹਾਰਾਜਾ ਰਣਜੀਤ ਸਿੰਘ ਆਪ ਸਿੱਖ ਸੀ ਇਸ ਕਰਕੇ ਸਿੱਖ ਰਾਜ ਕਿਹਾ ਗਿਆ ਮਿਸਲਾਂ ਤੋਂ ਬਾਅਦ 12 ਮਿਸਲਾਂ ਨੇ ਕਾਫੀ ਜੱਦੋਜਹਿਦ ਕੀਤੀ ਕਈ ਮਤਲਬ ਕਹਿ ਲਓ ਕਿ ਦਹਾਕੇ ਉਸ ਤੋਂ ਬਾਅਦ ਇਕੱਠੇ ਹੋ ਕੇ ਫਿਰ ਦਲ ਖਾਲਸਾ ਜਿਹੜੇ ਹੋਇਆ ਉਹ ਤੋਂ ਬਾਅਦ ਇਕੱਠੇ ਹੋ ਕੇ ਉਹਨਾਂ ਨੇ ਹਮਲਾ ਮਾਰਿਆ ਰਣਜੀਤ ਸਿੰਘ ਦੇ ਵਿਚ ਕੌਨਫੀਡੈਂਸ ਦਿਖਾ ਲਿਆ ਤੇ ਲਾਹੌਰ ਤੋਂ ਉਹਨਾਂ ਨੂੰ ਸੱਦਾ ਦਿੱਤਾ ਗਿਆ ਲਾਹੌਰ ਵਾਸੀਆਂ ਵੱਲੋਂ ਕਿ ਆ ਕੇ ਸਾਨੂੰ ਛਡਵਾਓ ਇਨ੍ਹਾਂ ਤੋਂ ਉਦੋਂ ਭੰਗੀਆਂ ਦਾ ਰਾਜ ਸੀ ਜੀ ਉੱਥੇ ਉਹ ਵੀ ਸਿੱਖ ਹੀ ਸੀ ਤੇ ਉਦੋਂ ਪਹਿਲਾਂ ਅਬਦਾਲੀ ਹੁਣਾਂ ਨੂੰ ਸਾਰਿਆਂ ਨੂੰ ਮਤਲਬ ਕਾਫੀ ਚਨੇ ਚਵਾਏ ਉਹਨਾਂ ਨੇ ਸੋ ਉਹਨਾਂ ਨੂੰ ਸੱਦਿਆ ਗਿਆ ਐਜ਼ ਏ ਸਿੱਖ ਕਰਤਾਰ ਬੜਾ ਉੱਚਾ ਸੀ ਸਿੱਖਾਂ ਦਾ ਬਹਾਦਰ ਸੀ ਮਹਾਰਾਜਾ ਰਣਜੀਤ ਸਿੰਘ ਬਹਾਦਰ ਸੀ ਸੋ ਉਹਨਾਂ ਨੇ ਉਹ ਰਾਜ ਕੀਤਾ ਤੇ ਸੈਕੂਲਰ ਰਾਜ ਕੀਤਾ ਮੈਂ ਇੱਥੇ ਕਹਿਣਾ ਚਾਹਾਂਗਾ ਕਿ ਅਕਸਰ ਜਦੋਂ 200-300 ਸਾਲ ਦੀ ਜੱਦੋਜਹਿਦ ਇੰਨੇ ਸਿੱਖ ਇੰਨੇ ਹਿੰਦੁਸਤਾਨੀ ਮਾਰੇ ਗਏ ਉਹ ਤੋਂ ਬਾਅਦ ਜਦੋਂ ਰਾਜ ਮਿਲਦਾ ਹੈ ਨਾ ਕਿਸੇ ਵੀ ਕੌਮ ਨੂੰ ਤਾਂ ਜੋ ਹਸ਼ਰ ਉਹਨਾਂ ਨਾਲ ਹੋਇਆ ਹੁੰਦਾ 200-300 ਸਾਲ ਦੇ ਵਿਚ ਜਾਂ 50 ਸਾਲ ਨਾਲ ਜਿੰਨੇ ਚ ਵੀ ਉਹਨਾਂ ਦੇ ਅਣਗਿਣਤ ਬੰਦੇ ਮਰ ਗਏ ਹੁੰਦੇ ਆ ਮਤਲਬ ਰਾਜ ਪਲਟਾ ਕਰਨ ਚ ਤਾਂ ਉਹ ਜਦੋਂ ਉਹਨਾਂ ਨੂੰ ਰਾਜ ਮਿਲਦਾ ਨਾ ਤੁਸੀਂ ਇਤਿਹਾਸਕ ਤੌਰ ਤੇ ਦੇਖ ਲਓ ਜਰਮਨ ਦੇ ਵਿਚ ਰਸ਼ੀਆ ਦੇ ਵਿਚ ਜਾਂ ਕਿਤੇ ਹੋਰ ਇਧਰ ਕੰਬੋਡੀਆ ਦੇ ਵਿਚ ਕਿ ਜਦੋਂ ਉਹਨਾਂ ਨੂੰ ਰਾਜ ਮਿਲਦਾ ਤਾਂ ਉਹ ਉਹਦੇ ਨਾਲੋਂ ਵੀ ਵੱਧ ਕਹਿਰ ਕਰਦੇ ਨੇ ਆ ਕੇ ਉਹਨਾਂ ਦੇ ਉੱਤੇ ਜਿਨ੍ਹਾਂ ਨੇ ਪਹਿਲਾਂ ਰਾਜ ਕੀਤਾ ਹੁੰਦਾ ਪਰ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਇਹੋ ਜਿਹਾ ਸੀ ਕਿ ਜਦੋਂ ਉਹਨੇ ਆ ਕੇ ਸਾਰਾ ਸਲਤਨਤ ਕਾਇਮ ਕੀਤੀ ਤਾਂ ਉਹਨੇ ਬਿਲਕੁਲ ਵੀ ਇਹ ਕੰਮ ਨਹੀਂ ਕੀਤਾ ਉਹਨੇ ਕੋਈ ਵੀ ਬੰਦੇ ਨੂੰ ਇੱਦਾਂ ਨਹੀਂ ਮਾਰਿਆ ਵੀ ਉਹ ਮੁਸਲਮਾਨ ਸੀ ਸਾਡੇ ਤੇ ਜ਼ੁਲਮ ਕਰਦੇ ਰਹੇ ਇੰਨੇ 100 ਸਾਲ ਇੰਨੇ 1000 ਸਾਲ ਪੂਰੀ ਖੁੱਲ ਪੂਰੀ ਆਜ਼ਾਦੀ ਦਿੱਤੀ ਪਰ ਉਹਨਾਂ ਨੇ ਜਿਹੜੇ ਜ਼ਾਲਮ ਸੀ ਉਹਨਾਂ ਨੂੰ ਬਖਸ਼ਿਆ ਨਹੀਂ ਹੈਗਾ। ਦਰੇ ਖੈਬਰ ਜਿਹੜਾ ਉਹਨੂੰ ਉੱਤੇ ਦਰਵਾਜ਼ਾ ਲਾਤਾ ਜਾ ਕੇ ਮੁੜ ਕੇ ਇੱਧਰ ਨਹੀਂ ਆਉਣ ਦਿੱਤਾ। ਸੋ ਅੱਜ ਕੱਲ ਕਰਤਾਰ ਦੇ ਉੱਤੇ ਬੜੇ ਕੁਐਸਚਨ ਉੱਠ ਰਹੇ ਨੇ ਉਹਨਾਂ ਦੇ, ਮਹਾਰਾਜਾ ਰਣਜੀਤ ਸਿੰਘ ਦੇ ਉੱਤੇ। ਉਹ ਪਰਸਨਲ ਲਾਈਫ ਚਲੋ ਠੀਕ ਹੈ, ਮਤਲਬ ਰਾਜੇ ਮਹਾਰਾਜੇ, ਮੇਰੀ ਆਪਣੀ ਪਰਸਨਲ ਲਾਈਫ ਅਗਰ ਸੇਵਕ ਤੁਹਾਡੀ ਆਪਣੀ ਹੈ, ਪਰ ਜਦੋਂ ਅਸੀਂ ਸੋਸਾਇਟੀ ਦੇ ਵਿੱਚ ਵਿਚਰਦੇ ਹਾਂ, ਜਿਹੜੇ ਸਾਡੇ ਕੰਮ ਕਰ ਰਹੇ ਹਾਂ, ਕੰਮ ਦੇ ਨਤੀਜੇ ਆ, ਜਿਹੜੇ ਲੋਕ ਨੇ ਉਹ ਉਹ ਉਹਨਾਂ ਨਾਲ ਦੇਖੋ ਕਿ ਉਹਨਾਂ ਨੇ ਰਾਜ ਕਿਹੋ ਜਿਹਾ ਦਿੱਤਾ ਹਨਾ। ਲੋਕ ਬੜੇ ਖੁਸ਼ ਹੋਏ ਤੇ ਵੱਡੇ ਵੱਡੇ ਮਤਲਬ ਸਾਰੀ ਦੁਨੀਆਂ ਪ੍ਰਭਾਵਿਤ ਸੀ ਮਹਾਰਾਜਾ ਰਣਜੀਤ ਸਿੰਘ ਤੋਂ। ਇੱਥੋਂ ਤੱਕ ਕਿ ਬੈਲਜੀਅਮ ਦਾ ਇੱਕ ਜਰਨੈਲ ਵੀ ਮਦਦ ਲੈਣਾ ਚਾਹੁੰਦਾ ਸੀ ਮਹਾਰਾਜਾ ਰਣਜੀਤ ਸਿੰਘ ਤੋਂ। ਸੋ ਇਸ ਕਰਕੇ ਉਹਨੂੰ ਉਹ ਇੱਕ ਕਹਿ ਲਓ ਕਿ ਸਿਧਾਂਤਾਂ ਦੇ ਤੌਰ ਤੇ ਉਹਨਾਂ ਨੇ ਦਇਆ ਭਾਵਨਾ ਦੇ ਤੌਰ ਤੇ ਇਹ ਰਾਜ ਕੀਤਾ ਤੇ ਲੋਕਾਂ ਨੂੰ ਦੁਖੀ ਨਹੀਂ ਕੀਤਾ। ਇਸ ਕਰਕੇ ਉਹਨਾਂ ਨੂੰ ਸਿੱਖ ਰਾਜ ਉਹਨਾਂ ਨੂੰ ਕਹਿੰਦੇ ਸੀ। ਉਹ ਜਿਹੜੇ ਸਾਰੇ ਜਰਨੈਲ ਮੋਸਟਲੀ ਸਿੱਖ ਸਨ, ਪਰ ਇਹ ਵੀ ਸੱਚ ਨਹੀਂ ਹੈਗਾ, ਮੁਸਲਮਾਨ ਜਰਨੈਲ ਵੀ ਸਨ, ਹਿੰਦੂ ਜਰਨੈਲ ਵੀ ਸਨ ਤੇ ਫਰਾਂਸੀਸੀ ਜਰਨੈਲ ਵੀ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਦੇ ਵਿਚ ਸੀ। ਜੀ
ਜੀ ਬਿਲਕੁਲ। ਤੇ ਭਾਜੀ ਮੈਂ ਥੋੜਾ ਦੱਸ ਦੇਣਾ, ਜਦੋਂ ਇੱਕ ਤਾਂ ਹੁੰਦਾ ਨਾ ਆਪਣੇ ਤੁਸੀਂ ਆਪਣੇ ਬੰਦੇ ਦੀ ਸਿਫਤ ਕਰਨੀ, ਤੇ ਪਿੱਛੇ ਜੀ ਮੈਂ ਇੱਕ ਪ੍ਰੋਗਰਾਮ ਸੁਣ ਰਿਹਾ ਸੀ, ਪਾਕਿਸਤਾਨ ਦਾ ਪ੍ਰੋਗਰਾਮ ਸੀਗਾ, ਉਹ ਆਪਣੇ ਵੀਰ ਮੁਸਲਮਾਨ ਵੀਰ ਸੀ ਤੇ ਉਹ ਸਿੱਖ ਰਾਜ ਦੀ ਗੱਲ ਕਰ ਰਹੇ ਸੀਗੇ, ਪੰਜਾਬ ਦੇ ਇਤਿਹਾਸ ਦੀ ਗੱਲ ਕਰ ਰਹੇ ਸੀ, ਤੇ ਉਹ ਵੀ ਇਸ ਤੇ ਚਿੰਤਾ ਦੱਸ ਪ੍ਰਗਟ ਕਰ ਰਹੇ ਸੀ ਕਿ ਪਾਕਿਸਤਾਨ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਗੱਲ ਕਿਉਂ ਨੀ ਕਰ ਰਹੇ, ਕਿ ਅਸੀਂ ਕਹਿੰਦੇ ਅਸੀਂ ਇਤਿਹਾਸ ਨੂੰ ਇੱਕ, ਕਿਉਂਕਿ ਪਾਕਿਸਤਾਨ ਧਰਮ ਤੇ ਬਣਿਆ ਦੇਸ਼ ਹੈ, ਕਹਿੰਦੇ ਜੇਕਰ ਮਹਾਰਾਜਾ ਰਣਜੀਤ ਸਿੰਘ ਸਿੱਖ ਸੀ ਤੇ ਅਸੀਂ ਬੇਇਨਸਾਫੀ ਕਰ ਰਹੇ ਹਾਂ ਆਪਣੇ ਇਤਿਹਾਸ ਦੇ ਨਾਲ, ਕਿਉਂਕਿ ਸਕੂਲਾਂ ਦੇ ਵਿੱਚ ਜਾਂ ਕਾਲਜਾਂ ਦੇ ਵਿੱਚ ਉਹਦੀ ਗੱਲ ਨਹੀਂ ਹੋ ਰਹੀ।
ਨਹੀਂ ਉਹ ਤਾਂ ਪੂਰੀ ਪ੍ਰਾਪਤੀ ਹੁੰਦੀ ਹੈ, ਉਹ ਤਾਂ ਬਹੁਤ ਵੱਡੀ ਬੇਇਨਸਾਫੀ ਕਰ ਰਹੇ ਨੇ। ਉਹਦਾ ਇਤਿਹਾਸ ਹੀ 1947 ਤੋਂ ਬਾਅਦ ਸ਼ੁਰੂ ਕਰ ਰਹੇ ਨੇ ਆਪਣਾ, ਉਹ ਤਾਂ ਸਾਰਾ ਪਹਿਲਾ ਜਿਹੜਾ ਸਾਰਾ ਉਹਨਾਂ ਦਾ ਜਿੰਨਾ ਵੀ ਆਪਣਾ ਉਹ ਸਾਡਾ ਇਕੱਠਾ ਸਾਂਝੇ ਇਤਿਹਾਸ ਹੈ, ਮਹਿੰਜੋ ਦਾੜੋ ਹੜੱਪਾ ਸਾਰਾ, ਉਹ ਤਾਂ ਸਾਰੇ ਭੁਲਾਈ ਬੈਠੇ ਨੇ, ਉਹ ਤਾਂ ਗੁਰੂ ਨਾਨਕ ਨੂੰ ਵੀ ਭੁਲਾਈ ਬੈਠੇ ਨੇ। ਮੈਨੂੰ ਤਾਂ ਤਰਾਸਦੀ ਇਸ ਗੱਲ ਤੇ ਆਈ ਹੈ, ਮਤਲਬ ਕਹਿ ਲੋ ਕਿ ਮੈਨੂੰ ਸ਼ਰਮ ਆਈ ਹੈ ਕਿ ਜਦੋਂ ਪਾਕਿਸਤਾਨ ਨੇ ਆਪਣੀ ਮਿਜ਼ਾਈਲ ਦਾ ਨਾਂ ਬਾਬਰ ਰੱਖਿਆ, ਉਹਨਾਂ ਨੇ ਮਿਜ਼ਾਈਲ ਦਾਗੀ ਉਹਦਾ ਨਾਂ ਰੱਖਿਆ ਬਾਬਰ। ਹੁਣ ਉਹਨਾਂ ਨੂੰ ਇਹ ਨੀ ਪਤਾ ਕਿ ਇਹ ਬਾਬਰ ਉਹੀ ਹੈ ਜਿਨ੍ਹਾਂ ਨੇ ਉਹਨਾਂ ਦੀਆਂ ਧੀਆਂ ਭੈਣਾਂ ਨੂੰ ਗਜਨੀ ਦੀਆਂ ਮੰਡੀਆਂ ਦੇ ਵਿਚ ਜਾ ਕੇ ਵੇਚਿਆ ਤੇ ਉਹਨਾਂ ਨੂੰ ਧੱਕੇ ਦੇ ਨਾਲ ਮੁਸਲਮਾਨ ਬਣਾਇਆ ਹੋਇਆ ਉਥੇ। ਉਹਨਾਂ ਨੇ ਪਿੰਡਾਂ ਦੇ, ਉਹਨਾਂ ਨੇ ਨੀ ਦੇਖਿਆ ਕਿ ਮੁਸਲਮਾਨ ਹੈ ਜਾਂ ਸਿੱਖ ਹੈ, ਉਹਨਾਂ ਨੇ ਪਿੰਡਾਂ ਦੇ ਪਿੰਡ ਸਾਡੇ ਬਾਬਰ ਨੇ, ਔਰ ਉਹਦੇ ਨਾਂ ਦੇ ਉੱਤੇ ਬਾਬਰ ਨੂੰ ਫਿਰ ਜਾਬਰ ਵੀ ਕਿਹਾ ਗੁਰੂ ਨਾਨਕ ਪਾਤਸ਼ਾਹ ਨੇ, ਤੇ ਉਹ ਹੁਣ ਸ਼ਾਨ ਦੇ ਨਾਲ ਮਤਲਬ ਉਹ ਇਸ ਚੀਜ਼ ਨੂੰ ਪਾਕਿਸਤਾਨ ਸ਼ਾਨ ਸਮਝ ਰਿਹਾ ਬਾਬਰ ਨੂੰ ਕਿ ਇਹ ਸਾਡੀ ਸ਼ਾਨ ਹੈ ਕਿਉਂਕਿ ਉਹ ਸਿਰਫ ਮੁਸਲਮਾਨ ਸੀ। ਤੇ ਹਾਲਾਂਕਿ ਉਹ ਜਿਹੜੇ ਰਾਜੇ ਸੀ ਮੁਕੱਦਮ ਜਿਹੜੇ ਕੁੱਤੇ ਜਿਹੜੇ ਆ ਉਹ ਅੱਖਰ ਵਰਤੇ ਗਏ ਨੇ ਇਹਨਾਂ ਵਾਸਤੇ ਬਾਣੀ ਦੇ ਵਿਚ ਵੀ, ਤੇ ਪਾਕਿਸਤਾਨ ਉਹ ਸਾਰੀ ਹਿਸਟਰੀ ਭੁਲਾ ਕੇ ਉਹਨਾਂ ਕੁੱਤਿਆਂ ਦੇ ਨਾਂ ਦੇ ਉੱਤੇ ਮਤਲਬ ਆਪਣੀਆਂ ਮਿਜ਼ਾਈਲਾਂ ਦੇ ਨਾਮ ਰੱਖ ਰਿਹਾ
ਆਪਣੀ ਮਿਸਾਈਲਾਂ
ਦਾ। ਹਾਂ ਸੋ
ਜੀ ਹਾਂਜੀ, ਮੇਰਾ ਕਹਿਣ ਦਾ ਇਹੀ ਕਾਰਨ ਸੀ ਕਿ ਉਹ ਵੀ ਉੱਥੋਂ ਦੇ ਇਤਿਹਾਸਕਾਰ ਵੀ ਚਿੰਤਾ ਦੱਸ ਰਹੇ ਆ, ਜੇਕਰ ਕਰਤਾਰ ਵਾਲਿਆਂ ਦੀ ਜਾਂ ਕਿ ਜਿੰਨੀ ਵਧੀਆ ਰਾਜ ਕੀਤਾ ਉਹਨਾਂ ਦੀ ਗੱਲ ਨਾ ਕਰਾਂਗੇ ਤਾਂ ਅਗਲੀ ਜਨਰੇਸ਼ਨ ਨੂੰ ਕੁਛ ਦੱਸਣ ਨੂੰ ਨੀ ਹੋਣਾ, ਸਾਡੇ ਕੋਲ ਕੁਛ ਸਿਖਾਉਣ ਨੂੰ ਨੀ ਹੋਣਾ ਕਿ ਰਾਜ ਕਿੱਦਾਂ ਵੀ ਕੀਤਾ ਜਾ ਸਕਦਾ, ਕਿੱਦਾਂ ਹਰੇਕ ਕਮਿਊਨਿਟੀ ਨਾਲ ਰੱਖ ਕੇ ਵੀ ਚੱਲਿਆ ਜਾ ਸਕਦਾ ਆ। ਸੋ ਆਹ ਸੀਗਾ ਕਿ ਜੇਕਰ ਦੂਜੀ ਜਿਦਾਂ ਕਿ ਦੂਜੇ ਧਰਮ ਵਾਲਾ ਸਿਫਤ ਕਰਦਾ ਆ ਆਪਣੇ ਦੀ ਤੇ ਉਹ ਅਸਲ ਪ੍ਰਾਪਤੀ ਹੁੰਦੀ ਆ। ਤੇ ਭਾਈ ਉਹ ਪਰ ਸੁਖਦੀਪ ਚਾਲ ਨਾਲ ਦੇ ਨਾਲ ਇਹ ਵੀ ਕੁਸ਼ਚਨ ਮੈਂ ਕਹਿੰਦਾ ਵੀ ਥੋੜਾ ਬਰੀਫ ਚ ਦੱਸਦੇ ਜਾਇਓ, ਕਹਿੰਦੇ ਕੀ ਬਾਦਲ ਰਾਜ ਵੀ ਸਿੱਖ ਰਾਜ ਹੀ ਹੈ ਅਕਾਲੀ ਦਲ ਦਾ?
ਅਕਾਲੀ ਰਾਜ ਆ ਇਹ ਤਾਂ ਪਾਰਟੀ ਆ, ਡਿਕਲੇਅਰ ਹੈ ਨਾ ਵੀ ਅਸੀਂ ਪਾਰਟੀ ਆ ਤੇ ਪਾਰਟੀ ਦੇ ਵਿਚ ਉਹਨਾਂ ਦੇ ਬੀਜੇਪੀ ਦੀ ਭਾਈਬੰਦੀ ਵੀ ਆ। ਸੋ ਇਹ ਰਾਜ ਹੋਰ ਤਰ੍ਹਾਂ ਦਾ ਵੀ ਇਹ ਪੋਲੀਟੀਕਲ ਹੈ ਇਹ ਤਾਂ ਚੀਜ਼। ਇਸ ਤਰ੍ਹਾਂ ਹੁਣ ਮਤਲਬ ਹੁਣ ਆਪਣਾ ਪਹਿਲਾਂ ਕਾਂਗਰਸ ਦੇ ਡਾਕਟਰ ਮਨਮੋਹਨ ਸਿੰਘ ਰਹੇ ਨੇ ਹਨਾ, 10 ਸਾਲ ਉਹ ਐਜ ਏ ਪ੍ਰਾਈਮ ਮਿਨਿਸਟਰ ਰਹੇ ਨੇ, ਉਹ ਵੀ ਮਤਲਬ ਅੱਜ ਕੱਲ ਦੇ ਅਜੋਕੇ ਜ਼ਮਾਨੇ ਦੇ ਵਿਚ ਉਹ ਵੀ ਇਕ ਸਿੱਖ ਰਹੇ ਨੇ, ਸਿੱਖ ਸਨ ਉਹਨਾਂ ਦੀ ਬੈਕਗਰਾਉਂਡ, ਤੇ ਮਤਲਬ ਦੁਨੀਆਂ ਨੇ ਉਹਨਾਂ ਦਾ ਲੋਹਾ ਮੰਨਿਆ, ਹਜੇ ਵੀ ਮੰਨ ਰਹੀ ਆ। ਅਮਰੀਕਾ ਵਰਗੇ ਦੇਸ਼ ਦੇ ਜਿਹੜੇ ਪ੍ਰੈਜੀਡੈਂਟ ਸੀ ਉਹਨਾਂ ਦੇ ਪੈਰੀਂ ਹੱਥ ਲਾਉਂਦੇ ਸੀ, ਠੀਕ ਹੈ। ਸੋ ਇਦਾਂ ਦਾ ਕਹਿਣ ਦਾ ਮਤਲਬ ਉਦੋਂ ਵੀ ਸਿੱਖ ਨੇ ਰਾਜ ਕੀਤਾ, ਪਰ ਨਹੀਂ ਇਸ ਤਰ੍ਹਾਂ ਨਹੀਂ ਹੈਗਾ। ਜਿਹੜਾ ਸਿੱਖ ਰਾਜ ਜਿਹੜਾ ਲਿਆ ਆ ਰਾਜ, ਇਹ ਹੁਣ ਅੱਜ ਕੱਲ ਦਾ ਜਿਹੜਾ ਰਾਜ ਹੈਗਾ ਵੋਟਾਂ ਦੇ ਨਾਲ, ਵੋਟ ਪੈਂਦੀ ਆ, ਪਰ ਉਦੋਂ ਜਿਹੜੇ ਰਵਾਇਤੀ ਰਾਜ ਚੱਲੇ ਜਾਂਦੇ ਸੀ ਉਦੋਂ ਪਹਿਲਾਂ ਤਲਵਾਰ ਦੇ ਜ਼ੋਰ ਨਾਲ ਰਾਜ ਲਏ ਜਾਂਦੇ ਸੀ, ਉਹ ਜਿਹੜਾ ਰਾਜ ਸੀ ਉਹ ਤਲਵਾਰ ਦੇ ਨਾਲ ਲੜ ਕੇ ਉਹਨਾਂ ਨੂੰ ਕੱਢ ਕੇ ਉਥੋਂ ਮੁਸਲਮਾਨਾਂ ਨੂੰ ਫੇਰ ਲਿਆ ਸੀ। ਇਸ ਕਰਕੇ ਉਸ ਨੂੰ ਸਿੱਖ ਰਾਜ ਕਿਹਾ ਜਾ ਸਕਦਾ ਕਿ, ਪਰ ਜਿਹੜਾ ਰਾਜ ਕਰਨ ਦਾ ਤਰੀਕਾ ਸੀ ਉਹ ਬੜਾ ਸੈਕੂਲਰ ਸੀ, ਉਹਨਾਂ ਦੇ ਮਿਨਿਸਟਰ ਜਿਹੜੇ ਸੀ 10-11 ਮੁਸਲਮਾਨ ਵੀ ਸੀ ਹਿੰਦੂ ਵੀ ਸੀ। ਸੋ ਉਹਨਾਂ ਦਾ ਜਿਹੜਾ ਡਿਲੀਵਰੀ ਮੈਥਡ ਸੀ ਉਹ ਸੈਕੂਲਰ ਸੀ, ਪਰ ਉਹਨਾਂ ਦਾ ਜਿਹੜਾ ਰਾਜ ਲੈਣ ਦਾ ਤਰੀਕਾ ਸੀ ਉਹ ਰਵਾਇਤੀ ਸੀ, ਉਹ ਸਿੱਖਾਂ ਨੇ ਆਪਣੀਆਂ ਕੁਰਬਾਨੀਆਂ ਦੇ ਕੇ ਲਿਆ ਸੀ
ਜੀ। ਧੰਨਵਾਦ ਭਾਜੀ। ਤੇ ਆ ਜਿਹੜਾ ਆਪਣਾ ਗੁਰਮਤ ਦੇ ਇਤਿਹਾਸ ਦੇ ਚੱਲ ਰਿਹਾ ਸੀਗਾ ਟੋਪਿਕ, ਤੇ ਉਹਦੇ ਨਾਲ ਸਿਮਰਜੀਤ ਸਿੰਘ ਸਿੰਮੀ ਜੋ ਆਪਣੇ ਸ਼ੈਪਟਨ ਤੋਂ ਜੁੜੇ ਸੀ, ਤੇ ਉਹਨਾਂ ਨੇ ਵੀ ਪੁੱਛਿਆ, ਕਹਿੰਦੇ ਭਾਜੀ ਆਰਤੀ ਤੇ ਜੋਤ ਬਾਰੇ ਜ਼ਰੂਰ ਇੱਕ ਵਾਰੀ ਦੱਸ ਦਿਓ ਕਿ ਇਹ ਗੁਰਮਤ ਆ ਕੇ ਮਨਮਤ। ਮੈਂ ਕਹਿੰਦਾ ਜੀ ਇਸ ਤੋਂ ਬਾਅਦ ਆਪਾਂ ਇੱਕ ਬ੍ਰੇਕ ਲਵਾਂਗੇ, ਮੁੜ ਕੇ ਸੁਨੇਹੇ ਵੀ ਪੜਾਂਗੇ ਤੇ ਖਬਰਾਂ ਤੇ ਵੀ ਜਾਵਾਂਗੇ। ਚਾਹ ਭਾਜੀ ਜ਼ਰੂਰ
ਜਿਹੜੀ ਆਰਤੀ ਦੇ ਬਾਰੇ ਨਾ, ਇੱਕ ਮੈਂ ਪੂਰਾ ਚੈਪਟਰ ਲਿਖ ਰਿਹਾ ਬੁੱਕ ਦੇ ਵਿਚ, ਪੂਰਾ ਚੈਪਟਰ ਹੈ ਆਰਤੀ ਦੇ ਬਾਰੇ। ਆਰਤੀ ਦਾ ਮਤਲਬ ਸਾਨੂੰ ਪਹਿਲੀ ਗੱਲ ਦਾ ਪਤਾ ਹੀ ਨਹੀਂ ਹੁੰਦਾ ਕੀ ਹੈ। ਆਰਤੀ ਦਾ ਮਤਲਬ ਹੁੰਦਾ ਆਰਤੀ, ਮਤਲਬ ਕਿਸੇ ਦੇ ਆਉਣ ਦੇ ਨਾਲ ਰੰਗੇ ਜਾਣ ਨੂੰ ਆਰਤੀ ਕਹਿੰਦੇ ਆ। ਜਿੱਦਾਂ ਹੁਣ ਘਰ ਦੇ ਵਿਚ ਕੋਈ ਆ ਜਾਵੇ, ਆ ਕੇ ਤੁਹਾਨੂੰ ਬਹੁਤ ਖੁਸ਼ੀ ਚੜ ਜਾਵੇ ਉਹਦੇ ਆਉਣ ਦੇ ਨਾਲ, ਤੁਸੀਂ ਰੰਗੇ ਜਾਓ ਉਹਦੇ ਨਾਲ, ਉਹਨੂੰ ਕਹਿੰਦੇ ਆ ਆਰਤੀ। ਠੀਕ ਹੈ। ਜੇ ਕੋਈ ਜੇ ਕੋਈ ਫੀਮੇਲ ਉਡੀਕ ਰਹੀ ਆਪਣੇ ਹਸਬੈਂਡ ਨੂੰ, ਤਾਂ ਉਹ ਫੀਮੇਲ ਦੇ ਐਂਗਲ ਦੇ ਨਾਲ ਹੈ ਵੀ ਮੈਂ ਤੇਰੇ ਆਉਣ ਦੇ ਨਾਲ ਰੰਗੀ ਗਈ ਆ ਖੁਸ਼ੀ ਦੇ ਵਿਚ। ਜੇ ਕੋਈ ਬੰਦਾ ਉਡੀਕ ਰਿਹਾ ਆ ਕਿਸੇ ਦੇ ਮਿੱਤਰਾਂ ਸੱਜਣ ਦੇ ਨਾਲ, ਤਾਂ ਉਹ ਕਹਿੰਦੇ ਆਰਤਾ, ਕੋਈ ਬਹੁਤ VIP ਘਰ ਜਾਂਦਾ ਤੇ ਮੈਂ ਰੰਗਿਆ ਜਾਣਾ। ਸੋ ਮੇਲ ਫੀਮੇਲ ਦੋਨੋਂ ਅੱਖਰ। ਸੋ ਇਹ ਜਿਹੜਾ ਆਰਤੀ ਆਪਣੇ ਗੁਰੂ ਗ੍ਰੰਥ ਸਾਹਿਬ ਦੇ ਵਿਚ ਜਿਹੜੀ ਸਾਨੂੰ ਦਿੱਤੀ ਗਈ ਆ, ਉਹ ਹੈਗਾ ਵੀ ਉਹਦੇ ਆਉਣ ਦੇ ਨਾਲ ਸਾਡੀ ਜਿਹੜੀ ਰੂਹ ਹੈ ਉਹ ਰੰਗੀ ਜਾਣਾ। ਆਂਦਾ ਕੌਣ ਹੈ ਇਹ ਸਾਨੂੰ ਕਿਸੇ ਨੂੰ ਨਹੀਂ ਪਤਾ। ਇਹ ਆਰਤੀ ਜੀ ਬਿਲਕੁਲ ਉਹੀ ਹੈ ਜਿਸ ਤਰ੍ਹਾਂ ਆਨੰਦ ਸਾਹਿਬ ਦੀ ਘੜੀ ਹੈ ਕਿ ਜਦੋਂ ਸਾਡੇ ਅੰਦਰ ਨਾਮ ਪ੍ਰਗਟ ਹੁੰਦਾ ਨਾ ਅਕਾਲ ਪੁਰਖ ਦਾ, ਉਸ ਨਾਮ ਪ੍ਰਗਟ ਹੋਣ ਦੇ ਨਾਲ ਜਿਹੜਾ ਰੰਗ ਚੜਦਾ ਹੈ ਬੰਦੇ ਨੂੰ, ਉਹਨੂੰ ਕਹਿੰਦੇ ਨੇ ਆਰਤੀ। ਉਹ ਜਿਹੜੇ ਸ਼ੁਕਰਾਨਾ ਹੁੰਦਾ ਵੀ ਹਾਂ ਸ਼ੁਕਰਾਨਾ ਤੇਰਾ ਕਰ ਰਿਹਾ ਮੈਂ, ਰੰਗਿਆ ਗਿਆ ਤੇਰੇ ਨਾਮ ਦੇ ਵਿਚ, ਉਹਨੂੰ ਆਰਤੀ ਕਹਿੰਦੇ ਆ। ਉਸ ਨੂੰ ਜ਼ਾਹਰ ਕਰਨ ਦੇ ਲਈ ਤੁਸੀਂ ਕੋਈ ਵੀ ਤਰੀਕਾ ਬਣਾ ਸਕਦੇ ਆ, ਪਰ ਬੇਸ਼ਰਤੇ ਪਹਿਲਾਂ ਉਹ ਆਇਆ ਹੋਣਾ ਚਾਹੀਦਾ। ਜੇ ਬਿਨਾਂ ਆਏ ਤੋਂ ਹੀ ਆਰਤੀ ਕਰੀ ਜਾਣੀ ਹੈ ਫਿਰ ਸਭ ਫੋਕਟ ਹੈ। ਜੇ ਉਹਦੇ ਆਏ ਤੇ ਆਰਤੀ ਹੋਣੀ ਹੈ ਫਿਰ ਚਾਹੇ ਤੁਸੀਂ ਥਾਲ ਘੁਮਾ ਲਓ, ਚਾਹੇ ਮਨ ਦੇ ਅੰਦਰ ਕਰ ਲਓ। ਪਰ ਬੜਾ ਡੀਪ ਤੁਹਾਨੂੰ ਉਹਦੇ ਵਿਚ ਚੈਪਟਰ ਦੇ ਵਿਚ ਆਪਾਂ ਲਿਖਾਂਗੇ, ਤਾਂ ਉਹਦੇ ਵਿਚ ਨਾਮ ਦੀ ਡੈਫੀਨੇਸ਼ਨ ਹੈ ਜੀ, ਨਾਮ ਦੇ ਅੱਖਰਾਂ ਦੀ ਵੀ ਡੈਫੀਨੇਸ਼ਨ ਦਿੱਤੀ ਗਈ ਹੈ। ਖੈਰ ਤੁਸੀਂ ਨਾ ਆਪਣੇ ਰਾਜਮਿੰਦਰ ਉਹਨਾਂ ਦਾ ਮੈਸੇਜ ਹੈ, ਸੁਨੀਲ ਵਰਮਾ ਉਹਨਾਂ ਨਾਲ ਆਪਾਂ ਗੱਲਬਾਤ ਕਰਨੀ ਆ ਥੋੜੀ ਦੇਰ ਬਾਅਦ। ਦੁਨੀਆਂ ਦੇ ਉੱਤੇ ਓਬੇਸਿਟੀ ਵੀ ਬਹੁਤ ਹੁੰਦੀ ਜਾ ਰਹੀ ਆ, ਆਪਾਂ 10 ਮਿੰਟ ਉਹਨਾਂ ਤੋਂ ਪੁੱਛਾਂਗੇ ਕਿ ਆਪਾਂ ਅਸੀਂ ਭਾਰ ਨੂੰ ਕਿੱਦਾਂ ਕੰਟਰੋਲ ਚ ਰੱਖ ਸਕਦੇ ਆ, ਆਪਣੀ ਸਿਹਤ ਜਿਹੜੀ ਮਾਨਸਿਕ ਸਿਹਤ ਆ ਉਹਦੇ ਬਾਰੇ ਤਾਂ ਗੱਲਾਂ ਕਰੀ ਜਾ ਰਹੇ ਆ, ਪਰ ਨਾਲ ਦੀ ਨਾਲ ਆਪਾਂ ਫਿਜ਼ੀਕਲ ਤੌਰ ਤੇ ਇਸ ਜਿਹੜੀ ਕਾਇਆ ਹੈ, ਇਸ ਜਿਹੜਾ ਸਰੀਰ ਹੈ, ਇਹ ਸਾਡਾ ਜਿਹੜਾ ਵਹੀਕਲ ਹੈ, ਇਹਨੂੰ ਆਪਾਂ ਕਿੱਦਾਂ ਤੰਦਰੁਸਤ ਰੱਖ ਸਕਦੇ ਆ। ਸਾਰਿਆਂ ਨਾਲ ਵੱਡਾ ਜਿਹੜਾ ਤੰਦਰੁਸਤ ਨਾ ਰਹਿਣ ਦਾ ਕਾਰਨ ਹੋ ਗਿਆ ਜੀ ਭਾਰ ਵਧਣਾ, ਤੇ ਇਹਦੇ ਬਾਰੇ ਆਪਾਂ ਥੋੜੀ ਜਿਹੀ ਗੱਲ ਕਰਾਂਗੇ ਸੁਨੀਲ ਵਰਮਾ ਉਹਨਾਂ ਨਾਲ। ਤੇ ਕੁਲਦੀਪ ਕੌਰ ਵੀ ਆ ਰਹੇ ਨੇ, ਰਣਜੋਤ ਸਿੰਘ, ਹਰਮੀਤ ਚੰਨਾ ਵੀ ਆ ਗਏ ਨੇ, ਗੁਰੀ ਥਿੰਦ, ਰਵੀ ਰਵਿੰਦਰ, ਰਵੀ ਅਮਨ ਧਾਲੀਵਾਲ, ਅਜੇ ਪਾਲ, ਪ੍ਰਦੀਪ ਸਿੰਘ ਤੂਰ ਫਰੈਜ਼ਨੋ ਤੋਂ, ਵਿਜੇ ਵਿਰਦੀ ਜੀਵਣੀ, ਸੁਖਦੀਪ ਰਿਆੜ, ਕੋਬਰਮ, ਜਸਵਿੰਦਰ ਸਿੰਘ ਮਲੇਸ਼ੀਆ ਵਾਲੇ, ਹਰਿੰਦਰ ਸਿੰਘ ਨਨੂਆ, ਸੁਖਪ੍ਰੀਤ ਹੈਡਲੇਟ, ਕੁਲਵਿੰਦਰ ਸਿੰਘ ਧਾਲੀਵਾਲ, ਜਿੰਦੂ ਮੰਡੇਰ, ਸਾਰਿਆਂ ਦੇ ਮੈਸੇਜ ਅਜੇ ਪੈਂਡਿੰਗ ਪਏ ਆ। ਹਜੇ ਆਪਾਂ ਖਬਰਾਂ ਦੇਣੀਆਂ ਗੁਰਸੇਵਕ, ਕੀ ਕਿੱਦਾਂ ਕਰੀਏ?
ਬਸ ਇਹਨਾਂ ਦੀਆਂ ਖਬਰਾਂ ਚੱਲਣਗੀਆਂ ਜੀ, ਭੇਜੀ ਆਪਣੇ ਸਰੋਤਿਆਂ ਵੱਲੋਂ, ਤੇ ਇੱਕ ਬ੍ਰੇਕ ਲੈ ਲਈਏ ਭਾਜੀ, ਤੇ ਉਸ ਤੋਂ ਬਾਅਦ ਅਸੀਂ ਫੇਰ ਪੜਦੇ ਆ ਤੇ ਖਬਰਾਂ ਵੀ
ਚੱਲਦੇ। ਇਦਾਂ ਕਰਦੇ ਆ ਆਪਾਂ ਸਾਂਝੇ ਤੌਰ ਤੇ ਮਾਫੀਨਾਮਾ ਨਾ ਮੰਗ ਲਈਏ, ਐਂ ਕਰਨਾ। ਲਓ ਫਿਰ ਕਰਦੇ ਆ ਯਾਦ ਜੀ ਬਿਨੇਪਾਲ ਬੁੱਟਰ ਮੈਲਬਨ ਵਾਲੇ ਨੂੰ, ਤੇ ਸਾਂਝੇ ਤੌਰ ਤੇ ਜੀ ਮਾਫੀਨਾਮਾ, ਤੇ ਉਸ ਤੋਂ ਬਾਅਦ ਇੱਕ ਛੋਟੀ ਜਿਹੀ ਬ੍ਰੇਕ, ਤੇ ਬ੍ਰੇਕ ਤੋਂ ਬਾਅਦ ਫਿਰ ਆਪਾਂ ਹੋਰ ਗੱਲਾਂ ਬਾਤਾਂ ਤੇ ਬੜੇ ਨੁਕਤੇ ਤੁਹਾਨੂੰ ਦੱਸਣੇ ਆ ਹੋਰ, ਅੱਜ ਸੁਨੀਲ ਵਰਮਾ ਉਹਨਾਂ ਨੂੰ ਲੈ ਕੇ ਆਉਣਾ ਪ੍ਰੋਗਰਾਮ ਦੇ ਵਿਚ। ਤੇ ਲਓ ਜੀ ਸੁਣਦੇ ਆ ਇੱਕ ਬਹੁਤ ਖੂਬਸੂਰਤ ਗੀਤ।
ਮੈਂ ਵਿਨੇ ਪਾਲ ਬੁੱਟਰ ਬੋਲਦਾ, ਮੈਂ ਵਿਨੇ ਪਾਲ ਬੁੱਟਰ ਬੋਲਦਾ, ਇੱਕ ਤੇਰੇ ਗੁਨਾਹਗਾਰਾਂ ਚੋਂ ਮੇਰੇ ਕੋਲ ਕੜਾਇਆ ਬਸ ਉਹ ਵੀ ਟੋਰ ਲਈ, ਮੇਰੇ ਕੋਲ ਕੜਾਇਆ ਬਸ ਉਹ ਵੀ ਟੋਰ ਲਈ, ਤੇਰਿਆਂ ਪੰਜ ਕਕਾਰਾਂ ਚੋਂ, ਤੂੰ ਮਾਤਾ ਪਿਤਾ ਚੋਂ, ਆਪਣੇ ਆਪ ਚੋਂ, ਤੂੰ ਮਾਤਾ ਪਿਤਾ ਚੋਂ, ਆਪਣੇ ਆਪ ਚੋਂ, ਫਰਜ਼ੰਦਾਂ ਚਾਰਾਂ ਚੋਂ, ਪਿਆਸ ਪਈ ਤੇਰੀਆਂ ਖਾਸ ਦਾ ਤਾਰਾਂ ਚੋਂ ਖੁੱਲੇ ਦਾੜੇ ਸਿੱਖੀ ਵੇਸ ਚੋਂ ਖੁੱਲੇ ਦਾੜੇ ਸਿੱਖੀ ਵੇਸ ਚੋਂ ਕੇ ਸਕੀਆਂ ਦਸ ਤਾਰਾਂ ਚੋਂ ਦੋਵੇਂ ਹੱਥ ਜੋੜ ਬੁਲਾਈ ਫਤਿਹ ਜਹੇ ਦੋਵੇਂ ਹੱਥ ਜੋੜ ਬੁਲਾਈ ਫਤਿਹ ਜਹੇ ਅੱਧ ਵੀ ਸਤਕਾਰਾਂ ਚੋਂ ਪੁੱਟਰ ਬੋਲਦਾ ਮੈਂ ਵੀਰੇ ਪਾਲ ਪੁੱਟਰ ਬੋਲਦਾ ਇੱਕ ਤੇਰੇ ਗੁਨਾਹਕਾਰਾਂ ਚੋਂ ਮੇਰੇ ਕੋਲ ਕੜਾਇਆ ਬਸ ਉਹ ਵੀ ਟੋਰ ਲਈ ਅੱਜ ਕੱਲ ਵਿਰਲਾ ਹੀ ਖਾਲਸ ਰਹਿ ਗਿਆ ਤੇਰਿਆਂ ਪੈਰੋਕਾਰਾਂ ਚੋਂ ਅੱਜ ਕੱਲ ਮੁੱਕ ਗਈ ਸੇਵਾ ਭਾਵਨਾ
ਕੀ ਗੱਲ ਭਾਜੀ ਇੰਨਾ ਵੇਟ ਲੂਸ ਕਰ ਲਿਆ ਨਾ ਭਾਬੀ ਖਾਣ ਨੂੰ ਨੀ ਦਿੰਦੀ ਤੁਹਾਨੂੰ
ਇਹ ਸਭ ਕਮਾਲ ਹੈ ਹੈਲਥ ਡ੍ਰੌਪਸ ਦਾ
ਪਰ ਤੁਹਾਨੂੰ ਪਤਾ ਭੁੱਖੇ ਸਾਥੋਂ ਰਹਿਣੀ ਹੁੰਦਾ ਨਾ ਐਕਸਰਸਾਈਜ਼ ਦਾ ਕਿੰਨਾ ਕੁ ਟਾਈਮ ਹੁੰਦਾ ਤੁਹਾਨੂੰ ਪਤਾ ਹੀ ਹੈ
ਓ ਜੀ ਇਹੀ ਤਾਂ ਕਮਾਲ ਹੈ ਹੈਲਥ ਡ੍ਰੌਪਸ ਦਾ ਨਾ ਕੋਈ ਐਕਸਰਸਾਈਜ਼ ਨਾ ਕੋਈ ਹੈਲਥ ਸ਼ੇਕ 100% ਆਸਟ੍ਰੇਲੀਅਨ ਮੇਡ ਤੇ 100% ਨੈਚੁਰਲ ਤੇ ਨਾ ਕੋਈ ਸਾਈਡ ਇਫੈਕਟ ਇੰਨਾ ਹੀ ਨਹੀਂ ਪਹਿਲੇ ਹੀ ਦਿਨ ਤੋਂ ਭਾਰ ਘਟਣਾ ਸ਼ੁਰੂ
ਨਾ ਫਿਰ ਨੰਬਰ ਦਿਓ
ਲਓ ਜੀ ਤੁਸੀਂ ਵੀ ਕਾਲ ਕਰੋ ਸੁਨੀਲ ਵਰਮਾ ਨੂੰ 0411 200 0429 631 0411 229 631 या विजिट करो www.healthdrops.com.au।
0433-552-127 ਇਹ ਹੈ ਜੀ ਉਹ ਨੰਬਰ ਜਿੱਥੇ ਤੁਹਾਡੀਆਂ ਆਰਥਿਕ ਮੁਸ਼ਕਲਾਂ ਦਾ ਮਿਲੇਗਾ ਹੱਲ।
ਤਾਂ ਫੇਰ ਕਰੋ ਫੋਨ 0433-552-127 ਤੇ ਮਿਲੋ ਪਿਓਰ ਲੋਨਸ ਐਂਡ ਫਾਈਨੈਂਸ਼ੀਅਲ ਸਰਵਿਸਿਜ਼ ਵਾਲੇ ਰਾਜਵਿੰਦਰ ਖੱਖ ਨੂੰ।
ਹੋਮ ਲੋਨਸ, ਟਰੱਕ ਐਂਡ ਕਾਰ ਲੋਨਸ, ਪਰਸਨਲ ਲੋਨਸ, ਬਿਜ਼ਨਸ ਲੋਨਸ। Credit representative number 490703 of Australian Credit License 389328.
Pure Loans and Financial Services, 9 Central Avenue, Morabin, Victoria.
Vadere jankari li visit karo www.plfs.com.au.
Yaad rakhyo number 0433-552-127.
रोटी हजम नहीं हुंदी, वरतो गोल्डन ग्रेन फ्लोर मिल्स दा गरेवाल चक्की आटा, ताजा घट केमिकल दी वरतों वाली कणक जेड़ी कि सीधी खेतां चो मिल च लई जांदी, आस्ट्रेलिया दा बनिया शुद्ध आटा, ताजा खाओ ते तंदुरुस्त रहो। आटे तो इलावा ताजा बेसन, लड्डुआं लई स्पेशल बेसन, मल्टी ग्रेन आटा, काबली छोले, मसरां दी दाल, चना दाल, सोयाबीन ते बदाम भी साडे अपने प्रोडक्शन हन। वधेरे जानकारी लई विजिट करो गरेवाल गोल्डन ग्रेन .com.au या फोन करो 0428-895-564।
मोरिंडा मोटर्स ਕਲਪੰਚਰ ਟਰੱਕਾਂ ਕਾਰਾਂ ਤੇ ਟ੍ਰੇਲਰਾਂ ਦੀ ਸੰਪੂਰਨ ਤਸੱਲੀਬਖਸ਼ ਮੁਰੰਮਤ ਕਰਨ ਦੀ ਪੰਜਾਬੀ ਭਰਾਵਾਂ ਦੀ ਵਰਕਸ਼ਾਪ। ਇੱਥੇ ਟਰੱਕਾਂ ਕਾਰਾਂ ਤੇ ਟ੍ਰੇਲਰਾਂ ਦੀ ਪੂਰੀ ਸਰਵਿਸ, ਟਰਾਂਸਮਿਸ਼ਨ, ਬੈਟਰੀਆਂ, ਸਸਪੈਂਸ਼ਨ, ਹਰ ਕਿਸਮ ਦੇ ਮਕੈਨੀਕਲ ਤੇ ਇਲੈਕਟ੍ਰੀਕਲ ਰਿਪੇਅਰ, ਡੈਂਟਿੰਗ, ਪੇਂਟਿੰਗ ਤੇ ਰੋਡਵੇਅਰ ਦੀ ਸਰਟੀਫਿਕੇਟ ਦਾ ਵੀ ਪੂਰਾ ਇੰਤਜ਼ਾਮ ਹੈ। ਸਮਾਂ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ, ਸੋਮਵਾਰ ਤੋਂ ਸ਼ਨੀਵਾਰ। ਐਮਰਜੈਂਸੀ ਲਈ ਪੂਰੇ ਮੈਲਬਰਨ ਚ 24 ਘੰਟੇ 7 ਦਿਨ ਆਨ ਸਪਾਟ ਉਪਲਬਧ ਨੇ। ਟੋ ਸਰਵਿਸ ਦਾ ਵੀ ਪ੍ਰਬੰਧ ਹੈ। ਫੋਨ ਕਰੋ ਸਾਬੀ ਨੂੰ, ਮੋਬਾਈਲ ਨੰਬਰ 0430-179-890। ਪਤਾ ਨੋਟ ਕਰੋ, 15 ਬਰੁਕਲਿਨ ਐਵੀਨਿਊ, ਡੈਂਡੀਨੋਂਗ, ਮੈਲਬਰਨ। ਸਾਨੂੰ ਕੋਟੇਸ਼ਨ ਭੇਜੋ, ਅਸੀਂ ਉਸ ਨੂੰ ਭੇਟ ਕਰਾਂਗੇ।
ਟੈਕਸ ਰਿਟਰਨ ਭਰਨ ਤੇ ਆਪਣੇ ਬਿਜ਼ਨਸ ਦੇ ਅਕਾਊਂਟ ਤਿਆਰ ਕਰਨ ਦੀ ਚਿੰਤਾ ਛੱਡੋ, ਇਹ ਜ਼ਿੰਮੇਵਾਰੀ ਲੈ ਰਹੇ ਹਨ ਆਪਣੇ ਪੰਜਾਬੀ ਭਰਾ SSK ਅਕਾਊਂਟੈਂਟਸ ਵਾਲੇ। ਇਸ ਤੋਂ ਬਿਨਾਂ ਕੰਪਨੀ ਟਰਸਟ ਤੇ ਸੁਪਰ ਫੰਡ ਟੈਕਸ ਰਿਟਰਨਾਂ ਵੀ ਭਰਦੇ ਹਨ। ਕਿਸੇ ਵੀ ਕਾਰੋਬਾਰ ਦੇ ਬਿਜ਼ਨਸ ਪਲਾਨ ਤੇ ਕੈਸ਼ ਫਲੋ ਦੀ ਸਲਾਹ ਦਿੱਤੀ ਜਾਂਦੀ ਹੈ। SSK ਅਕਾਊਂਟੈਂਟਸ ਅੰਗਰੇਜ਼ੀ ਤੋਂ ਇਲਾਵਾ ਪੰਜਾਬੀ ਤੇ ਹਿੰਦੀ ਚ ਵੀ ਗੱਲਬਾਤ ਕਰਦੇ ਹਨ। ਸਟੂਡੈਂਟਾਂ ਲਈ ਸਪੈਸ਼ਲ ਡਿਸਕਾਊਂਟ, ਪਤਾ ਨੋਟ ਕਰ ਲੋ, 3/61 Robinson Street, Dandenong, Melbourne. Phone number 0387-590629.
Nanak Bakery, Dandenong, Melbourne wale Harman Radio nu sponsor karde han. ਸ਼ੁੱਧ ਵੈਜੀਟੇਰੀਅਨ ਕੇਕ, ਪੇਸਟਰੀ, ਕੁਲਚੇ, ਛੋਲੇ, ਪਕੌੜੇ, ਰਸ ਮਲਾਈ ਅਤੇ ਹੋਰ ਵੀ ਬਹੁਤ ਕੁਝ ਉਪਲਬਧ ਹੈ। ਪਾਰਟੀ ਵਾਸਤੇ ਆਰਡਰ ਵੀ ਲਏ ਜਾਂਦੇ ਹਨ। ਕਲੇਟਨ, ਕ੍ਰੈਨਬੋਰਨ, ਬੈਰਿਕ ਜਾਂ ਸਪਰਿੰਗ ਰੇਲ ਵਾਲੇ ਜ਼ਰੂਰ ਦਰਸ਼ਨ ਦੇਣ। ਪਤਾ ਹੈ 76 ਹੈਮਿੰਗ ਸਟਰੀਟ, ਡੈਂਡੀਨੋਂਗ। ਫੋਨ 0425-888-856।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ। ਹਰਮਨ ਰੇਡੀਓ
24 ਘੰਟੇ।
ਜੀ ਦੋਸਤੋ, ਇੱਕ ਵਾਰ ਫੇਰ ਤੋਂ ਸਵਾਗਤ ਕਰਦੇ ਆ ਤੇ ਪ੍ਰੋਗਰਾਮ ਚੱਲ ਰਿਹਾ ਲਹਿਰਾਂ, ਤੇ ਮੈਂ ਗੁਰਸੇਵ ਸਿੰਘ ਬ੍ਰਿਸਬੇਨ ਤੋਂ ਤੇ ਨਾਲ ਨੇ ਮੇਰੇ ਅਮਨਦੀਪ ਸਿੰਘ ਜੀ ਸਿੱਧੂ ਕੋਪਸ ਹਰਬਰ ਤੋਂ, ਤੇ ਟਾਈਮ ਹੋ ਚੁੱਕਾ ਜੀ 9:04। ਤੇ ਦੋਸਤੋ, ਤੁਸੀਂ ਸੁਣ ਰਹੇ ਸੀ ਮਾਫੀਨਾਮਾ ਗੀਤ ਬ੍ਰੇਕ ਤੋਂ ਪਹਿਲਾਂ, ਤੇ ਬਹੁਤ ਹੀ ਸੋਹਣੀਆਂ ਸਤਰਾਂ ਚ ਪਰੋਇਆ ਸੀ ਗੀਤ ਬਿਨੇਪਾਲ ਬੁੱਟਰ ਵੱਲੋਂ, ਤੇ ਬਹੁਤ ਹੀ ਖੂਬਸੂਰਤ ਆਵਾਜ਼। ਤੇ ਸਾਡੇ ਨਾਲ ਸੁਨੇਹਾ ਦੇ ਜ਼ਰੀਏ ਕੁਲਵਿੰਦਰ ਸਿੰਘ ਜੀ ਗੋਲਡ ਕੋਸਟ ਤੋਂ, ਸੁਖਪ੍ਰੀਤ ਭੈਣ ਜੀ ਹੁਣੀ ਐਡੀਲੇਡ ਤੋਂ, ਤੇ ਹੋਰ ਵੀ ਆਪਣੇ ਰਣਜੋਤ ਸਿੰਘ ਜੀ, ਸੁਖਦੀਪ ਚਾਹਲ, ਕੁਲਦੀਪ ਕੌਰ ਜੀ, ਸਿਮਰਜੀਤ ਸਿੰਘ ਜੀ, ਸਾਰਿਆਂ ਨੇ ਸੁਨੇਹਾ ਆਏ ਹੋਏ ਆ। ਤੇ ਆਪਣੇ ਹਰਪ੍ਰੀਤ ਸਿੰਘ ਕੋਹਲੀ ਵੀ ਬ੍ਰਿਸਬੇਨ ਵਾਲੇ ਸਾਡੇ ਨਾਲ ਜੁਆਇਨ ਕਰ ਚੁੱਕੇ ਆ। ਸਾਰਿਆਂ ਦੇ ਸੁਨੇਹੇ ਪੜਾਂਗੇ, ਤੇ ਅੱਜ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਮਹਿਮਾਨ ਵੀ ਨੇ, ਤੇ ਉਹਨਾਂ ਦੀ ਇੰਟਰੋਡਕਸ਼ਨ ਭਾਜੀ ਕਰਾਓ ਜੀ।
ਹਾਂਜੀ ਬਿਲਕੁਲ, ਕਈ ਦਿਨਾਂ ਤੋਂ ਇਹਨਾਂ ਨਾਲ ਮੇਰੀ ਗੱਲਬਾਤ ਚੱਲ ਰਹੀ ਆ। ਤੇ ਗੁਰਸੇਵਕ
ਜੀ,
ਦੇਖੋ ਆਪਾਂ ਪਹਿਲਾਂ ਪ੍ਰੋਗਰਾਮ ਦੇ ਸ਼ੁਰੂਆਤ ਦੇ ਵਿੱਚ ਵੀ ਕਿਹਾ ਸੀ ਕਿ ਜਿਹੜੀ ਮਾਨਸਿਕ ਸੰਤੁਲਨ, ਮਾਨਸਿਕ ਤੰਦਰੁਸਤੀ ਬਹੁਤ ਜ਼ਰੂਰੀ ਹੈ। ਜਿਨ੍ਹਾਂ ਦੇ ਵਿੱਚ ਡਿਪਰੈਸ਼ਨ ਆ ਜਾਂਦੀ, ਉਹਨੂੰ ਕਿੱਦਾਂ ਦੂਰ ਕਰਨਾ ਹੈ, ਆਪਣੀਆਂ ਇੱਛਾਵਾਂ ਨੂੰ ਕਿੱਦਾਂ ਕੰਟਰੋਲ ਕਰਨਾ ਹੈ, ਸੋ ਓਹਦੇ ਨਾਲ ਨਾਲ ਮਾਨਸਿਕ ਸੰਤੁਲਨ ਦੇ ਨਾਲ ਨਾਲ ਬਹੁਤ ਜਰੂਰੀ ਹੈ ਵੀ ਜਿਹੜਾ ਇਹ ਭਾਂਡਾ ਆ ਜਿਹਦੇ ਵਿਚ ਇਹ ਸਾਡੀ ਰੂਹ ਟਿੱਕੀ ਹੋਈ ਹੈ ਸਰੀਰ, ਇਸ ਨੂੰ ਅਸੀਂ ਕਿੱਦਾਂ ਤੰਦਰੁਸਤ ਰੱਖਣਾ, ਕਿੱਦਾਂ ਇਸ ਨੂੰ ਸਾਫ਼ ਰੱਖਣਾ, ਇਹ ਵੀ ਇਕ ਬੜਾ ਜਰੂਰੀ ਅੰਗ ਹੈ। ਚਾਹੇ ਅਸੀਂ ਕੰਮ ਕਰਦੇ ਆ, ਕਿਸੇ ਵੀ ਕੰਮ ਤੇ ਸਾਡੇ ਡਿਮਾਂਡ ਹੈ, ਫਿਜ਼ੀਕਲ ਕੰਮ ਕਰਨਾ ਤਾਂ ਸਾਨੂੰ ਉੱਥੇ ਫਿੱਟ ਹੋਣਾ ਪੈਣਾ, ਖਿਡਾਰੀਆਂ ਅਸੀਂ ਤਾਂ ਸਾਨੂੰ ਮਿਹਨਤਾਂ ਕਰਨੀਆਂ ਪੈਣੀਆਂ, ਸੋ ਕੰਮ ਦੇ ਮੁਤਾਬਕ ਇਸ ਤਰ੍ਹਾਂ ਹੋਣਾ। ਪਰ ਅੱਜ ਕੱਲ ਜਿਸ ਤਰ੍ਹਾਂ ਕੰਮ ਬਦਲ ਰਹੇ ਨੇ, ਬੈਠ ਕੇ ਕੰਮ ਜ਼ਿਆਦਾ ਆ, ਸਰੀਰ ਨੂੰ ਜਿਹੜਾ ਦੁੱਖ ਘੱਟ ਮਿਲਦਾ ਆ ਤੇ ਮਸ਼ੀਨੀ ਕੰਮ ਜ਼ਿਆਦਾ, ਉਹਦੇ ਨਾਲ ਕੀ ਹੋ ਰਿਹਾ ਕਿ ਸਰੀਰ ਜਿਹੜਾ ਆ ਉਹ ਮੋਟਾਪੇ ਵੱਲ ਨੂੰ ਜਾ ਰਿਹਾ, ਬੰਦਾ ਜਿਹੜਾ ਆ ਮੋਟਾ ਹੁੰਦਾ ਜਾ ਰਿਹਾ, ਖੁਰਾਕਾਂ ਵੱਧ ਗਈਆਂ ਨੇ, ਵਧੀਆ ਹੋ ਗਈਆਂ, ਪੌਸ਼ਟਿਕ ਹੋ ਗਈਆਂ, ਸੋ ਮੈਡੀਕਲ ਫੈਸਿਲਿਟੀਆਂ ਜ਼ਿਆਦਾ ਆ। ਹੁਣ ਇਸ ਸਮੱਸਿਆ ਦਾ ਹੱਲ ਜਿਹੜਾ ਕਈ ਵਾਰੀ ਸਾਨੂੰ ਲੱਭਦਾ ਨਹੀਂ ਹੈਗਾ ਕਿ ਅਸੀਂ ਕਿਸ ਤਰ੍ਹਾਂ ਆਪਣੇ ਸਰੀਰ ਨੂੰ ਜਿਹੜਾ ਮੋਟਾਪੇ ਨੂੰ ਘਟਾਈਏ, ਵੇਟ ਨੂੰ ਕੰਟਰੋਲ ਚ ਰੱਖੀਏ। ਅਕਸਰ ਅਸੀਂ ਡਾਕਟਰਾਂ ਕੋਲ ਜਾਂਦੇ ਹਾਂ, ਉਹ ਇਹੀ ਕਹਿੰਦੇ ਨੇ ਕਿ ਜਿਹੜੀਆਂ ਕੋਲੈਸਟਰੋਲ ਜਾਂ ਹੋਰ ਬਿਮਾਰੀਆਂ ਨੇ, ਡਾਇਬਟੀਜ਼ ਹੈ, ਬਲੱਡ ਪ੍ਰੈਸ਼ਰ ਹੈ, ਇਹਨਾਂ ਨੂੰ ਕੰਟਰੋਲ ਕਰਨ ਦੇ ਲਈ ਪਹਿਲਾਂ ਵੇਟ ਕੰਟਰੋਲ ਕਰੋ। ਹਰ ਘਰ ਦੇ ਵਿਚ ਇਹ ਸਮੱਸਿਆ ਹੋਵੇਗੀ ਤੇ ਉਸ ਦੇ ਲਈ ਵੱਖਰੀਆਂ ਵੱਖਰੀਆਂ ਵਿਧੀਆਂ ਪ੍ਰਣਾਲੀਆਂ ਨੇ, ਐਕਸਰਸਾਈਜ਼ਾਂ ਵੀ ਵੱਖਰੀਆਂ ਦੱਸੀਆਂ ਜਾਂਦੀਆਂ ਨੇ ਤੇ ਡਾਇਟਿੰਗ ਪਲਾਨ ਵੀ ਹੈ ਤੇ ਖਾਣੇ ਪੀਣੇ ਦੇ ਵੀ ਪਰਹੇਜ਼ ਨੇ। ਤੇ ਇੱਕ ਕਾਫੀ ਦੇਰ ਤੋਂ ਹੈਲਥ ਡਰੋਪਸ ਦੀ ਗੱਲ ਚੱਲ ਰਹੀ ਆ, ਉਸ ਦੇ ਨਾਲ ਸਾਡੇ ਆਪਣੇ ਰਿਸ਼ੀ ਗੁਲਾਟੀ ਹੋਣਾ ਨੇ ਵੀ ਕਾਫੀ ਟਰਾਈ ਕੀਤਾ, ਮਤਲਬ ਉਹਨਾਂ ਦਾ ਵਧੀਆ ਰਿਜ਼ਲਟ ਆਇਆ, ਉਹਨਾਂ ਨੇ ਫੋਟੋਆਂ ਵੀ ਪਾਈਆਂ ਸੀ, ਉਹਨਾਂ ਨੇ ਐਡ ਵੀ ਬਣਾਈ ਸੀ। ਸੋ ਉਹ ਹੁਣ ਹੈਲਥ ਡਰੋਪਸ ਦੀ ਆਪਾਂ ਗੱਲ ਕਰਨੀ ਆ ਤੇ ਸਾਡੇ ਨਾਲ ਨਾ ਸੁਨੀਲ ਵਰਮਾ ਹੁਣੀ ਜੁੜੇ ਨੇ, ਸੋ ਮੈਂ ਸੋਚਿਆ ਕਿ ਅੱਜ ਆਪਾਂ ਉਹਨਾਂ ਨੂੰ ਨਾਲ ਲੈ ਲੈਂਦੇ ਤਾਂ ਕਿ ਅਸੀਂ ਉਹਨਾਂ ਤੋਂ ਪੁੱਛ ਸਕੀਏ ਕਿ ਇਹ ਕਿਸ ਤਰ੍ਹਾਂ ਕੰਮ ਕਰਦੇ। ਪਹਿਲਾਂ ਤਾਂ ਮੈਂ ਸਵਾਗਤ ਕਰਦਾ ਸੁਨੀਲ ਵਰਮਾ ਹੁਣਾਂ ਦਾ। ਸਤਿ ਸ੍ਰੀ ਅਕਾਲ ਸੁਨੀਲ ਜੀ।
ਸਤਿ ਸ੍ਰੀ ਅਕਾਲ ਭਾਜੀ, ਪਹਿਲਾਂ ਤਾਂ ਸਾਰੇ ਹਰਮਨ ਰੇਡੀਓ ਸੁਣਦੇ ਸਾਰੇ ਵੀਰਾਂ ਦੇ ਭੈਣਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਦੋਨਾਂ ਵੀਰਾਂ ਨੂੰ ਵੀ ਸਤਿ ਸ੍ਰੀ ਅਕਾਲ, ਬਹੁਤ ਬਹੁਤ ਧੰਨਵਾਦ ਭਾਜੀ ਤੁਸੀਂ ਸਾਨੂੰ ਆਉਣੇ ਲਿੱਤਾ ਜੀ।
ਜੀ ਨਹੀਂ, ਬਹੁਤ ਬਹੁਤ ਧੰਨਵਾਦ ਕਿ ਤੁਸੀਂ ਸਾਡੇ ਨਾਲ ਆਏ ਤੇ ਹੁਣ ਆਪਾਂ ਜਾਣਕਾਰੀਆਂ ਸਾਂਝੀਆਂ ਕਰਨੀਆਂ। ਜਿਸ ਤਰ੍ਹਾਂ ਕਿ ਹੈਲਥੀ ਬਾਡੀ ਹੈਲਥੀ ਮਾਇੰਡ, ਤੇ ਹੁਣ ਆਪਾਂ ਹੈਲਥੀ ਬਾਡੀ ਦੀ ਗੱਲ ਕਰਨੀ ਆ ਕਿ ਅਕਸਰ ਦੇਖੋ ਸਮਾਂ ਆਸਟ੍ਰੇਲੀਆ ਦੇ ਵਿਚ ਜਾਂ ਕੰਮਾਂ ਕਾਰਾਂ ਜਿੱਦਾਂ ਹੁੰਦਾ, ਕਈ ਵਾਰੀ ਜਿਮ ਜਾਣ ਦਾ ਧਿਆਨ ਨਹੀਂ ਹੁੰਦਾ ਜਾਂ ਤੁਸੀਂ ਜਾ ਨਹੀਂ ਸਕਦੇ ਹੁੰਦੇ ਜਾਂ ਫਿਰ ਅਲਾਓ ਨਹੀਂ ਕਰਦਾ ਹੁੰਦਾ। ਹੁਣ ਗੱਲ ਇਹ ਵੀ ਅਸੀਂ ਘਰ ਰਹਿ ਕੇ ਵਧੀਆ ਸਿਸਟਮ ਦੇ ਰਾਹੀਂ, ਹੈਲਥੀ ਸਿਸਟਮ ਦੇ ਰਾਹੀਂ ਆਪਣਾ ਵੇਟ ਕਿੱਦਾਂ ਕੰਟਰੋਲ ਕਰ ਸਕਦੇ ਆ, ਤੇ ਇਹਦੇ ਬਾਰੇ ਤੁਹਾਡੇ ਜਾਣਕਾਰੀ ਲੈਣੀ ਆ, ਤੇ ਤੁਸੀਂ ਥੋੜਾ ਦੱਸੋ ਆਪਣੀ ਕੰਪਨੀ ਬਾਰੇ।
ਜਰੂਰ ਭਾਜੀ, ਜਰੂਰ ਜੀ। ਪਹਿਲਾਂ ਮੈਂ ਥੋੜਾ ਜਿਹਾ ਓਵਰਵਿਊ ਦੇ ਦਿੰਦਾ ਕਿ ਸਾਡਾ ਪ੍ਰੋਡਕਟ ਕੀ ਹੈ ਤੇ ਜਿਸ ਤਰ੍ਹਾਂ ਵੇਟ ਲੂਜ਼ ਹੁੰਦਾ। ਇਹਨੂੰ ਹੈਡ ਡ੍ਰੋਪ ਹੁੰਦਾ ਜੀ, ਇਹ ਲਿਕੁਇਡ ਡ੍ਰੋਪਸ ਨੇ, ਆਪਾਂ 10 ਡ੍ਰੋਪਸ ਅੰਦਰ ਦਾ ਟੰਗ ਹੋਲਡ ਕਰਦੇ ਹੁੰਦੇ 45 ਸੈਕਿੰਡ ਲਈ, ਤੇ ਇਹਦੇ ਨਾਲ ਇੱਕ ਆਪਾਂ ਡਾਇਟ ਪਲਾਨ ਨੂੰ ਫੋਲੋ ਕਰਨਾ ਹੁੰਦਾ ਜੀ। ਡਾਇਟ ਪਲਾਨ ਚ ਕੀ ਹੁੰਦਾ, ਡਾਇਟ ਪਲਾਨ ਪਹਿਲਾਂ ਜਦੋਂ ਅਕਸਰ ਅਸੀਂ ਡਾਇਟ ਬਾਰੇ ਗੱਲ ਕਰਦੇ ਹਾਂ ਨਾ, ਸਾਡਾ ਦਿਮਾਗ ਇੱਕੋ ਦਮ ਚੱਲ ਜਾਂਦਾ ਕਿ ਡਾਇਟ ਮਤਲਬ ਘੱਟ ਖਾਣਾ, ਉਬਲਿਆ ਖਾਣਾ, ਟੇਸਟਲੈਸ ਖਾਣਾ ਜਾਂ ਸੂਪ ਵਗੈਰਾ ਤੇ, ਜਦਕਿ ਡਾਇਟ ਦਾ ਟੋਟਲੀ ਡਿਫਰੈਂਟ ਮੀਨਿੰਗ ਹੁੰਦਾ। ਡਾਇਟ ਦਾ ਮਤਲਬ ਖੁਰਾਕ, ਠੀਕ ਹੈ ਨਾ। ਖੁਰਾਕ ਜੋ ਸਾਡੀ ਬਾਡੀ ਨੂੰ ਸਾਡੇ ਵਰਕ ਕਰਨ ਦੇ ਲਈ ਲੋੜ ਹੁੰਦੀ ਹੈ, ਤੇ ਅਸੀਂ ਡਾਇਟ ਨੂੰ ਹੋਰ ਪਾਸੇ ਲੈ ਜਾਂਦੇ ਹਾਂ। ਡਾਇਟ ਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਭੁੱਖੇ ਰਹਿਣਾ ਜਾਂ ਘੱਟ ਖਾਣਾ। ਜਿਹੜਾ ਸਾਡਾ ਡਾਇਟ ਪਲਾਨ ਹੈ ਉਹਦੇ ਚ ਕੀ ਹੈ ਕਿ ਅਸੀਂ ਹਾਂਜੀ ਕੁਝ ਚੀਜ਼ਾਂ ਛੱਡਣੀਆਂ ਹੁੰਦੀਆਂ ਜਿਹੜੀ ਪ੍ਰੋਸੈਸਡ ਕਾਰਬਸ ਹੁੰਦੇ ਨੇ, ਜਿਵੇਂ ਹਾਈ ਇਨ ਕਾਰਬਸ ਫੂਡ ਹੋ ਗਿਆ, ਜਿਵੇਂ ਆਲੂ, ਗਾਜਰਾਂ, ਸ਼ਲਗਮ, ਸ਼ਕਰਕੰਦੀ, ਬ੍ਰੈਡ ਪਾਸਤਾ, ਬ੍ਰੈਡ ਪਾਸਤਾ ਆਫਕੋਰਸ, ਇੱਦਾਂ ਦੀਆਂ ਚੀਜ਼ਾਂ। ਤੇ ਡ੍ਰੌਪਸ ਕੀ ਕਰਦੇ ਨੇ, ਤੁਹਾਡੀ ਬਾਡੀ ਨੂੰ ਡਾਇਰੈਕਟ ਕਰਦੇ ਆ ਤੁਹਾਡੇ ਸਟੋਰ ਫੈਟ ਤੋਂ ਐਨਰਜੀ ਲੈਣ ਲਈ, ਜਿਸ ਨਾਲ ਤੁਸੀਂ ਜਿਹੜਾ ਸਟਬਨ ਫੈਟ ਹੈ ਉਹ ਐਜ਼ ਏ ਐਨਰਜੀ ਬਰਨ ਕਰਦੇ ਹੋ। ਇਹਦੇ ਚ ਕੀ ਹੁੰਦਾ, ਐਵਰੀ ਸਿੰਗਲ ਡੇ ਤੁਸੀਂ ਸਵੇਰੇ ਉੱਠ ਕੇ ਟੋਲ ਚ ਜਾਣ ਤੋਂ ਬਾਅਦ ਵੇਟ ਚੈੱਕ ਕਰਨਾ ਹੁੰਦਾ, ਤੁਹਾਡਾ ਡੇਲੀ ਵੇਟ ਲੂਜ਼ ਹੁੰਦਾ, ਤੇ ਔਨ ਐਂਡ ਔਨ ਐਵਰੇਜ 15 ਤੋਂ 20 ਕਿਲੋ ਲੂਜ਼ ਹੋ ਜਾਂਦਾ ਵਿਦ ਇਨ 42 ਡੇਜ਼।
ਅੱਛਾ ਜੀ,
ਹਾਂਜੀ। ਤੇ ਜਿਹੜਾ ਡਾਇਟ ਪਲਾਨ ਹੈ ਉਹਦੇ ਚ ਕੀ ਹੈ ਕਿ ਆਪਾਂ ਜੇ ਗੱਲ ਕਰੀਏ, ਕਿਉਂਕਿ ਬਹੁਤ ਵਾਰ ਕੀ ਹੁੰਦਾ ਕਿ ਅਸੀਂ ਕਰੇਵਿੰਗ ਐਕਚੁਅਲੀ ਫੂਡ ਦੇ ਲਈ ਨੀ, ਫਲੇਵਰ ਦੇ ਲਈ ਕਰ ਰਹੇ ਹੁੰਦੇ ਆ।
ਅੱਛਾ ਜੀ,
ਤੇ ਸਾਡੇ ਡਾਇਟ ਪਲਾਨ ਚ ਤੁਸੀਂ ਜਿਹੜਾ ਐਕਚੁਅਲ ਆਪਣਾ ਫਲੇਵਰ ਹੁੰਦਾ, ਜਿਵੇਂ ਆਪਾਂ ਇੰਡੀਅਨ ਕੁਕਿੰਗ ਕਰਦੇ ਆ, ਜਿੰਜਰ ਗਾਰਲਿਕ ਸਪਾਈਸਿਸ ਪਾ ਕੇ ਤੜਕਾ ਲਾਉਂਦੇ ਆ, ਆਪਾਂ ਉਸ ਤਰ੍ਹਾਂ ਹੀ ਖਾਣਾ ਹੁੰਦਾ ਆਪਣੇ ਡਾਇਟ ਪਲਾਨ ਚ। ਜੇ ਲੈਟ ਸੇ ਜੇ ਆਪਾਂ ਨਾਨ ਵੈਜ ਦੀ ਗੱਲ ਕਰਦੇ ਆ, ਤੁਸੀਂ ਇਹਦੇ ਚ ਚਿਕਨ, ਫਿਸ਼, ਮੀਟ, ਅੰਡੇ, ਸੀ ਫੂਡ ਆਪਾਂ ਸਭ ਕੁਝ ਖਾ ਸਕਦੇ ਆ। ਜੇ ਵੈਜਿਸ ਦੀ ਗੱਲ ਕਰੀਏ, ਆਪਾਂ ਪ੍ਰੀਟੀ ਮੱਚ ਸਾਰੀਆਂ ਵੈਜਿਸ ਖਾ ਸਕਦੇ ਆ, ਜਿਵੇਂ ਸਾਗ, ਪਾਲਕ, ਸ਼ਿਮਲਾ ਮਿਰਚ, ਗੋਭੀ, ਐਗਪਲਾਂਟ, ਜੁਕੀਨੀ, ਜੋ ਵੀ ਹੁੰਦੀ ਹੈ, ਸਾਰੀਆਂ ਦਾਲਾਂ ਹੋ ਗਈਆਂ, ਛੋਲੇ, ਰਾਜਮਾ, ਟੋਫੂ, ਪਨੀਰ, ਆਪਾਂ ਸਭ ਕੁਝ ਖਾ ਸਕਦੇ ਆ, ਤੇ ਆਪਣੇ ਸਟਾਈਲ ਨਾਲ ਕੁੱਕ ਵੀ ਕਰ ਸਕਦੇ ਆ।
ਤੁਸੀਂ ਗੱਲ ਬੜੀ ਵਧੀਆ ਦੱਸੀ ਕਿ ਖਾਣੇ ਦੀ ਭੁੱਖ ਨੀ ਸਾਨੂੰ ਘੱਟ ਲੱਗਦੀ ਹੁੰਦੀ, ਕਈ ਵਾਰੀ ਇਦਾਂ ਮਿੱਠਾ ਖਾਣ ਨੂੰ ਦਿਲ ਕਰਦਾ, ਹੈ ਨਾ, ਮਿੱਠਾ ਖਾਣ ਨੂੰ ਦਿਲ ਕਰਦਾ,
ਅਸੀਂ ਫਲੇਵਰ ਦੇ ਲਈ ਕਰੇਵਿੰਗ ਕਰ ਰਹੇ ਹੁੰਦੇ ਆ। ਤੇ ਉਹ ਅਸੀਂ ਆਪਣਾ ਫਲੇਵਰ ਨੀ ਛੱਡਦੇ ਤਾਂ ਜੋ ਇੱਕ ਹੁੰਦਾ ਨਾ ਕਿ ਜੇ ਤੁਸੀਂ ਕਿਸੇ ਵੀ ਡਾਇਟ ਤੇ ਅਸੀਂ ਕੁਛ ਦਿਨ ਉਸ ਡਾਇਟ ਨੂੰ ਕਰ ਵੀ ਲੈਂਦੇ ਹਾਂ ਜਦੋਂ ਅਸੀਂ ਲੋੜ ਹੁੰਦੀ ਆ ਸਾਨੂੰ ਅਸੀਂ ਬੰਨੇ ਹੁੰਦੇ ਆ ਕਿਸੇ ਦਿਨ ਨਾ ਤਾਂ ਅਸੀਂ ਉਹਨੂੰ ਕਰ ਲੈਂਦੇ ਹਾਂ ਪਰ ਜਦੋਂ ਅਸੀਂ ਛੱਡਦੇ ਹਾਂ ਅਸੀਂ ਬੈਕ ਟੂ ਆਪਣੇ ਉਸੀ ਡਾਇਟ ਤੇ ਆਉਣਾ ਜਿਹੜੀ ਸਾਡੀ ਟ੍ਰੈਡੀਸ਼ਨਲ ਡਾਇਟ ਹੈ ਤੇ ਜਦੋਂ ਅਸੀਂ ਇੱਕੋ ਦਮ ਉਸ ਤੇ ਆਉਂਦੇ ਹਾਂ ਫਿਰ ਸਾਡੇ ਤੋਂ ਕੰਟਰੋਲ ਨੀ ਹੁੰਦਾ ਜੇ ਲੈਟ ਸੇ ਤੁਸੀਂ 10 ਦਿਨ 20 ਦਿਨ ਰੋਟੀ ਨੀ ਖਾਧੀ ਜਦੋਂ ਇੱਕੋ ਦਮ ਤੁਸੀਂ ਆਪਣੇ ਫੂਡ ਤੇ ਆਓਗੇ ਤਾਂ ਤੁਹਾਡੇ ਕੋਲ ਕੰਟਰੋਲ ਨੀ ਹੁੰਦਾ ਤੇ ਇਹਦੇ ਚ ਕੀ ਹੁੰਦਾ ਕਿ ਅਸੀਂ 20-42 ਦਿਨ ਚ ਜਿੰਨੇ ਦਿਨ ਦਾ ਵੀ ਸਾਡਾ ਕੋਰਸ ਹੁੰਦਾ ਉਹਦੇ ਚ ਅਸੀਂ ਕੁਛ ਲਾਈਫ ਸਟਾਈਲ ਚੇਂਜ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤਾਂ ਜੋ ਜਿਹੜਾ ਵੇਟ ਲੂਸ ਤਾਂ ਹੁੰਦਾ ਹੀ ਹੁੰਦਾ ਬਟ ਉਸ ਤੋਂ ਬਾਅਦ ਵੀ ਦੁਬਾਰਾ ਨਾ ਵਧੇ ਇਹਦੇ ਚ ਕਿਸ ਤੇ ਅਸੀਂ ਸਟ੍ਰੈਸ ਦੇਣਾ ਇੱਕ ਤਾਂ ਹੁੰਦਾ ਕਿ ਇਹਦੇ ਚ ਅਸੀਂ ਕਹਿੰਦੇ ਹਾਂ ਕਿ ਪਾਣੀ ਪਾਣੀ ਆਪਾਂ ਇਹਦੇ ਚ 2 ਤੋਂ 4 ਲੀਟਰ ਡੇਲੀ ਪੀਣਾ ਹੁੰਦਾ ਅੱਜ ਕੱਲ ਅਸੀਂ ਆਪਣੇ ਡੇਲੀ ਰੂਟੀਨ ਚ ਪਾਣੀ ਬਹੁਤ ਘੱਟ ਪੀਂਦੇ
ਹਾਂ
ਕੁਛ ਇਸ ਤਰ੍ਹਾਂ ਦਾ ਬਣ ਚੁੱਕਿਆ ਕਿ ਕਈ ਵਾਰ ਅਸੀਂ ਇੰਟੈਂਸ਼ਨਲੀ ਇੱਥੇ ਪੰਪ ਜਾਂ ਸ਼ੋਪ ਤੋਂ ਪਾਣੀ ਲੈਣ ਜਾਂਦੇ ਹਾਂ ਪਰ ਅਸੀਂ ਉੱਥੇ ਦੇਖਦੇ ਹਾਂ ਜੂਸ ਤੇ ਐਨਰਜੀ ਡਰਿੰਕ ਪਾਣੀ ਨਾਲੋਂ ਸਸਤਾ ਲੱਗਿਆ ਤੇ ਉਹਦੇ ਤੇ ਵੱਡਾ ਵੱਡਾ ਲਿਖਿਆ ਵੀ ਹੁੰਦਾ ਨੋ ਸ਼ੂਗਰ ਨੋ ਕੈਲਰੀ ਨੋ ਸਮਥਿੰਗ ਠੀਕ ਹੈ ਨਾ ਤਾਂ ਅਸੀਂ ਟੈਂਪਟਿੰਗ ਹੋ ਜਾਂਦੇ ਹਾਂ ਅਸੀਂ ਪਾਣੀ ਫਿਰ ਨੀ ਪੀਂਦੇ ਤੇ ਦੂਸਰੇ ਤੇ ਜਦੋਂ ਅਸੀਂ ਜਿਆਦਾ ਦੇਰ ਏਅਰਕੋਨ ਚ ਜਾਂ ਏਸੀ ਜਾਂ ਇੱਕੋ ਜਗ੍ਹਾ ਤੇ ਬੈਠੇ ਰਹਿੰਦੇ ਹਾਂ ਸਾਡੀ ਬਾਡੀ ਵੀ ਥਰਸਟ ਸਿਗਨਲ ਦੇਣਾ ਸਾਡੀ ਬ੍ਰੇਨ ਨੂੰ ਘੱਟ ਦਿੰਦੀ ਹੈ ਸਾਨੂੰ ਲੱਗੀ ਪਿਆਸ ਹੁੰਦੀ ਹੈ ਪਰ ਸਾਨੂੰ ਲੱਗਦਾ ਸਾਨੂੰ ਭੁੱਖ ਲੱਗੀ ਆ ਤੇ ਇਹਦੇ ਚ ਅਸੀਂ ਪਾਣੀ ਪੀਣ ਦੀ ਆਦਤ ਪਾਣੀ ਹੁੰਦੀ ਹੈ ਫਿਰ ਇਹਦੇ ਚ ਕੀ ਹੁੰਦਾ ਕਿ ਜਿਹੜਾ ਸਾਡੇ ਤੇ ਫੈਟ ਆਇਆ ਉਹ ਇਸ ਕਰਕੇ ਨੀ ਆਇਆ ਕਿ ਅਸੀਂ ਖਾਣੇ ਬਹੁਤ ਹੈ ਇਹ ਹਰ ਬੰਦਾ ਸੋਚਦਾ ਕਿ ਹਰ ਬੰਦਾ ਇੱਕ ਦੂਜੇ ਮੋਟੇ ਨੂੰ ਪਤਲਾ ਮੋਟੇ ਨੂੰ ਮਿਹਣਾ ਮਾਰਦਾ ਕਿ ਘੱਟ ਖਾ ਲਿਆ ਕਰ ਜਦਕਿ ਪਤਲਾ ਬੰਦਾ ਹਮੇਸ਼ਾ ਮੋਟੇ ਤੋਂ ਵੱਧ ਖਾਂਦਾ
ਹਾਂ ਇਹ ਵੀ ਮੈਂ ਦੇਖਿਆ ਅਸੀਂ ਤਾਂ ਉਹਨਾਂ ਨੂੰ ਕਹਿ ਦਿੰਦੇ ਵੀ ਇਹਨਾਂ ਦੀ ਹੱਡੀ ਇੱਦਾਂ ਕਹਿਰੀ ਹੱਡੀ ਵਾਲੇ
ਕੀ ਹੁੰਦਾ ਭਾਜੀ ਜਿਹੜਾ ਸਾਡੇ ਤੇ ਫੈਟ ਆਇਆ ਨਾ ਉਹ ਇਸ ਕਰਕੇ ਨੀ ਆਉਂਦਾ ਕਿ ਅਸੀਂ ਖਾਂਦੇ ਬਹੁਤ ਓਬਵੀਅਸਲੀ ਪ੍ਰੋਸੈਸ ਫੂਡ ਆਪਣਾ ਬਹੁਤ ਵੱਡਾ ਪਲੇ ਕਰਦੇ ਨੇ ਰੋਲ ਕਿ ਤੁਹਾਡੀ ਅਨਹੈਲਥੀ ਡਾਇਟ ਹੁੰਦੀ ਹੈ ਬਟ ਬੰਦਾ ਕਹਿੰਦਾ ਕਿ ਮੇਰੀ ਤਾਂ ਡਾਇਟ ਬਹੁਤ ਵਧੀਆ ਬਟ ਭਾਰ ਨੀ ਘਟਦਾ ਭਾਰ ਆਈ ਜਾਂਦਾ ਮੈਨੂੰ ਪਾਣੀ ਵੀ ਲੱਗੀ ਜਾਂਦਾ ਤੇ ਉਹਦੇ ਚ ਕੀ ਹੁੰਦਾ ਕਿ ਜਦੋਂ ਤੁਸੀਂ ਬੇਟਾਈਮੀ ਖਾਂਦੇ ਹੋ ਤਾਂ ਤੁਹਾਡੀ ਬਾਡੀ ਨੂੰ ਸਮਝ ਨੀ ਆਉਂਦਾ ਉਹਨੂੰ ਦੁਬਾਰਾ ਐਨਰਜੀ ਕਦੋਂ ਮਿਲਣੀ ਹੈ ਤੇ ਆਪਾਂ ਜੋ ਵੀ ਖਾਂਦੇ ਹੋ ਉਹ ਸਟੋਰ ਹੋਣਾ ਸ਼ੁਰੂ ਹੋ ਜਾਂਦਾ ਤੇ ਸਪੈਸ਼ਲੀ ਕੀ ਹੁੰਦਾ ਜਦੋਂ ਤੁਸੀਂ ਲੰਚ ਤੇ ਡਿਨਰ ਜਾਂ ਬ੍ਰੇਕਫਾਸਟ ਤੇ ਲੰਚ ਦੇ ਵਿੱਚ ਲੰਬਾ ਗੈਪ ਪਾ ਲੈਂਦੇ ਹੋ ਤਾਂ ਤੁਹਾਡਾ ਇਨਸੁਲਿਨ ਲੈਵਲ ਡਾਊਨ ਹੋ ਜਾਂਦਾ ਜਿਸ ਨਾਲ ਤੁਹਾਡਾ ਪੋਰਸ਼ਨ ਸਾਈਜ਼ ਆਟੋਮੈਟਿਕਲੀ ਡਬਲ ਹੋ ਜਾਂਦਾ ਤੇ ਅਸੀਂ ਇੱਕੋ ਵਾਰੀ ਰੱਜ ਕੇ ਖਾ ਲੈਂਦੇ ਹਾਂ ਤਾਂ ਇਸ ਡਾਇਟ ਪਲਾਨ ਚ ਕੀ ਕਰਦੇ ਅਸੀਂ ਕਹਿੰਦੇ ਹਾਂ ਕਿ 2 ਵਾਰੀ ਦੀ ਚਾਹੇ 4 ਵਾਰੀ ਖਾ ਲਓ ਪਰ ਥੋੜਾ ਥੋੜਾ ਖਾਂਦੇ ਰਹੋ ਲੈਟ ਸੇ ਜੇ ਤੁਸੀਂ 7 ਵਜੇ ਡਿਨਰ ਕਰਨਾ ਜੇ ਤੁਸੀਂ 5 ਵਜੇ ਕੁਛ ਨਾ ਕੁਛ ਖਾਧਾ ਹੋਊਗਾ ਤਾਂ ਤੁਸੀਂ 7 ਵਜੇ ਓਬਵੀਅਸਲੀ ਹਲਕਾ ਡਿਨਰ ਕਰੋਗੇ ਉਹ ਚੀਜ਼ ਹੈ ਤੇ ਅਸੀਂ ਘੱਟ ਖਾਣ ਨੂੰ ਨੀ ਕਹਿੰਦੇ ਬਟ ਥੋੜਾ ਥੋੜਾ ਖਾਂਦੇ ਰਹੋ ਹੈਲਥੀ ਈਟਿੰਗ ਠੀਕ ਹੈ ਉਹ ਸਬਸਟੀਟਿਊਟ ਦਿੰਦੇ ਹਾਂ ਆਪਾਂ ਕਿ ਇਸ ਦੀ ਬਜਾਏ ਆਹ ਚੀਜ਼ ਖਾ ਲਓ ਠੀਕ ਹੈ ਨਾ ਤੇ ਇਹ ਚੀਜ਼ਾਂ ਤੇ ਤੀਸਰੀ ਚੀਜ਼ ਹੁੰਦਾ ਜਿੱਦਾਂ ਮੈਂ ਦੱਸਿਆ ਤੁਹਾਨੂੰ ਇਹਦੇ ਚ ਡੇਲੀ ਵੇਟ ਲੂਸ ਹੁੰਦਾ ਜੀ ਡੇਲੀ ਵੇਟ ਲੂਸ ਤੁਹਾਡੀ ਡ੍ਰੋਪਸ ਕੀ ਕਰਦੇ ਨੇ ਤੁਹਾਡੀ ਬਾਡੀ ਨੂੰ ਡਾਇਰੈਕਟ ਕਰਦੇ ਤੁਹਾਡੇ ਸਟੋਰ ਫੈਟ ਤੋਂ ਐਨਰਜੀ ਲੈਣ ਲਈ ਜਿਸ ਨਾਲ ਆਪਾਂ ਸਟੋਰ ਫੈਟ ਬਰਨ ਕਰਦੇ ਐਜ ਏ ਐਨਰਜੀ ਤਾਂ ਜਦੋਂ ਡੇਲੀ ਲੂਸ ਹੁੰਦਾ ਤਾਂ ਸਾਡੀ ਇੱਕ ਨੇਚਰ ਬਣ ਜਾਂਦੀ ਹੈ ਰਨਿੰਗ ਮੇਨਟੇਨੈਂਸ ਦੀ ਐਜ ਏ ਇੰਡੀਅਨ ਬੈਕਗਰਾਉਂਡ ਜਾਂ ਸਾਡੇ ਅਸੀਂ ਨਾ ਇੰਡੀਆ ਚ ਰਨਿੰਗ ਮੇਨਟੇਨੈਂਸ ਚ ਬਿਲੀਵ ਨੀ ਕਰਦੇ ਹੁੰਦੇ ਅਸੀਂ ਜਦੋਂ ਬਿਮਾਰ ਹੋ ਜਾਂਦੇ ਹਾਂ ਤਾਂ ਅਸੀਂ ਡਾਕਟਰ ਕੋਲ ਜਾਂਦੇ ਹਾਂ ਜਦੋਂ ਸਾਡੀ ਗੱਡੀ ਜਾਂ ਸਾਡੀ ਖਰਾਬ ਹੋ ਜਾਂਦੀ ਹੈ ਤਾਂ ਅਸੀਂ ਮਕੈਨਿਕ ਕੋਲ ਜਾਂਦੇ ਹਾਂ ਅਦਰਵਾਈਜ਼ ਅਸੀਂ ਬਹੁਤ ਵਾਰ ਇਗਨੋਰ ਕਰੀ ਜਾਂਦੇ ਹਾਂ ਕੱਲ ਨੂੰ ਕਰਾ ਲਾਂਗੇ ਕੱਲ ਨੂੰ ਕਰਾ ਲਾਂਗੇ ਤਾਂ ਇਹਦੇ ਚ ਕੀ ਹੈ ਕਿ ਜਦੋਂ ਤੁਸੀਂ ਡੇਲੀ ਵੇਟ ਚੈੱਕ ਕਰਦੇ ਹੋ ਨਾ ਤਾਂ ਤੁਹਾਨੂੰ ਡੇਲੀ ਪਤਾ ਲੱਗਦਾ ਰਹਿੰਦਾ ਕਿ ਜੇ ਕਿਸੇ ਵੇਲੇ ਅਪ ਡਾਊਨ 1 ਕਿਲੋ 1.5 ਕਿਲੋ ਹੋ ਰਿਹਾ ਇਹ ਮੈਂ ਡਾਇਟ ਤੋਂ ਬਾਅਦ ਦੀ ਗੱਲ ਕਰ ਰਿਹਾ ਕਦੇ ਕਦੇ ਉੱਤੇ ਥੱਲੇ ਹੋ ਰਿਹਾ ਤਾਂ ਬੰਦਾ ਉਸ ਨੂੰ ਦੁਬਾਰਾ 2-4 ਦਿਨ ਫਾਲੋ ਅਪ ਕਰਕੇ ਬੈਕ ਔਨ ਟਰੈਕ ਆ ਕੇ ਫਿਰ ਆਪਣੀ ਨਾਰਮਲ ਈਟਿੰਗ ਸ਼ੁਰੂ ਕਰ ਦਿੰਦਾ
ਇਹ ਤਾਂ ਫਿਰ ਇੱਕ ਚਸਕਾ ਵੀ ਪੈ ਜਾਂਦਾ ਨਾ ਵੀ ਡੇਲੀ 1 ਕਿਲੋ ਲੂਜ਼ ਹੋ ਰਿਹਾ ਬੰਦਾ ਕਹਿੰਦਾ ਲੈ
ਬਿਲਕੁਲ ਭਾਜੀ ਉਹ ਮੋਟੀਵੇਸ਼ਨ ਬਹੁਤ ਹੈ ਜੀ ਹੁਣ ਕਈ ਕਸਟਮਰ ਹੁੰਦੇ ਸੀ ਸਪੈਸ਼ਲੀ ਲੇਡੀਜ਼ ਕਸਟਮਰ ਉਹ ਕਹਿੰਦੇ ਸਾਨੂੰ ਜਿਹੜੇ ਪੜ੍ਹਦੇ ਸੀਗੇ ਤੇ ਉਹ ਕਹਿੰਦੇ ਰਾਤ ਨੂੰ ਉੱਠ ਕੇ ਸਾਨੂੰ ਕੁੱਕੀ ਖਾਣ ਦੀ ਆਦਤ ਬੜੀ ਹੈ ਤੇ ਜਦੋਂ ਉਹਨਾਂ ਨੂੰ ਪਤਾ ਹੈ ਕਿ ਸਵੇਰੇ ਮਾਰਨਿੰਗ ਚ ਪਹਿਲੇ ਦਿਨ ਉੱਠਦੇ ਸਾਰ ਹੀ ਤੁਹਾਨੂੰ ਛੋਟੀ ਜਿਹੀ ਵਿਕਟਰੀ ਮਿਲਣੀ ਹੈ ਤੇ ਉਹ ਰਾਤ ਨੂੰ ਬੰਦਾ 2-4-6 ਘੰਟੇ ਇਗਨੋਰ ਕਰ ਲੈਂਦਾ ਉਸ ਚੀਜ਼ ਨੂੰ ਤੇ ਕਿਉਂਕਿ ਜੇ ਉਹ ਕਿਸੇ ਦਿਨ ਚੀਟ ਕਰ ਲੈਂਦੇ ਉਹ ਫਿਰ ਅਗਲੇ ਦਿਨ ਸਾਰਾ ਦਿਨ ਗਿਲਟੀ ਫੀਲ ਹੋਈ ਜਾਂਦੀ ਆ ਕਿ ਕਿਉਂ ਚੀਟ ਕਰ ਲਿਆ ਕਿਉਂ ਏਦਾਂ ਦੀ ਚੀਜ਼ ਖਾ ਲਈ ਕਿ ਕੱਲ ਨੂੰ ਲੂਜ਼ ਨੀ ਹੋਇਆ ਨਾ ਕਿਉਂਕਿ ਕੋਈ ਵੀ ਫੂਡ ਚੰਗਾ ਮਾੜਾ ਨਹੀਂ ਹੁੰਦਾ ਉਹ ਚੰਗਾ ਮਾੜਾ ਹੁੰਦਾ ਟਾਈਮ ਤੇ ਕੁਆਂਟਿਟੀ ਦੇ ਹਿਸਾਬ ਨਾਲ
ਹਾਂਜੀ ਇਹ ਜਿਹੜਾ ਵੇਟ ਚੈੱਕ ਕਰਨਾ ਤੁਹਾਡੇ ਕਹਿਣ ਦਾ ਮਤਲਬ ਉਦਾਂ ਹੀ ਆ ਜਿੱਦਾਂ ਫੇਸਬੁੱਕ ਤੇ ਫੋਟੋ ਪਾ ਕੇ ਲਾਈਕ ਚੈੱਕ ਕਰਨੇ ਮਿੰਟ ਮਿੰਟ ਬਾਅਦ
ਬਿਲਕੁਲ ਜੀ ਬਿਲਕੁਲ ਜੀ ਬਿਲਕੁਲ ਉਹੀ ਚੀਜ਼ ਹੈ ਕਿ ਆਪਾਂ ਰੋਜ਼ ਸਵੇਰੇ ਉੱਠ ਕੇ ਚੈੱਕ ਕਰੀਏ ਉਹਨੂੰ ਰਨਿੰਗ ਮੇਨਟੇਨੈਂਸ ਤੇ ਰੱਖੀਏ
ਠੀਕ ਹੈ ਜੀ ਠੀਕ ਹੈ ਨਾਲ ਦੀ ਨਾਲ ਦੇਖੋ ਆਪਾਂ ਜਿਹੜੇ ਮਾਡਰਨ ਆਪਣੇ ਅਲਾਮਤਾਂ ਆ ਉਹਨਾਂ ਨੂੰ ਵੀ ਨਾਲ ਦੀ ਨਾਲ ਰੱਖਣਾ ਆਪਾਂ ਇਹ ਆਪਾਂ ਜ਼ਿਆਦਾ ਛੇਤੀ
ਤੇ ਉਸ ਐਪ ਦਾ ਇਹੀ ਮਤਲਬ ਹੈ ਕਿ ਉਹ ਐਪ ਹੈ, ਤੁਸੀਂ ਬੈਠੇ ਹੋ ਟਾਇਲਟ ਚ ਬੈਠੇ ਹੋ, ਕਿਉਂਕਿ ਹਰ ਬੰਦਾ ਮੋਬਾਇਲ ਨੂੰ ਨਹੀਂ ਛੱਡਦਾ, ਉਹਦੇ ਤੇ ਡੇਲੀ ਤੁਸੀਂ ਅਪਡੇਟ ਕਰੋ, ਉਹਦੇ ਤੁਹਾਨੂੰ ਤੁਹਾਡਾ ਵੀਕਲੀ ਗ੍ਰਾਫ ਵੀ ਦਿਖਾਊਗੀ, ਤੁਹਾਡੀ ਡੇਲੀ ਪ੍ਰੋਗਰੈਸ ਵੀ ਦਿਖਾਊਗੀ, ਉਹ ਤੁਹਾਨੂੰ ਦੱਸੂਗਾ ਵੀ ਕਿੱਥੋਂ ਸ਼ੁਰੂ ਕੀਤਾ ਕਿੱਥੇ ਪਹੁੰਚ ਗਏ ਆ ਉਹ, ਤੇ ਤੀਜੇ ਨੰਬਰ ਤੇ ਸਾਡੇ ਨਾਲ ਡਾਇਰੈਕਟ ਕੰਟੈਕਟ ਵੀ ਹੋ ਸਕਦਾ, ਕਿਉਂਕਿ ਅਸੀਂ ਇਹਦੇ ਤੇ 7 ਡੇ ਸਪੋਰਟ ਕਰਦੇ ਹਾਂ ਜੀ। 7 ਡੇ ਸਪੋਰਟ ਤੋਂ ਇਹੀ ਹੈ ਕਿ ਕਿਸੇ ਤਰ੍ਹਾਂ ਦਾ ਕੋਈ ਟਰਬਲ ਆ ਜਾਏ, ਵੇਟ ਲੂਜ਼ ਨਹੀਂ ਹੋ ਰਿਹਾ, ਜਾਂ ਟਿਪ ਚਾਹੀਦਾ, ਟ੍ਰਿਕ ਚਾਹੀਦਾ, ਰੈਸਿਪੀ ਚਾਹੀਦੀ ਹੈ, ਕੁਛ ਵੀ ਚਾਹੀਦਾ ਇਹਦੇ ਤੇ 7 ਡੇ ਵੀਕ।
ਜਦੋਂ ਮੰਨ ਲਓ ਹੁਣ ਮੈਂ ਹੀ ਭਾਰ ਘਟਾਉਣਾ, ਸਮਝ ਲਓ ਵੀ ਮੇਰਾ ਦਿਲ ਮੰਨ ਗਿਆ ਵੀ ਮੈਂ ਭਾਰ ਘਟਾਉਣਾ ਚਾਹੁੰਦਾ, ਪਹਿਲੀ ਗੱਲ ਤਾਂ ਇੱਛਾ ਬਹੁਤ ਹੋਣਾ ਹੋਣੀ ਜ਼ਰੂਰੀ ਹੈ ਵੀ ਮੈਂ ਘਟਾਉਣਾ ਹੈ, ਤੇ
ਬਿਲਕੁਲ ਭਾਜੀ
ਉਹ ਤੋਂ ਬਾਅਦ ਫਿਰ ਤੁਹਾਨੂੰ ਫਿਰ ਜਦੋਂ ਅਸੀਂ ਫੋਨ ਕਰਾਂਗੇ ਤਾਂ ਕੀ ਐਕਸਪੈਕਟ ਕਰ ਸਕਦੇ ਹਾਂ ਵੀ ਤੁਸੀਂ ਸਾਡੇ ਤੋਂ ਕਿੱਦਾਂ ਕਦੇ ਸਵਾਲ ਪੁੱਛੋਗੇ ਤੇ ਸਾਨੂੰ ਕੀ ਗਾਈਡੈਂਸ ਦਿਓਗੇ, ਕਿੰਨਾ ਕੁ ਟਾਈਮ ਲੱਗੂਗਾ ਫੋਨ ਦੇ ਉੱਤੇ ਫਿਰ? ਮਤਲਬ
ਭਾਈ ਇਹ 10-15 ਮਿੰਟ ਦਾ ਕੰਮ ਹੁੰਦਾ,
ਬਸ
ਕਿ ਅਸੀਂ ਸਵਾਲ ਨੀ ਪੁੱਛਣੇ ਹੁੰਦੇ।
ਅੱਛਾ ਜੀ।
ਸਵਾਲ ਕਿਉਂਕਿ ਹਰ ਇੱਕ ਨੂੰ ਪਤਾ ਹੈ ਕਿ ਆਪਣੇ ਕੋਲ ਇਨਫੋਰਮੇਸ਼ਨ ਬਹੁਤ ਜ਼ਿਆਦਾ ਹੈ
ਜੀ,
ਜਿਸ ਕਰਕੇ ਜ਼ਿਆਦਾ ਹੋਣ ਕਰਕੇ ਉਹ ਇੰਪਲੀਮੈਂਟ ਬਹੁਤ ਘੱਟ ਹੋ ਰਹੀ ਹੈ
ਜੀ।
ਜਦੋਂ ਆਪਣੇ ਕੋਲ ਸੋਰਸ ਆਫ ਇਨਫੋਰਮੇਸ਼ਨ ਘੱਟ ਹੁੰਦੀ ਹੈ, ਆਪਾਂ ਉਹਨੂੰ ਵਰਤ ਕੇ ਵੀ ਦੇਖ ਲੈਂਦੇ ਹਾਂ। ਹੁਣ ਸਾਡੇ ਕੋਲ ਮਤਲਬ ਕਹਿਣ ਦਾ ਕਿ ਜਦੋਂ ਸਾਡੇ ਕੋਲ ਆਪਸ਼ਨਾਂ ਘੱਟ ਹੁੰਦੀਆਂ ਤਾਂ ਅਸੀਂ ਉਹਦੇ ਚੋਂ ਚੂਜ਼ ਕਰਨਾ ਸੌਖਾ ਹੋ ਜਾਂਦਾ, ਜਦੋਂ ਬਹੁਤ ਜ਼ਿਆਦਾ ਆਪਸ਼ਨਾਂ ਹੋ ਜਾਂਦੀਆਂ ਤਾਂ ਅਸੀਂ ਆਪਣੇ ਆਪ ਚ ਕੰਫਿਊਜ਼ ਹੋ ਜਾਂਦੇ ਹਾਂ। ਠੀਕ ਹੈ, ਤਾਂ ਇਹਦੇ ਚ ਕੀ ਹੈ ਕਿ ਅਸੀਂ ਸਿੰਪਲੀ ਅਸੀਂ ਕੁਛ ਨੀ ਪੁੱਛਣਾ ਹੁੰਦਾ ਉਹਨਾਂ ਨੂੰ, ਅਸੀਂ ਇਹ ਦੱਸਣਾ ਜਿੱਦਾਂ ਤੁਸੀਂ ਦੱਸਿਆ ਨਾ, ਇੱਕ ਬੰਦਾ ਇੰਟਰਸਟਿਡ ਹੁੰਦਾ, ਦੂਸਰਾ ਬੰਦਾ ਕਮਿਟਿਡ ਹੁੰਦਾ
ਜੀ।
ਠੀਕ ਹੈ ਨਾ, ਇੰਟਰਸਟ ਤੁਹਾਡੇ ਵਕਤ ਦੇ ਨਾਲ ਚੇਂਜ ਹੋ ਜਾਂਦੇ, ਪਰ ਜੇ ਤੁਸੀਂ ਕਮਿਟਿਡ ਹੁੰਦੇ ਹੋ ਤੁਸੀਂ ਰਿਜ਼ਲਟ ਕਰ ਲੈਂਦੇ ਹੋ।
ਬਿਲਕੁਲ,
ਤੇ ਉਹ ਚੀਜ਼ ਹੈ, ਤੁਹਾਨੂੰ ਕੁਛ ਚੀਜ਼ਾਂ ਆਪਣੇ ਛੱਡਣੀਆਂ ਪੈਣਗੀਆਂ ਤੇ ਕੁਛ ਚੀਜ਼ਾਂ ਉਹਨੂੰ ਸੈੱਟ ਕਰਨਾ ਪਊਗਾ। ਬੰਦਾ ਕਹਿੰਦਾ ਕਿ ਮੈਂ ਬਿਜ਼ੀ ਸੀਗਾ, ਮੈਂ ਲੰਚ ਕੀਤਾ ਹੀ ਨਹੀਂ
ਜੀ।
ਠੀਕ ਹੈ ਨਾ, ਬਟ ਇਹਦੇ ਚ ਲੰਚ ਬਾਡੀ ਨੂੰ ਐਜ਼ ਏ ਫਿਊਲ ਦੇ ਲਈ ਲੰਚ ਕਰਨਾ ਜ਼ਰੂਰੀ ਹੈ, ਭਾਵੇਂ ਭੁੱਖ ਲੱਗੇ ਚਾਹੇ ਨਾ ਲੱਗੇ
ਜੀ। ਜੀ,
ਠੀਕ ਹੈ ਨਾ, ਅਸੀਂ ਕਹਿੰਦੇ ਹਾਂ ਕਿ ਅਸੀਂ ਇੱਦਾਂ ਸ਼ਾਮ ਨੂੰ ਉੱਥੇ ਗਏ ਸੀਗੇ ਤੇ ਪਾਰਟੀ ਤੇ ਜਾਣਾ ਤੇ ਆਪਾਂ ਖਾਣਾ ਹੀ ਨੀ, ਅੱਜ ਸ਼ਾਮ ਨੂੰ ਦੇਖਾਂਗੇ, ਹੁਣ ਇਕੱਠਾ ਹੀ ਦੇਖਾਂਗੇ, ਨਹੀਂ ਤਾਂ ਖਾਧਾ ਨੀ ਜਾਣਾ।
ਹਾਂਜੀ, ਉਹ ਤਾਂ ਨਿੰਦਾ ਦੇਣ ਵੇਲੇ ਵੀ ਕਈ ਕਹਿੰਦੇ ਉਹ ਖਾਇਓ ਨਾ, ਦੋ ਤਿੰਨ ਦਿਨ ਪਾਰਟੀ ਆ, ਆਪਾਂ ਉੱਥੇ ਖਾਵਾਂਗੇ ਹਨਾ।
ਹੁਣ ਆਪਾਂ ਨਹੀਂ, ਸਿਆਣੇ ਜਿੱਦਾਂ ਕਹਿੰਦੇ ਸੀ ਕਿ ਘਰੋਂ ਖਾ ਕੇ ਜਾਵਾਂਗੇ ਅੱਗੇ ਵੀ ਚੰਗਾ ਮਿਲੂਗਾ। ਠੀਕ ਹੈ ਨਾ, ਉਹ ਇਸੇ ਕਰਕੇ ਕਹਿੰਦੇ ਸੀ ਜੇ ਤੁਸੀਂ ਘਰੋਂ ਖਾ ਕੇ ਜਾਂਦੇ ਹੋ ਫਿਰ ਤੁਸੀਂ ਚੂਜ਼ੀ ਹੋ ਜਾਂਦੇ ਹੋ ਅੱਗੇ ਜਾ ਕੇ, ਨਹੀਂ ਤਾਂ ਜੇ ਤੁਸੀਂ ਭੁੱਖੇ ਜਾਂਦੇ ਹੋ ਤੁਸੀਂ ਸਨੈਕਸ ਤੇ ਹੀ ਢਿੱਡ ਭਰ ਲੈਂਦੇ ਹੋ, ਫਿਰ ਵੜ ਕੇ ਕਹਿੰਦੇ ਹੋ ਕਿ ਉੱਥੇ ਇੰਨਾ ਦੇਖ ਕੇ ਖਾਧਾ ਹੀ ਨਹੀਂ ਗਿਆ।
ਹਾਂਜੀ, ਉਹ ਫਿਰ ਜਿਹੜਾ ਮੇਨ ਖਾਣਾ ਹੁੰਦਾ ਉਹਨੇ ਯਾਰ ਖਾਣਾ ਨੀ, ਸਵਾਦ ਨੀ ਸੀਗਾ, ਉਹ ਖਾਣਾ ਸਵਾਦ ਕੀ ਹੋਣਾ ਜਦ ਖਾਧਾ ਹੀ ਨੀ ਪਹਿਲਾਂ, ਦੂਜਿਆਂ ਨਾਲ ਔਨਟਰੇ ਦੇ ਨਾਲ ਹੀ ਚੱਕਤਾ ਕੰਮ ਆਪਾਂ,
ਬਿਲਕੁਲ ਟਿੱਕੀਆਂ ਗੋਲ ਗੱਪੇ ਨਾਲ ਢਿੱਡ ਭਰ ਲਿਆ ਜੀ 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 ਜੀ। ਤੇ ਇਹਦੇ ਚ ਫਿਰ ਤਾਂ ਉਹੀ ਇਨਫੋਰਮੇਸ਼ਨ ਹੁੰਦੀ ਹੈ ਕਿ ਉਹ ਆਪਾਂ ਇਹੀ ਪੁੱਛਦੇ ਹਾਂ ਕਿ ਜਨਰਲੀ ਕੀ ਲਾਈਫ ਸਟਾਈਲ ਕੀ ਹੈ ਤੇ ਉਹਨੂੰ ਆਪਾਂ ਸਾਡੇ ਪਲਾਨ ਦੇ ਨਾਲ ਉਹਨੂੰ ਕਿਵੇਂ ਫਿਕਸ ਕਰ ਲਾਂਗੇ, ਕਿਉਂਕਿ ਇਹਦੇ ਚ ਅਸੀਂ ਇੱਕ ਕਾਇੰਡ ਆਫ ਗਰੋਸਰੀ ਲਿਸਟ ਦਿੰਦੇ ਹਾਂ।
ਓਕੇ,
ਕੁੱਕ ਤੁਸੀਂ ਆਪਣੇ ਸਟਾਈਲ ਨਾਲ ਕਰਨਾ ਹੁੰਦਾ, ਜਿਵੇਂ ਦੀ ਤੁਹਾਡੀ ਕੁਕਿੰਗ ਹੈ, ਭਾਵੇਂ ਲੈਟਸ ਸੇ ਬਰੋਕਲੀ ਹੈ ਫੋਰ ਐਗਜ਼ਾਮਪਲ, ਜੇ ਤੁਸੀਂ ਉਹਨੂੰ ਸਟੀਮ ਕਰ ਲਿਆ ਉਹ ਗੋਰਿਆਂ ਦਾ ਫੂਡ ਬਣ ਗਿਆ, ਜੇ ਤੁਸੀਂ ਤੜਕਾ ਲਾ ਲਿਆ ਉਹ ਤੁਹਾਡਾ ਫੂਡ ਬਣ ਗਿਆ ਨਾ। ਤਾਂ ਇਟਸ ਟੋਟਲੀ ਡਿਪੈਂਡ ਕਿ ਤੁਸੀਂ ਆਪਣੇ ਲਾਈਫ ਸਟਾਈਲ ਨਾਲ ਉਹਨੂੰ ਕਿਵੇਂ ਐਡਜਸਟ ਕਰਦੇ ਹੋ। ਅਸੀਂ ਸਿਰਫ ਤੁਹਾਨੂੰ ਸਬਸਟੀਟਿਊਟ ਦਿੰਦੇ ਹਾਂ ਜਾਂ ਤੁਹਾਨੂੰ ਟ੍ਰਿਕ ਦਿੰਦੇ ਹਾਂ ਕਿ ਲੈਟਸ ਸੇ ਜੇ ਤੁਸੀਂ ਛੋਲੇ ਵਾਲੇ ਨੇ ਫੋਰ ਐਗਜ਼ਾਮਪਲ ਕਰੇ, ਤਾਂ ਉਹਨੂੰ 2-4 ਦਿਨ ਦੇ ਇਕੱਠੇ ਵਾਲ ਲਓ।
ਅੱਛਾ ਜੀ,
ਠੀਕ ਹੈ ਨਾ, ਤਾਂ ਜੋ ਤੁਹਾਡੇ ਕੋਲ ਹਰ ਵੇਲੇ ਕੋਈ ਨਾ ਕੋਈ ਆਪਸ਼ਨ ਹੋਵੇ
ਜੀ।
ਤੇ ਆਪਸ਼ਨ ਤੋਂ ਕਹਿੰਦੇ ਜਿੱਦਾਂ ਆਪਸ਼ਨ ਦਿੰਦੇ ਆ, ਫੋਰ ਐਗਜ਼ਾਮਪਲ ਲੈਟਸ ਸੇ ਜੇ ਆਪਾਂ ਹਰ ਬੰਦਾ ਅੱਜ ਕੱਲ ਸੀਰੀਅਲ ਖਾ ਰਿਹਾ ਸਵੇਰੇ,
ਹਾਂਜੀ,
ਠੀਕ ਹੈ ਨਾ, ਇੱਕ ਉਹ ਥੋੜਾ ਜਿਹਾ ਬਣਿਆ ਕਿ ਸੀਰੀਅਲ ਇਜ਼ ਅ ਹੈਲਥੀ ਥਿੰਗ, ਬਟ ਉਹਦੇ ਚ ਵੀ ਸ਼ੂਗਰ ਹੁੰਦੀ ਹੈ, ਪ੍ਰੈਜ਼ਰਵੇਟਿਵ ਹੁੰਦਾ, ਤੇ ਉਹਦੀ ਜਗ੍ਹਾ ਜੇ ਆਪਾਂ ਸਵੇਰੇ ਕੋਈ ਵੀ ਆਪਣੀ ਜਿਵੇਂ ਦਾਲ ਰਾਤ ਨੂੰ ਬੋਇਲ ਕਰ ਲਈ, ਉਹਨੂੰ ਸਵੇਰੇ ਸੁੱਕਾ ਤੜਕਾ ਲਾ ਕੇ ਜੇ ਖਾਂਦੇ ਆਪਾਂ, ਤਾਂ ਇੱਕ ਤਾਂ ਉਹ ਸੋਰਸ ਆਫ ਪ੍ਰੋਟੀਨ ਹੋ ਜਾਂਦਾ, ਦੂਸਰਾ ਉਹਦੇ ਚ ਨੈਚੁਰਲ ਕਾਰਬਸ ਮਿਲਦੇ ਨੇ ਜਿਹਨਾਂ ਨਾਲ ਸਾਨੂੰ ਐਨਰਜੀ ਮਿਲਦੀ ਆ। ਤਾਂ ਇਹ ਚੀਜ਼ ਹੈ ਕਿ ਅਸੀਂ ਉਹਨਾਂ ਦੇ ਲਾਈਫ ਸਟਾਈਲ ਚ ਉਹਨਾਂ ਨੂੰ ਹੀ ਦੱਸਦੇ ਹਾਂ ਕਿ ਇਹਨੂੰ ਆਪਾਂ ਕਿਵੇਂ ਆਪਣੀ ਲੰਚ ਪੈਕ ਕਰਕੇ ਜਾਵਾਂਗੇ ਜਾਂ ਡਿਨਰ ਪੈਕ ਜਾਵਾਂਗੇ, ਤੇ ਨਾਲ ਆਪਣੇ ਨਾਲ ਇੱਕ ਅੱਧਾ ਸਬਸਟੀਟਿਊਟ ਐਜ਼ ਏ ਐਪਲ ਰੱਖੋ, ਔਰੇਂਜ ਰੱਖੋ, ਤੇ ਜੇ ਤੁਸੀਂ ਕੰਮ ਕਿਤੇ ਲੇਟ ਵੀ ਹੋ ਰਹੇ ਹੋ, ਲੈਟਸ ਸੇ ਤੁਹਾਡੇ ਕੋਲ ਕੋਈ ਆਪਸ਼ਨ ਹੈਗੀ।
ਸੋ ਤੁਹਾਡੇ ਕਹਿਣ ਦਾ ਮਤਲਬ ਹੈ ਕਿ ਜਿਹੜਾ ਇਹ ਪਲਾਨ ਹੈ ਚ ਖਾਣ ਪੀਣ ਦੀ ਬਹੁਤੀ ਕੋਈ ਸਮੱਸਿਆ ਨਹੀਂ, ਬਸ ਸਿਰਫ ਥੋੜਾ ਬਹੁਤਾ ਟਾਈਮ ਹੀ ਬਦਲਣਾ, ਪਰ ਛੱਡਣਾ ਛੁੱਡਣਾ ਕੁਛ ਨਹੀਂ ਬਹੁਤਾ।
ਬਿਲਕੁਲ ਭਾਜੀ, ਬਿਲਕੁਲ ਛੱਡਣ ਦੀ ਲੋੜ ਨਹੀਂ ਹੈ, ਕੁਛ ਚੀਜ਼ਾਂ ਜ਼ਰੂਰ ਛੱਡਣੀਆਂ ਭਾਜੀ, ਜਿਵੇਂ ਮੈਂ ਤੁਹਾਨੂੰ ਦੱਸਿਆ ਤੇ ਬ੍ਰੈਡ ਪਾਸਤਾ, ਇਹ ਚੀਜ਼ਾਂ ਆਪਾਂ ਜ਼ਰੂਰ ਛੱਡਣੀਆਂ ਜੀ, ਕਿਉਂਕਿ ਜੇ ਆਪਾਂ ਉਹੀ ਚੀਜ਼ ਸਾਰੀ ਕੁਛ ਉਹੀ ਕਰਾਂਗੇ ਤਾਂ ਆਪਾਂ, ਕਿਉਂਕਿ ਇਸ ਕਰਕੇ ਨਹੀਂ ਕਿ ਉਹ ਚੰਗਾ ਜਾਂ ਮਾੜਾ, ਕੁਛ ਚੀਜ਼ਾਂ ਹੁੰਦੀਆਂ ਕਿ ਜਿਹੜੀਆਂ ਡ੍ਰੌਪਸ ਦੇ ਨਾਲ ਨਹੀਂ ਚੱਲਦੀਆਂ, ਫਿਰ ਉਹ ਡ੍ਰੌਪਸ ਪਰਟੀਕੁਲਰ ਫੂਡ ਨੂੰ ਬਰਨ ਕਰਨ ਲੱਗ ਜਾਂਦੇ ਇਸ ਤਰ੍ਹਾਂ।
ਕੌੜੇ ਤਾਂ ਨਹੀਂ ਹੁੰਦੇ
ਭਾਜੀ? ਕੌੜੇ ਨਹੀਂ ਹੁੰਦੇ, ਥੋੜੇ ਜੇ ਅਕੋਰਡਿੰਗ ਟੂ ਆਸਟ੍ਰੇਲੀਅਨ ਸਟੈਂਡਰਡ ਦੇ ਹਿਸਾਬ ਨਾਲ ਥੋੜਾ ਜਿਹਾ ਇਹਨਾਂ ਦਾ ਟੇਸਟ ਰੱਖਣਾ ਪੈਂਦਾ,
ਫਲੇਵਰ ਰੱਖਣਾ
ਪੈਂਦਾ. ਹਾਂਜੀ, ਵਨੀਲਾ ਦਾ ਸਟਰੋਂਗ, ਥੋੜਾ ਜਿਹਾ ਸਟਰੋਂਗ ਫਲੇਵਰ ਹੈ. ਅਦਰਵਾਈਜ਼ ਫਿਰ ਇੱਕ ਤਾਂ ਕੀ ਹੁੰਦਾ ਕਿ ਜੇ ਥੋੜਾ ਜਿਹਾ ਫਲੇਵਰ ਸਟਰੋਂਗ ਹੋਵੇ ਤੁਹਾਨੂੰ ਥੋੜੀ ਦੇਰ ਪਤਾ ਵੀ ਲੱਗਦਾ ਨਾ ਕਿ ਲੈਂਦਾ ਕੁਛ. ਬਟ ਇੱਦਾਂ ਦਾ ਕੋਈ ਨਹੀਂ ਹੈ, ਸਾਰੇ ਲੈਂਦੇ ਨੇ, ਲੇਡੀਜ਼ ਕਸਟਮਰ ਵੀ, ਹਰ ਤਰ੍ਹਾਂ ਦੇ ਕਸਟਮਰ ਹੈ ਉਹ ਲੈਂਦੇ ਨੇ.
ਮੈਂ ਜਾਣਦਾ ਜੀ ਆਸਟ੍ਰੇਲੀਆ ਦੇ ਵਿੱਚ ਬਹੁਤ ਮਤਲਬ ਸਾਡੇ ਸਰੋਤੇ ਪਿਛਲੇ 4-5 ਸਾਲ ਤੋਂ ਇਸ ਮਤਲਬ ਪ੍ਰਣਾਲੀ ਦਾ ਫਾਇਦਾ ਉਠਾ ਚੁੱਕੇ ਨੇ. ਹਰਮਨ ਰੇਡੀ ਤਾਂ ਕਾਫੀ ਦੇਰ ਤੋਂ ਹੈ, ਪਰ ਹੁਣ ਤੁਸੀਂ ਇਹ ਕੰਮ ਸ਼ੁਰੂ ਕਰ ਰਹੇ ਹੋ, ਪਰ ਇਹ ਪਹਿਲੇ ਹੀ ਬੜੀ ਪ੍ਰਮਾਣਿਤ ਤੇ ਐਕਸੈਪਟਿਡ ਸਿਸਟਮ ਰਿਹਾ.
ਨੋ ਡਾਊਟ ਭਾਜੀ, ਪਤਾ ਕੀ ਗੱਲ ਹੈ, ਇਹ ਜਿੱਦਾਂ ਆਪਣੇ ਡ੍ਰੌਪਸ ਹੈਗੇ ਨਾ, ਇਹ ਕਾਫੀ ਡ੍ਰੌਪਸ ਨੇ, ਤੁਸੀਂ ਜੇ ਇੰਟਰਨੈਟ ਤੇ ਸਰਚ ਕਰੋਗੇ ਤੁਹਾਨੂੰ ਬਹੁਤ ਵੈਬਸਾਈਟਸ ਮਿਲ ਜਾਣਗੀਆਂ. ਬਟ ਐਵਰੀ ਦੇਖੋ, ਇੱਕ ਡ੍ਰੌਪਸ ਹੈ, ਇਸ ਡ੍ਰੌਪਸ ਹਰ ਲਿਕੁਇਡ ਚੀਜ਼ ਨੂੰ ਆਪਾਂ ਡ੍ਰੌਪਸ ਕਹਿ ਸਕਦੇ ਹਾਂ. ਬਟ ਉਹਦੇ ਅੰਦਰ ਇਨਗਰੀਡੀਐਂਟ ਕੀ ਹੈ, ਮੇ ਬੀ ਇਟਸ ਬਿਟ ਡਿਫਰੈਂਟ. ਠੀਕ ਹੈ ਨਾ, ਕੁਛ ਹੁਣ ਜਿਵੇਂ ਕੁਛ ਅਮੈਰੀਕਨ ਪ੍ਰੋਡਕਟ ਨੇ ਉਹ ਇੱਥੇ ਬੈਨ ਵੀ ਨੇ, ਜਿਹੜੇ ਉਹਨੂੰ ਵੀ ਡ੍ਰੌਪਸ ਹੀ ਕਹਿੰਦੇ ਨੇ. ਤੇ ਉਹ ਅੱਗੇ ਫਿਰ ਦੂਸਰੇ ਨੰਬਰ ਤੇ ਆ ਜਾਂਦਾ ਫਿਰ ਸਾਡੀ ਡਾਇਟ ਦੀ ਹੈ. ਤੇ ਇਹ ਚੀਜ਼ ਮੈਂ ਆਪ ਟਰਾਈ ਕੀਤਾ ਹੋਇਆ, ਮੈਂ ਲੂਜ਼ ਕੀਤਾ ਸੀ 27 ਕਿਲੋ ਐਗਜੈਕਟ 84 ਡੇਜ਼ ਦੇ ਵਿੱਚ, ਆਲਮੋਸਟ 2.5-3 ਸਾਲ ਪਹਿਲਾਂ ਜੀ.
ਅੱਛਾ ਜੀ.
ਤੇ ਮੈਂ ਖੁਦ ਦੇ ਟਰਾਈ ਕੀਤਾ ਹੋਇਆ, ਤੇ ਮੈਨੂੰ ਆਪ ਨੂੰ ਪਤਾ ਹੈ ਕਿ ਮੈਂ ਐਜ ਏ ਪੇਸ਼ੀ ਸ਼ੈਫ ਬਾਈ ਟ੍ਰੇਡ ਵੀ ਹਾਂ, ਤੇ ਫੂਡ ਦੇ ਨਾਲ ਪਲੇ ਕਰਕੇ ਮੈਨੂੰ ਪਤਾ ਫੂਡ ਦੇ ਨਾਲ ਪਲੇ ਕਿੱਦਾਂ ਕੰਮ ਹੈ. ਤੇ ਉਹ ਆਪਣਾ ਐਕਸਪੀਰੀਅੰਸ ਵੀ ਹੈ, ਤੇ ਪਲੱਸ ਹੁਣ ਸਾਡੇ ਕੋਲ ਕਾਫੀ ਕਸਟਮਰ ਹੈ ਜਿਨ੍ਹਾਂ ਨਾਲ ਗੱਲਬਾਤ ਕਰਦੇ ਰਹਿੰਦੇ ਹਾਂ, ਤੇ ਉਹਨਾਂ ਦਾ ਐਕਸਪੀਰੀਅੰਸ ਪੁੱਛ ਕੇ ਇੱਕ ਦੂਜੇ ਦੀ ਨੌਲੇਜ ਸ਼ੇਅਰ ਕਰੀ ਜਾਂਦੇ ਆਪਾਂ ਸਾਰਿਆਂ ਨਾਲ. ਤਾਂ ਉਹੀ ਚੀਜ਼ ਇਹਦੇ ਚ ਅਸੀਂ 7 ਡੇ ਸਪੋਰਟ ਇਹੀ ਦਿੰਦੇ ਹਾਂ ਜੀ, ਕਿ ਅਸੀਂ ਕਸਟਮਰ ਨਾਲ ਕਮਿਊਨੀਕੇਟ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਉਸ ਨਾਲ ਫਾਇੰਡ ਆਊਟ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਬੇਧਿਆਨ ਨੇ ਉਹਨਾਂ ਨੇ ਕੋਈ ਗਲਤ ਚੀਜ਼ ਕੀਤੀ ਹੈ ਜਿਸ ਕਰਕੇ ਵੇਟ ਲੂਜ਼ ਨਹੀਂ ਹੋ ਰਿਹਾ, ਤੇ ਉਹਨੂੰ ਫਿਕਸ ਕਰਕੇ ਅਸੀਂ ਬੈਕ ਔਨ ਟਰੈਕ ਕਰ ਦਿੰਦੇ ਹਾਂ.
ਨਾਲੇ ਤੁਸੀਂ ਤਾਂ ਦੁਨੀਆਂ ਦੇ ਬਹੁਤ ਮਤਲਬ ਆਸਾਨ ਕਰ ਰਹੇ ਹੋ. ਕਈ ਵਾਰੀ ਕਹਿੰਦੇ ਨੇ ਦੁਨੀਆਂ ਦੇ ਭਾਰ ਬਹੁਤ ਵੱਧ ਗਿਆ, ਤੁਸੀਂ ਤਾਂ ਬਸ ਆਪਣਾ ਯੋਗਦਾਨ.
ਕੋਸ਼ਿਸ਼ ਕਰ ਰਹੇ ਜੀ, ਕਿਉਂਕਿ ਸਾਡੇ ਫੈਮਿਲੀ ਚ ਥੋੜੀ ਜਿਹੀ ਡਾਇਬਟੀਜ਼ ਦੀ ਜੈਨੇਟਿਕ ਪ੍ਰੋਬਲਮ ਸੀਗੀ, ਤੇ ਕਿਸੇ ਸਟੇਜ ਤੇ ਮੈਨੂੰ ਵੀ ਡਾਕਟਰ ਨੇ ਕਹਿਤਾ ਸੀ 141 ਕਿਲੋ ਸੀਗਾ ਕਿ ਤੈਨੂੰ ਅਗਲੀ ਵਾਰ ਤੋਂ ਮੈਡੀਸਿਨ ਪੱਕੀ ਲਾ ਦੇਣੀ ਹੈ.
ਅੱਛਾ ਜੀ.
ਡਾਇਬਟੀਜ਼ ਸੀ, ਤੇ ਇਹ ਲਾਸਟ ਚਾਂਸ ਹੈ ਕਿ ਇਹਨੂੰ ਕੰਟਰੋਲ ਕਰ ਸਕਦੇ ਹੋ, ਅਦਰਵਾਈਜ਼ ਵਾਂਸ ਇਟ ਸਟਾਰਟ ਇਹ ਫਿਰ ਦੁਬਾਰਾ ਨਹੀਂ ਖਤਮ ਹੁੰਦੀ ਨਾ. ਤੇ ਉਸ ਵੇਲੇ ਸੀਗਾ, ਤੇ ਲੱਕੀ ਦੀ ਹੁਣ 3 ਸਾਲ ਹੋ ਚੁੱਕੇ ਨੇ ਆਲਮੋਸਟ, ਤੇ ਮੈਨੂੰ ਡਾਇਬਟੀਜ਼ ਦੇ ਲਾਗੇ ਵੀ ਨਹੀਂ ਗਿਆ ਮੈਂ.
ਬਹੁਤ ਵਧੀਆ. ਤੇ ਵੈਸੇ ਕਈ ਬਿਮਾਰੀਆਂ ਦਾ ਕਾਰਨ ਹੈ, ਮੇਰਾ ਵੀ ਮੈਡੀਕਲ ਕਾਫੀ ਵਾਹ ਵਾਸਤਾ ਪੈਂਦਾ ਰਹਿੰਦਾ ਡਾਕਟਰਾਂ ਨਾਲ ਤੇ ਸਿਹਤ ਦੇ ਨਾਲ, ਤੇ ਓਬੀਸਿਟੀ ਜਿਹੜਾ ਮੋਟਾਪਾ ਆ ਉਹ ਡਾਇਬਟੀਜ਼, ਬਲੱਡ ਪ੍ਰੈਸ਼ਰ, ਲਿਵਰ ਦੇ ਡਿਜ਼ੀਜ਼, ਕੋਲੇਸਟ੍ਰੋਲ, ਮਤਲਬ ਪਤਾ ਨਹੀਂ ਕਿੰਨੇ ਕਿੰਨੇ ਕਿਡਨੀ ਡਿਸੀਜ਼ ਦਾ ਵੀ ਲਿੰਕ ਹੈਗਾ ਹੈ, ਕਿਉਂਕਿ ਕਿਡਨੀ ਨੂੰ ਜ਼ਿਆਦਾ ਕੰਮ ਕਰਦਾ
ਹੈ. ਇੱਕ ਦੂਜੇ ਨਾਲ ਇੰਟਰਲਿੰਕ ਹੋ ਜਾਂਦੇ ਆ ਨਾ, ਕਿ ਅਸੀਂ ਤੇ ਦੂਸਰੇ ਪਾਸੇ ਉਹ ਹੋ ਜਾਂਦਾ ਨਾ, ਕਿ ਇੱਕ ਜਿਹੜਾ ਡਾਇਟ ਮੇਨ ਚੀਜ਼ ਆ ਜਾਂਦੀ ਹੈ ਤੁਹਾਡੀ ਖੁਰਾਕ ਤੇ ਤੁਸੀਂ ਕੀ ਖਾ ਰਹੇ ਹੋ. ਅਸੀਂ ਕੀ ਹੁੰਦਾ ਕਿ ਜਿੱਦਾਂ ਮੈਂ ਦੱਸਿਆ ਨੌਲੇਜ ਜ਼ਿਆਦਾ ਹੋਣ ਕਰਕੇ ਨਾ ਅਸੀਂ ਕਨਫਿਊਜ਼ ਹੋ ਜਾਂਦੇ ਹਾਂ. ਜਿਵੇਂ ਹੁਣ ਕਈ ਕਸਟਮਰ ਨਾਲ ਆਪਾਂ ਗੱਲ ਕਰਦੇ ਹਾਂ ਤੇ ਉਹ ਕਹਿੰਦੇ ਅਸੀਂ ਕੁਛ ਨਹੀਂ ਖਾਂਦੇ ਪੀਂਦੇ ਜੀ, ਅਸੀਂ ਸਵੇਰੇ 2 ਵਾਰੀ ਜੂਸ ਪੀ ਲਈਦਾ ਤੇ ਸ਼ਾਮ ਨੂੰ ਜੂਸ ਪੀਦਾ. ਆਪਣੇ ਜਿਹੜੀ ਉਹ ਚੰਗਾ ਕਰ ਰਹੇ ਨੇ ਜੂਸ ਪੀ ਰਹੇ ਹਾਂ, ਜਿੱਦਾਂ ਸਾਨੂੰ ਵੀ ਪਤਾ ਕਿ ਜੂਸ ਇਜ਼ ਰੀਅਲੀ ਗੁੱਡ. ਬਟ ਪ੍ਰੋਬਲਮ ਕੀ ਆ ਜਾਂਦੀ ਹੈ, ਉਹ ਭੁਲੇਖੇ ਚ ਓਵਰ ਈਟਿੰਗ ਕਰ ਰਹੇ ਨੇ. ਜਿੱਥੇ ਤੁਸੀਂ ਲੈਟ ਸੇ ਜੇ ਇੱਕ ਸੇਬ ਜਾਂ ਇੱਕ ਸੰਤਰਾ ਖਾਧਾ ਇਸ ਕਾਊਂਟਡ ਐਜ਼ ਅ 1. ਠੀਕ ਹੈ, ਜੇ ਤੁਸੀਂ ਇੱਕ ਗਲਾਸ ਜੂਸ ਦਾ ਪੀਤਾ, ਲੈਟ ਸੇ ਸੰਤਰੇ ਦੇ ਜੂਸ ਦਾ ਪੀਤਾ, ਤਾਂ ਤੁਸੀਂ ਉਸਦੇ 4-5 ਸੰਤਰੇ ਪਾ ਲਏ. ਠੀਕ ਹੈ, ਪਹਿਲੇ ਨੰਬਰ ਤੇ ਤੁਸੀਂ ਓਵਰ ਈਟ ਕਰ ਗਏ. ਦੂਸਰੇ ਨੰਬਰ ਤੇ ਕੀ ਹੋਇਆ, ਜਿਹੜਾ ਉਹਦਾ ਮੇਨ ਸੋਰਸ ਆਫ ਫਾਈਬਰ ਹੈ ਫੂਡ ਦਾ, ਉਹ ਤੁਸੀਂ ਪਿੱਛੇ ਛੱਡਤਾ, ਜਿਹਨੂੰ ਗੁੱਦਾ ਕਹਿੰਦੇ ਆਪਾਂ. ਤੇ ਹੁਣ ਗਲਾਸ ਦੇ ਵਿੱਚ ਇੱਕ ਨੈਚੁਰਲ ਸ਼ੂਗਰ ਆ ਗਈ ਤੇ ਕੁਛ ਮਿਨਰਲਸ ਨੇ ਉਹਦੇ ਵਿੱਚ, ਜਿਹੜੇ ਉਹ ਸੇਮ ਲਾਈਕ ਸੋਡਾ ਹੋ ਗਿਆ, ਬਸ ਉਹਦੇ ਚ ਗੈਸ ਹੁੰਦੀ ਹੈ, ਇਹਦੇ ਚ ਨਹੀਂ ਹੈ. ਤੇ ਉਹ ਪੋਜ਼ਿਟਿਵ ਵੇ ਦੀ ਜਗ੍ਹਾ ਨੈਗੇਟਿਵ ਸਾਈਡ ਜ਼ਿਆਦਾ ਚਲਾ ਜਾਂਦਾ, ਕਿਉਂਕਿ ਇੱਕੋ ਦਮ ਤੁਸੀਂ ਓਵਰ ਈਟ ਕਰਕੇ ਇੱਕੋ ਦਮ ਆਪਣੀ ਬਾਡੀ ਨੂੰ ਇੰਨੀ ਸ਼ੂਗਰ ਇਕੱਠੀ ਦੇਤੀ,
ਬਿਲਕੁਲ,
ਭਾਵੇਂ ਉਹ ਨੈਚੁਰਲ ਸੋਰਸ ਤੋਂ ਆਈ ਆ. ਤੇ ਉਹਦੇ ਨਾਲ ਕੀ ਹੈ ਕਿ ਅਸੀਂ ਬੇਧਿਆਨ ਗਲਤੀ ਕਰ ਰਹੇ ਹਾਂ
ਆਪਣੇ ਜਿੱਥੋਂ ਅਸੀਂ ਕਰ ਰਹੇ ਹਾਂ, ਮਤਲਬ ਅਸੀਂ ਜੂਸ ਪੀ ਰਹੇ ਹਾਂ ਜੀ, ਨੈਚੁਰਲ ਜੂਸ ਪੀ ਰਹੇ ਹਾਂ, ਪਰ ਅਸਲ ਦੇ ਵਿੱਚ ਕੀ ਆ, ਆਪਣੇ ਸਰੀਰ ਨੂੰ ਵਾਧੂ ਸ਼ੂਗਰ ਦੇ ਰਹੇ ਹੁੰਦੇ ਹਾਂ.
ਬਿਲਕੁਲ ਜੀ, ਬਿਲਕੁਲ, ਉਹ ਬੇਧਿਆਨ ਗਲਤੀਆਂ. ਤੇ ਇੱਦਾਂ ਹੀ ਆ ਗਏ, ਜਿੱਦਾਂ ਹੁਣ ਨਟ ਖਾ ਰਹੇ ਹਾਂ ਆਪਾਂ ਫੋਰ ਐਗਜ਼ਾਮਪਲ, ਤੇ ਸਾਨੂੰ ਬਹੁਤ ਈਜ਼ੀ ਹੁੰਦਾ, ਅਸੀਂ 100 ਗ੍ਰਾਮ ਤੋਂ 200 ਗ੍ਰਾਮ ਹੋ ਜਾਂਦੇ ਹਾਂ
ਜੀ.
ਸਾਨੂੰ ਪਤਾ ਵੀ ਨਹੀਂ ਲੱਗਦਾ ਕਿ ਅਸੀਂ 100 ਤੋਂ 200 ਕਦੋਂ ਹੋ ਜਾਂਦੇ ਆ, ਪਰ ਇਹ ਹਾਈ ਇਨ ਕੈਲਰੀਜ ਨੇ, ਕੋਈ ਵੀ ਨਟਸ ਹੈ ਉਹ 100 ਤੋਂ 200 ਹੋਏ ਤਾਂ ਅਸੀਂ ਤਾਂ 100 ਗ੍ਰਾਮ ਹੀ ਵਧੇ ਆ, ਪਰ ਉਹਦੀ ਕੈਲਰੀ ਸਿੱਧੀ 100 ਤੋਂ 200 ਹੋਗੀ.
ਇਹ ਸੁਨੀਲ ਜੀ, ਕਈ ਵਾਰੀ ਮੈਂ ਇੱਦਾਂ ਦੇਖਿਆ, ਇੱਕ ਸਾਡੇ ਬਜੁਰਗ ਹੈ ਇੱਥੇ, ਤੇ ਉਹ ਤੁਹਾਨੂੰ ਪਤਾ ਖਾਸ ਕਰਕੇ ਜਿਹੜੇ ਡਰਿੰਕ ਕਰਦੇ ਨੇ ਉਹ ਨਾਲ ਨਾ ਫਿਰ ਨਟਸ ਵਗੈਰਾ ਜਿਹੜੇ ਲੂਣ ਵਾਲੀ ਚੀਜ਼ ਅੱਜ ਕੱਲ ਕਹਿੰਦੇ ਚਲੋ ਭੁਜੀਆ ਜਾਂ ਲੂਣ ਵਾਲੀ ਚੀਜ਼ ਬਦਾਮ ਜਾਂ ਹੋਰ ਰੱਖ ਲਓ ਤੇ ਉਹ ਖਾਸ ਕਰਕੇ ਜਦੋਂ ਡਰਿੰਕ ਕਰਦੇ ਆ ਨਾ ਤਾਂ ਉਹ ਫਿਰ ਰੁਕ ਨਹੀਂ ਹੁੰਦਾ ਇੱਕ ਵਾਰੀ ਤੁਸੀਂ ਸਟਾਰਟ ਕਰ ਦੋ ਨਾ ਲੂਣ ਵਾਲੇ
ਸੇਮ ਚੀਜ਼ ਭਾਜੀ ਜਿਵੇਂ ਹੁਣ ਮੈਂ ਟੈਕਸੀ ਚ ਮੇਰੇ ਬਹੁਤ ਕਸਟਮਰ ਨੇ ਜਿਹੜੇ ਟੈਕਸੀ ਡਰਾਈਵ ਕਰਦੇ ਆ ਵੀਰ ਹਾਂਜੀ ਉਹਨਾਂ ਨੂੰ ਕਈ ਵਾਰ ਕਿ ਜੇ ਤੁਸੀਂ ਲੈਟਸੇ ਕੋਈ ਵੀ ਇਸ ਤਰ੍ਹਾਂ ਦੀ ਚੀਜ਼ ਹੈ ਲੈਟਸੇ ਜੇ ਤੁਸੀਂ ਭੁੱਜੇ ਛੋਲੇ ਰੱਖੇ ਆ ਨਾਲ ਆਪਣੇ ਤਾਂ ਘਰੋਂ ਛੋਟੀ ਡੱਬੀ ਚ ਪਾ ਕੇ ਲਿਆਓ ਜੇ ਪੈਕਟ ਗੱਡੀ ਚ ਪਿਆ ਤਾਂ ਤੁਸੀਂ ਬਾਰ ਬਾਰ ਉਹਨੂੰ ਚੱਕੀ ਜਾਓਗੇ
ਉਹ ਬਜ਼ੁਰਗ ਉਹ ਸੋਰੀ ਤੁਹਾਡੀ ਗੱਲ ਕਰਿਆ ਉਹ ਬਜ਼ੁਰਗ ਨੇ ਪਤਾ ਕੀ ਕੀਤਾ ਉਹ ਬਦਾਮ ਮਤਲਬ ਭੁੰਨਦੇ ਹੁੰਦੇ ਸੀ ਤੇ ਉਹਨਾਂ ਦੇ ਆਇਆ ਗਿਆ ਰਹਿੰਦਾ ਹੁੰਦਾ ਸੀ ਮੈਂ ਵੀ ਜਾਂਦਾ ਹੁੰਦਾ ਸੀ ਤੇ ਉਹਦੀ ਉਹਦਾ ਮੁੱਠ ਭਰ ਕੇ ਖਾ ਲੈਣੀ ਉਹ ਸਵਾਦ ਬਹੁਤ ਲੱਗਦੇ ਹਟ ਨਹੀਂ ਸੀ ਹੁੰਦਾ ਫਿਰ ਜਾ ਉਹ ਅਸੀਂ ਵੀ ਪਰੇਸ਼ਾਨ ਸੀ ਸਾਡੇ ਨਾਲੋਂ ਪਰੇਸ਼ਾਨ ਉਹ ਜ਼ਿਆਦਾ ਸੀ ਕਿਉਂਕਿ ਉਨ੍ਹਾਂ ਨੇ ਬਦਾਮ ਕਿਹੜੇ ਸਸਤੇ ਆ ਅੱਜ ਕੱਲ ਤੁਹਾਨੂੰ ਪਤਾ ਹੀ ਆ ਉਨ੍ਹਾਂ ਨੇ ਪਤਾ ਕੀ ਤਰੀਕਾ ਲੱਭਿਆ ਉਨ੍ਹਾਂ ਨੇ ਨਾ ਜਿਹੜੀ ਖਾਲੀ ਬੋਤਲ ਹੁੰਦੀ ਆ ਸ਼ਰਾਬ ਵਾਲੀ ਉਹਦਾ ਛੋਟਾ ਮੂੰਹ ਹੁੰਦਾ ਉਹਦੇ ਵਿਚ ਬਦਾਮ ਭਰ ਦਿੱਤੇ ਠੀਕ ਹੈ ਤੇ ਜਦੋਂ ਮੋਹਰੇ ਰੱਖਦੇ ਹੁੰਦੇ ਸੀ ਨਾ ਉਹ ਬੋਤਲ ਚ ਰੱਖਦੇ ਹੁੰਦੇ ਸੀ ਬਦਾਮ ਉਹ ਮੈਂ ਕਿਹਾ ਉਹ ਵੀਰਾ ਜੀ ਇਹ ਇਹ ਨਵਾਂ ਤਰੀਕਾ ਲੱਭਿਆ ਉਹ ਕਹਿੰਦੇ ਤਰੀਕਾ ਇਹੀ ਆ ਕਹਿੰਦੇ ਉਹ ਤਾਂ ਮੁੱਠ ਭਰ ਲੈਂਦੇ ਸਾਰੇ ਕਹਿੰਦਾ ਤੁਸੀਂ ਕਹਿੰਦਾ ਹੁਣ ਬੋਤਲ ਚੋਂ ਕਹਿੰਦਾ ਜੇ ਕੱਢਿਆ ਕਰੂੰਗਾ ਇੱਕ ਇੱਕ ਬਦਾਮ ਨਿਕਲਦਾ ਇਹ ਕਹਿੰਦਾ ਥੋੜੀ ਸੰਗ ਵੀ ਲੱਗਦੀ
ਸੰਗ ਵੀ ਲੱਗਦੀ ਹੈ ਤੇ ਉਹਦੇ ਨਾਲ ਤੁਹਾਨੂੰ ਆਪਣੇ ਆਪ ਨੂੰ ਸਿਗਨਲ ਮਿਲਦੇ ਆ ਕਿ ਤਾਂ ਹੀ ਕਹਿੰਦੇ ਨਾ ਛੋਟੀ ਛੋਟੀ ਬੁਰਕੀ ਕਰਕੇ ਖਾਓ ਨਾ ਉਹਦੇ ਨਾਲ ਕੀ ਹੈ ਕਿ ਜਿੰਨੀ ਵਾਰ ਤੁਹਾਡੀ ਹੈਂਡ ਮੂਵਮੈਂਟ ਹੁੰਦੀ ਆ
ਜੀ ਜੀ
ਉਨੀ ਛੇਤੀ ਤੁਹਾਡੇ ਬ੍ਰੇਨ ਨੂੰ ਸਿਗਨਲ ਮਿਲਦਾ ਨਹੀਂ ਤਾਂ ਕੀ ਹੈ ਅਸੀਂ ਅਕਸਰ ਟੀਵੀ ਦੇਖਦੇ ਜਾਂ ਅਸੀਂ ਭੱਜੋ ਭੱਜੀ ਚ ਖਾਂਦੇ ਹਾਂ ਤਾਂ ਸਾਨੂੰ ਸਾਡੀ ਬਾਡੀ ਨੂੰ ਐਟਲੀਸਟ 10-15 ਮਿੰਟ ਲੱਗਦੇ ਨੇ ਸਾਡੇ ਬ੍ਰੇਨ ਨੂੰ ਸਮਝਣ ਲਈ ਕਿ ਇਨਾ ਫੂਡ ਆ ਗਿਆ
ਬਿਲਕੁਲ
ਤੇ ਅਸੀਂ ਉਹ ਛੇਤੀ ਛੇਤੀ ਚ ਕਰਦੇ ਹਾਂ ਤਾਂ ਅਸੀਂ ਸਾਨੂੰ ਪਤਾ ਨੀ ਲੱਗਦਾ ਅਸੀਂ ਜਿਆਦਾ ਖਾ ਜਾਂਦੇ ਹਾਂ ਤੇ ਉਹ ਅਸੀਂ ਗਿਣਦੇ ਵੀ ਨੀ
ਜੀ ਬਿਲਕੁਲ ਬਹੁਤ ਵਧੀਆ ਜਾਣਕਾਰੀਆਂ ਤੁਸੀਂ ਦੇ ਰਹੇ ਹੋ ਤੇ ਮੈਨੂੰ ਲੱਗਦਾ ਕਿ ਸਾਰਿਆਂ ਨੂੰ ਫਾਇਦਾ ਉਠਾਉਣਾ ਚਾਹੀਦਾ ਦੂਜੀ ਗੱਲ ਇਹ ਹੈ ਕਿ ਮੈਂ ਤਾਂ ਇੱਕ ਸਾਡੇ ਦੋਸਤ ਸੀਗੇ ਤੇ ਉਹ ਵੀ ਪਹਿਲਾਂ ਹੈਲਥ ਡ੍ਰੌਪਸ ਉਹਨਾਂ ਨੇ ਯੂਜ਼ ਕੀਤਾ ਆਪਣੇ ਆਪ ਨੂੰ ਉਹ ਪਤਾ ਕੀ ਕਰਨ ਲੱਗ ਗਏ ਸੀਗੇ ਬੜਾ ਵਧੀਆ ਰਿਜ਼ਲਟ ਆਇਆ ਉਹ ਕਹਿੰਦੇ ਵੀ ਮੈਂ ਨਾ ਆਪਣੇ ਜਿੰਨੇ ਵੀ ਦੋਸਤ ਨੇ ਮੈਂ ਦੇਖ ਲੈਂਦਾ ਉਹਨਾਂ ਦੀ ਕਿਹੜੀ ਕਿਹੜੀ ਲੋੜ ਆ ਵੀ ਇਹਨੂੰ ਭਾਰ ਘਟਾਉਣ ਦੀ ਲੋੜ ਕਹਿੰਦੇ ਮੈਂ ਉਹਨਾਂ ਨੂੰ ਐਜ਼ ਏ ਪ੍ਰੈਜ਼ੈਂਟ ਦੇ ਦਿੰਦਾ ਹੁੰਦਾ ਹੈਲਥ ਡ੍ਰੌਪਸ
ਨਹੀਂ ਨਹੀਂ ਬਹੁਤ ਮੇਰੇ ਏਦਾਂ ਕਰਦੇ ਨੇ ਵੀ ਇੱਥੋਂ ਆਪਣੇ ਇੰਡੀਆ ਰਿਲੇਟਿਵਸ ਨੂੰ ਜਾਂ ਏਦਾਂ ਕਰਦੇ ਉਹ ਗਿਫਟ ਦੇਣ ਦੀ ਬਜਾਏ ਉਹ ਕਹਿੰਦੇ ਕੁਛ ਚੰਗਾ ਗਿਫਟ ਹੈਲਥੀ ਗਿਫਟ ਦੇ ਦੀ
ਹਾਂਜੀ ਹੈਲਥੀ ਗਿਫਟ ਦੇ ਤੇ ਉਹ ਐਜ਼ ਏ ਹੈਲਥ ਡ੍ਰੌਪ ਦਾ ਵਾਊਚਰ ਜਿੱਦਾਂ ਹੁਣ ਤੁਹਾਨੂੰ ਫੋਨ ਕਰਕੇ ਲੈ ਲਿਆ ਹਨਾ ਬਈ ਤੁਸੀਂ ਵੀ ਏਦਾਂ ਕਰਦੇ ਹੋ ਜੇ ਹੁਣ ਮਤਲਬ ਮੈਂ ਗੁਰਸੇਵਕ ਨੂੰ ਹੈਲਥ ਡ੍ਰੌਪ ਦੇਣਾ ਚਾਹਵਾਂ ਤੇ ਮੈਂ ਫੋਨ ਕਰਕੇ ਕਹਿ ਦਵਾਂ ਕਿ ਗੁਰਸੇਵਕ ਦੁਨੀਆ ਤੇ ਭਾਰ ਹੈ ਇਹਦਾ ਭਾਰ ਘਟਾਓ ਹਨਾ ਤੁਸੀਂ ਫਿਰ ਇਹਨੂੰ ਫੋਨ ਕਰੋਗੇ ਤੁਸੀਂ ਕਰੋਗੇ ਫੋਨ ਜਾਂ ਉਹ ਤੁਹਾਨੂੰ ਕਰੇਗਾ
ਨਹੀਂ ਭਾਜੀ ਉਹ ਇੱਕ ਮਿਊਚੁਅਲ ਅੰਡਰਸਟੈਂਡਿੰਗ ਹੋ ਜਾਂਦੀ ਹੈ ਜੇ ਤੁਸੀਂ ਕਰ ਲੋ ਜਾਂ ਅਸੀਂ ਕਰ ਲੋ ਇਟਸ ਵਨ ਐਂਡ ਸੇਮ ਥਿੰਗ ਹੈ ਕੀ ਹੈ ਕਿ ਐਂਡ ਆਫ ਦਾ ਡੇ ਅਸੀਂ ਇੱਕ ਦੂਜੇ ਦੀ ਇਨਫੋਰਮੇਸ਼ਨ ਸ਼ੇਅਰ ਕਰ ਰਹੇ ਹਾਂ ਸਾਨੂੰ ਕਿਉਂਕਿ ਜਿਹੜਾ ਆਪਣਾ ਕਸਟਮਰ ਹੈ ਨਾ ਉਹ 90% ਥਰੂ ਦਾ ਰੈਫਰਲ ਹੀ ਆਉਂਦਾ
ਜੀ ਜੀ
ਕਿਉਂਕਿ ਅਸੀਂ ਕਨਫਿਊਜ਼ ਬਹੁਤ ਹਾਂ ਇੰਨੇ ਪ੍ਰੋਡਕਟ ਨੇ ਮਾਰਕੀਟ ਚ ਜੇ ਤੁਸੀਂ ਡ੍ਰੌਪਸ ਲਿਖ ਕੇ ਗੂਗਲ ਤੇ ਸਰਚ ਕਰੋਗੇ ਬਹੁਤ ਵੈਬਸਾਈਟ ਖੁੱਲ ਜਾਣਗੀਆਂ ਤੇ ਉਹਦੇ ਨਾਲ ਕੀ ਹੈ ਕਿ ਤੁਸੀਂ ਕਨਫਿਊਜ਼ ਹੋ ਕਿੱਥੇ ਜਾਈਏ ਤਾਂ ਉਹ ਸਾਡੇ ਕੋਲ ਕਸਟਮਰ ਉਹੀ ਆਉਂਦਾ ਜਿਵੇਂ ਹੁਣ ਤੁਸੀਂ ਸਾਡੇ ਬਾਰੇ ਦੱਸਿਆ ਤਾਂ ਓਬਵੀਅਸਲੀ ਕੁਛ ਵੀਰਾਂ ਨੂੰ ਹੋਗਾ ਕਿ ਲੈਟਸ ਸੇ ਇਨਫੋਰਮੇਸ਼ਨ ਲਈਏ ਤੇ ਜਦੋਂ ਇਨਫੋਰਮੇਸ਼ਨ ਲੈਂਦੇ ਨੇ ਤੇ ਗੱਲਬਾਤ ਕਰਦੇ ਨੇ ਫਿਰ ਉਹਨਾਂ ਨੂੰ ਜਦੋਂ ਕੌਨਫੀਡੈਂਸ ਆਉਂਦਾ ਪ੍ਰੋਡਕਟ ਲੈਂਦੇ ਆ ਜੀ ਤੇ ਉਹ ਰੈਫਰਲ ਨਾਲ ਹੀ ਹੈ ਬਿਲਕੁਲ ਜੀ ਇਸ ਤਰ੍ਹਾਂ ਹੀ ਚੱਲਦਾ ਕਿ ਹੁਣ ਇੱਥੇ ਕਈ ਕਸਟਮਰ ਨੇ ਯੂਜ਼ ਕੀਤਾ ਤੇ ਉਹਨਾਂ ਨੇ ਆਪਣੇ ਪੇਰੈਂਟਸ ਨੂੰ ਜਾਂ ਆਪਣੇ ਰਿਲੇਟਿਵਸ ਨੂੰ ਇੰਡੀਆ ਹੋ ਗਿਆ ਜਾਂ ਕੈਨੇਡਾ ਹੋ ਗਿਆ ਜਾਂ ਆਪਾਂ ਸਾਰੇ ਕਿਤੇ ਸੈਂਡ ਕਰਦੇ ਹਾਂ ਜੀ ਆਲ ਅਰਾਊਂਡ ਵਰਲਡ ਤੇ ਆਸਟ੍ਰੇਲੀਆ ਚ ਸਾਰੇ ਕਿਤੇ ਹੋ ਗਿਆ ਕਿਤੇ ਵੀ ਕੋਈ ਵੀ ਹੋ ਗਿਆ ਉਹ ਅੱਗੇ ਆਪਾਂ ਭੇਜ ਸਕਦੇ
ਹਾਂ ਜੀ ਸੁਨੀਲ ਜੀ ਤੁਹਾਡਾ ਜਿਹੜਾ ਨੰਬਰ ਹੈ ਨਾ ਉਹ ਮੈਂ ਸ਼ੇਅਰ ਕਰਤਾ ਆਪਣੇ ਲਾਈਵ ਬਲੌਗ ਤੇ ਪਰ ਤੁਹਾਡਾ ਨੰਬਰ ਮੈਂ ਇੱਕ ਵਾਰੀ ਫੇਰ ਪੜ ਕੇ ਸੁਣਾ ਦਿੰਦਾ 0411-222-9631 ਤੇ ਵੈਬਸਾਈਟ ਹੈਗਾ ਹੈ ਜੀ
healthdrops.com.au
ਹਾਂਜੀ healthdrops.com.au ਵੈਸੇ ਇਹ ਸਾਰੀਆਂ ਜਾਣਕਾਰੀਆਂ ਹਰਮਨ ਰੇਡੀਓ ਦੇ ਐਡਵਰਟਾਈਜ਼ਮੈਂਟ ਸੈਕਸ਼ਨ ਦੇ ਵਿੱਚ ਤੁਸੀਂ ਲੈ ਸਕਦੇ ਹੋ ਸਮੇਂ-ਸਮੇਂ ਸਿਰ ਦੁਹਰਾਈਆਂ ਜਾਂਦੀਆਂ ਪਰ ਫਿਰ ਵੀ ਅਗਰ ਤੁਹਾਨੂੰ ਜ਼ਿਆਦਾ ਜਾਣਕਾਰੀ ਦੀ ਲੋੜ ਹੈ ਪਰਸਨਲ ਤੁਸੀਂ ਨੰਬਰ ਲੈਣਾ ਚਾਹੁੰਦੇ ਹੋ ਤਾਂ ਸਾਨੂੰ ਤੁਸੀਂ ਸੁਨੇਹਾ ਭੇਜ ਸਕਦੇ ਹੋ ਤੇ ਅਸੀਂ ਤੁਹਾਨੂੰ ਸਾਰੀ ਜਾਣਕਾਰੀ ਵਾਪਸ ਮੈਸੇਜ ਦੇ ਵਿੱਚ ਭੇਜ ਦੇਵਾਂਗੇ ਸੁਨੀਲ ਵਰਮਾ ਹੁਣੀ ਪੰਜਾਬੀ ਬੋਲਦੇ ਨੇ ਹਿੰਦੀ ਵੀ ਆਉਂਦੀ ਹੈ ਜੀ ਤੁਹਾਨੂੰ ਫਿਰ ਮਾੜੀ ਮਾੜੀ
ਬਿਲਕੁਲ ਭਾਜੀ ਹਿੰਦੀ ਵੀ ਬੋਲ ਲੈਂਦੇ ਆ ਜੀ
ਅੱਛਾ ਜੀ ਕੀ ਬਾਤ ਹੈ
ਥੋੜੇ ਥੋੜੇ ਹਿੰਦੀ ਪੰਜਾਬੀ ਮੈਂ ਹੋ ਜਾਂਦੇ ਆ
ਹਾਂਜੀ ਹਾਂਜੀ ਸੋ ਚਲੋ ਠੀਕ ਹੈ ਜੀ ਫਿਰ ਆਪਾਂ ਅੰਗਰੇਜ਼ੀ ਤਾਂ ਤੁਸੀਂ ਕਹਿ ਲੋ ਕਿ ਤੁਹਾਡੇ 6 ਬੈਂਡ ਆਏ ਹੋਗੇ ਤਾਂ ਹੀ ਪੱਕੇ ਹੋਏ ਹੋਣੇ ਨਹੀਂ ਕਿੱਥੇ ਹੋਣ ਦਿੰਦੀ ਅੱਜ ਕੱਲ ਸਰਕਾਰ ਤੇ
ਬਿਲਕੁਲ ਜੀ
ਹਾਂਜੀ ਸੋ ਕੋਈ ਗੱਲ ਨੀ ਜੀ ਤਿੰਨ ਭਾਸ਼ਾ ਦੇ ਵਿੱਚ ਮਾਹਰ ਨੇ healthdrops.com.au ਵਾਲੇ ਤੇ ਕਿਸੇ ਵੀ ਭਾਸ਼ਾ ਚ ਤੁਸੀਂ ਗੱਲ ਕਰਕੇ ਆਪਣੇ ਕਹਿ ਲੋ ਕਿ ਪੂਰੀ ਪ੍ਰਾਈਵੇਸੀ ਦਾ ਖਿਆਲ ਰੱਖਿਆ ਜਾਂਦਾ ਤੇ ਆਪ ਵੀ ਤੁਸੀਂ ਹੈਲਥੀ ਹੋ ਸਕਦੇ ਹੋ, ਆਪਣੇ ਆਲੇ ਦੁਆਲੇ ਕਿਸੇ ਸੱਜਣ ਨੂੰ ਹੋਰ ਲੋੜ ਹੈ ਤਾਂ ਵੀ ਉਨ੍ਹਾਂ ਨੂੰ ਵੀ ਰੈਫਰ ਕਰ ਸਕਦੇ ਹੋ। ਸੁਨੀਲ ਵਰਮਾ ਜੀ, ਆਪਾਂ ਤੁਹਾਨੂੰ ਨਾ ਆਉਣ ਵਾਲੇ ਸਮੇਂ ਦੇ ਵਿਚ 10-15 ਦਿਨਾਂ ਚ ਫੇਰ ਪ੍ਰੋਗਰਾਮ ਚ ਲਵਾਂਗੇ ਤੇ ਹਾਂਜੀ, ਤੇ ਕੋਸ਼ਿਸ਼ ਕਰਾਂਗੇ ਮੈਲਬਨ ਸਟੂਡੀਓ ਵਿਚ ਜਾ ਕੇ ਅਮਰਦੀਪ ਹੋਣਾ ਨਾਲ ਤੁਸੀਂ ਇੰਟਰਵਿਊ ਕਰੋ, ਉਥੋਂ ਫੋਟੋਆਂ ਵੀ ਪਾਵਾਂਗੇ, ਲਾਈਵ ਵੀ ਕਰਾਂਗੇ ਤੇ ਤਾਂ ਕਿ ਸਾਡੇ ਸਰੋਤੇ ਦੇਖ ਸਕਣ ਕਿ ਹੈਲਥ ਡ੍ਰੌਪਸ ਐਕਚੁਅਲੀ ਹੁੰਦੇ ਕੀ ਹੈ ਨਾ, ਕਿੱਦਾਂ ਮਤਲਬ ਥੋੜੇ ਹੋਰ ਵਿਜੂਅਲੀ ਜ਼ਿਆਦਾ ਵਧੀਆ। ਸੋ ਬਹੁਤ ਬਹੁਤ ਧੰਨਵਾਦ ਜੀ ਸੁਨੀਲ ਜੀ ਤੁਹਾਡਾ,
ਥੈਂਕ ਯੂ ਭਾਜੀ, ਬਹੁਤ ਬਹੁਤ ਧੰਨਵਾਦ ਦੂਜੇ ਭਾਜੀ ਨੂੰ ਵੀ, ਮੈਂ ਨਾਂ ਭੁੱਲ ਗਿਆ ਭਾਜੀ ਦਾ।
ਹਾਂਜੀ ਕੋਈ ਨੀ, ਉਹਨਾਂ ਦਾ ਭਾਰ ਘਟਾਉਣਾ ਫੇਰ ਤੁਹਾਨੂੰ ਆਪੇ ਚੇਤਾ ਆ ਜਾਣਾ। ਸ਼ੁਕਰੀਆ
ਚੰਗਾ ਭਾਜੀ, ਸਤਿ ਸ਼੍ਰੀ ਅਕਾਲ,
ਸਤਿ ਸ਼੍ਰੀ ਅਕਾਲ ਜੀ,
ਹਾਂਜੀ ਸਤਿ ਸ਼੍ਰੀ ਅਕਾਲ ਜੀ।
ਗੁਰਸੇਵਕ ਦੇਖ ਲੋ, ਮਤਲਬ ਹੁਣ ਤਾਂ ਵਧੀਆ ਸਿਸਟਮ ਆ ਗਿਆ ਹੈ ਨਾ ਭਾਰ ਘਟਾਉਣ ਦੇ ਵੀ, ਤੇ
ਮੈਨੂੰ
ਇੱਕ ਚੁਟਕਲਾ ਦਿੱਤੇ ਆ ਗਿਆ ਬਹੁਤ ਉਦੋਂ ਪਹਿਲਾਂ ਸਕੂਲਾਂ ਦੇ ਵਿਚ ਕਰਦੇ ਹੁੰਦੇ ਸੀ ਤੇ ਇੱਕ ਟ੍ਰੇਨ ਜਾਂਦੀ ਹੁੰਦੀ ਆ ਤੇ ਕੈਬਿਨ ਹੁੰਦਾ ਤੇ ਇੱਕ ਬੰਦਾ ਉੱਪਰ ਪਿਆ ਹੁੰਦਾ ਗੱਡੀ ਦੇ ਵਿਚ ਤੇ ਥੱਲੇ ਨਾ ਤਿੰਨ ਲੇਡੀਜ਼ ਗੱਲਾਂ ਕਰਦੀਆਂ ਹੁੰਦੀਆਂ, ਓਲਡ ਲੇਡੀਜ਼ ਹਨਾ, ਤੇ ਇੱਕ ਲੇਡੀ ਕਹਿੰਦੀ ਤੇਰੀ ਕਹਿੰਦੀ ਉਮਰ ਕਿੰਨੀ ਆ ਦੂਜੀ ਨੂੰ, ਉਹ ਕਹਿੰਦੀ ਮੈਂ ਤਾਂ ਜਮਾ ਹੀ ਹਜੇ 25 ਸਾਲਾਂ ਦੀ ਆ ਹਨਾ, ਹੁੰਦੀ ਆ ਤਾਂ 50+ ਹੈ ਤੇ ਉਹ 25 ਦਾ ਇੱਕ ਨਾ ਸਟੈਂਡਰਡ ਬਣੇ, ਉਹ ਫਿਰ ਦੂਜੀ ਕਹਿੰਦੀ ਤੇਰੀ ਕਿੰਨੀ ਉਮਰ ਆ, ਕਹਿੰਦੀ ਮੈਂ ਤਾਂ ਹਜੇ ਪਰਸੋਂ 21 ਦੀ ਹੋਈ ਆ, ਕਹਿੰਦੀ ਅੱਛਾ ਤੂੰ ਮੇਰੇ 4 ਸਾਲ ਛੋਟੀ ਆ, ਹਾਂ ਹਾਂ, ਤੇ ਜਦੋਂ ਤੀਜੀ ਦੀ ਵਾਰ ਕਹਿੰਦੀ ਨਾ ਤੇਰੀ ਕਿੰਨੀ ਆ ਉਮਰ, ਉਹ ਕਹਿੰਦੀ ਮੈਂ ਤਾਂ ਹਜੇ 18ਵਾਂ ਮਨਾ ਕੇ ਹਟੀ ਆ ਹਨਾ, ਤੇ ਉਪਰੋਂ ਨਾ ਬੰਦਾ ਜਿਹੜਾ ਸੁਣ ਰਿਹਾ ਹੁੰਦਾ ਉੱਚੀ ਉੱਚੀ ਰੋਣ ਲੱਗ ਪੈਂਦਾ ਹਨਾ, ਕਲਕਾਰੀਆਂ ਮਾਰਨ ਲੱਗ ਪੈਂਦਾ ਹਨਾ, ਉਹ ਕਹਿੰਦੇ ਉਹ ਭਾਈਆ ਤੈਨੂੰ ਕੀ ਹੋਇਆ, ਕਹਿੰਦਾ ਤੁਹਾਡੀਆਂ ਉਮਰਾਂ ਦੇਖ ਕੇ ਮੈਂ ਤਾਂ ਹਜੇ ਜੰਮਣ ਦੀ ਕੋਸ਼ਿਸ਼ ਕਰ ਰਿਹਾ, ਇੱਦਾਂ ਵੀ ਹੋ ਜਾਂਦੀ ਆ। ਚਲੋ ਹਾਂਜੀ, ਚਲੋ ਇੱਕ ਗੀਤ ਸੁਣਦੇ ਆ, ਉਹ ਤੋਂ ਬਾਅਦ ਆਪਾਂ ਪ੍ਰੋਗਰਾਮ ਆਪਣਾ ਜਾਰੀ ਰੱਖਾਂਗੇ। ਗੀਤ ਮੈਂ ਕੋਸ਼ਿਸ਼ ਕੀਤੀ ਸੀ, ਮੈਂ ਕਿਹਾ ਕੋਈ ਮਤਲਬ ਪਤਲਾ ਜਿਹਾ ਗੀਤ ਸੁਣਾਇਆ ਜਾਵੇ ਤੇ ਮੈਨੂੰ ਇੱਕ ਪਤਲਾ ਗੀਤ ਲੱਭਿਆ ਜਸਵੀਰ ਜੱਸੀ ਦੀ ਆਵਾਜ਼ ਚ।
ਪਤਲੀ ਪਤੰਗ ਜਈ ਨਾਰ ਮੇਲੇ ਵਿੱਚ ਫਿਰ ਨੱਚਦੀ, ਪਤਲੀ ਪਤੰਗ ਜਈ ਨਾਰ ਮੇਲੇ ਵਿੱਚ ਫਿਰ ਨੱਚਦੀ, ਪਤਲੀ ਪਤੰਗ ਜਈ ਨਾਰ ਮੇਲੇ ਵਿੱਚ ਫਿਰ ਨੱਚਦੀ, ਉਹਦਾ ਫੁੱਲਾਂ ਤੋਂ ਵੀ ਹੋਇਆ ਹੋਲਾ, ਉਹਦਾ ਫੁੱਲਾਂ ਤੋਂ ਵੀ ਹੋਇਆ ਹੋਲਾ, ਫੁੱਲਾਂ ਤੋਂ ਵੀ ਹੋਇਆ ਹੋਲਾ ਪਾਰ ਮੇਲੇ ਵਿੱਚ ਫਿਰ ਨੱਚਦੀ, ਪਤਲੀ ਪਤੰਗ ਜਈ ਨਾਰ ਮੇਲੇ ਵਿੱਚ ਫਿਰ ਨੱਚਦੀ। ਦੀਦੇ ਖੁੱਲ ਗਏ ਵਾਲ ਗਿੱਧੇ ਵਿੱਚ ਫਿਰ ਨੱਚਦੀ, ਪਤਲੀ ਪਤੰਗ ਜਈ ਨਾਰ ਮੇਲੇ ਵਿੱਚ ਫਿਰ ਨੱਚਦੀ, ਪਤਲੀ ਪਤੰਗ ਜਈ ਨਾਰ ਮੇਲੇ ਵਿੱਚ ਫਿਰ ਨੱਚਦੀ। ਆਸ਼ਕਾਂ ਦੇ ਉੱਤੇ ਕੋਈ ਜਾਦੂ ਜਿਹਾ ਕਰਦੀ, ਨੱਚਦੀ ਜੀ ਗਿੱਧੇ ਵਿੱਚ ਜਦੋਂ ਅੱਖ ਲੜਦੀ, ਆਸ਼ਕਾਂ ਦੇ ਉੱਤੇ ਕੋਈ ਕਰਦੀ ਨੀ ਨੱਚਦੀ ਦੀ ਗਿੱਧੇ ਵਿੱਚ ਜਦੋਂ ਅੱਖ ਲੜਦੀ, ਮੁੰਡੇ ਫਿਰਦੇ ਨੱਚਣ ਨੂੰ, ਮੁੰਡੇ ਫਿਰਦੇ ਨੱਚਣ ਨੂੰ ਨਾਲ ਗਿੱਧੇ ਵਿੱਚ ਫਿਰ ਨੱਚਦੀ, ਪਤਲੀ ਪਤੰਗ ਜਈ ਨਾਰ ਮੇਲੇ ਵਿੱਚ ਫਿਰ ਨੱਚਦੀ, ਪਤਲੀ ਪਤੰਗ ਜਈ ਨਾਰ ਮੇਲੇ ਵਿੱਚ ਫਿਰ ਨੱਚਦੀ। ਇੱਕ ਕਿਹੜਾ ਦਿੱਤਾ ਉਹਨੇ
ਜੀ ਬਹੁਤ ਹੀ ਖੂਬਸੂਰਤ ਆਵਾਜ਼ ਦੇ ਵਿੱਚ ਗੀਤ ਸੀ, ਪਰ ਭਾਜੀ ਪ੍ਰਸ਼ਨ ਆ ਰਿਹਾ ਜੀ ਇੱਕ ਗੀਤ ਦੇ ਬਾਬਤ
ਜੀ,
ਕਹਿੰਦੇ ਜਿਹੜੀ ਕੁੜੀ ਪਤਲੀ ਹੋਈ ਆ ਵੀ ਹੈਲਥੀ ਡ੍ਰੌਪਸ ਦੇ ਜ਼ਰੀਏ ਹੋਈ ਆ ਪਤਲੀ?
ਦੇਖੋ ਪਹਿਲਾਂ ਤਾਂ ਸਾਰੇ ਪਤਲੇ ਹੀ ਹੁੰਦੇ ਆ ਟੀਨੇਜ ਉਮਰ ਦੇ ਵਿਚ, ਇਹ ਤਾਂ ਜਦੋਂ ਫਿਰ ਬਾਅਦ ਚੋਂ ਮਤਲਬ ਏਜ ਵਧਦੀ ਆ ਤੇ ਆਪਣੀ ਆਦਤਾਂ ਵਿਗੜਦੀਆਂ, ਸਟ੍ਰੈਸ ਆਉਂਦੀ ਆ, ਸਟ੍ਰੈਸ ਦੇ ਨਾਲ ਅਸੀਂ ਖਾਣਾ ਜ਼ਿਆਦਾ ਖਾਂਦੇ ਆ ਤਾਂ ਫਿਰ ਭਾਰ ਵਧਦਾ ਆ, ਤੇ ਫਿਰ ਅਗਰ ਦਿਲ ਕਰਕੇ ਕਰੇ ਨੱਚਣ ਨੂੰ ਪਤਲੇ ਪਤੰਗ ਜੇ ਹੋ ਗਏ ਫਿਰ ਔਖਾ ਆ, ਤੋ ਉਸ ਲਈ ਸਾਨੂੰ ਜਾਂ ਐਕਸਰਸਾਈਜ਼ ਕਰਨੀ ਪਏਗੀ ਜਾਂ ਓਪਰੇਸ਼ਨ ਕਰਾਉਣੇ ਪੈਣਗੇ ਜਾਂ ਫਿਰ ਹੈਲਥ ਡ੍ਰੌਪ ਜਿਹੜਾ ਸਾਰਿਆਂ ਨੂੰ ਮੈਨੂੰ ਲੱਗਦਾ ਸੌਖਾ ਤਰੀਕਾ ਇਹ ਅਪਣਾਉਣਾ ਪਏਗਾ। ਸੋ ਇੱਦਾਂ ਕਰਦੇ ਆ ਗੁਰਸੇਵਕ ਕਿ ਆਪਣੇ ਸੁਨੇਹੇ ਬੜੇ ਪਏ ਨੇ ਪੈਂਡਿੰਗ, ਆਪਾਂ ਉਹ ਵੀ ਲੈਣੇ ਆ ਤੇ ਖਬਰਾਂ ਤਾਂ ਮੈਨੂੰ ਲੱਗਦਾ ਰਹਿ ਜਾਣੀ ਆ ਇਸ ਹਿਸਾਬ ਨਾਲ ਤਾਂ।
ਖਬਰਾਂ ਲਈ ਫਿਰ 10,000 ਦੇ ਸਕਦੇ ਆ ਜੀ ਸ਼ਾਮ ਦੇ ਪ੍ਰੋਗਰਾਮ ਦੇ ਵਿਚ ਗੁਰਨਾ ਜੀ ਤੇ ਦਲਜੀਤ ਭਾਈ ਜੋ ਇਕੱਠੇ ਕਰਨਗੇ ਤਾਂ ਖਬਰਾਂ ਜਰੂਰ ਸੁਣਿਓ ਜੀ।
ਹਾਂਜੀ ਉਹ ਇੱਦਾਂ ਕਰਦੇ ਆ, ਹਾਂਜੀ ਕੋਸ਼ਿਸ਼ ਕਰਦੇ ਆ ਕਿ ਚਲ ਮੋਟੀਆਂ ਮੋਟੀਆਂ ਖਬਰਾਂ ਇੱਕ ਵਾਰੀ ਸ਼ੇਅਰ ਕਰ ਦਿੰਦੇ ਆ ਕਿ ਢੀਂਡਸਾ ਸਾਹਿਬ ਬਿਮਾਰ ਹੋ ਗਏ ਨੇ, ਏਮਸ ਦੇ ਵਿਚ ਦਾਖਲ ਨੇ। ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਰਾਜ ਸਭਾ ਮੈਂਬਰ ਸੁਖਦੀਪ ਢੀਂਡਸਾ ਦੀ ਸਿਹਤ ਖਰਾਬ ਹੋਣ ਕਾਰਨ ਉਨ੍ਹਾਂ ਨੂੰ ਕੱਲ ਏਮਸ ਦੇ ਵਿਚ ਦਾਖਲ ਕਰਵਾਇਆ ਗਿਆ ਤੇ ਪਰ ਉਨ੍ਹਾਂ ਦੀ ਹਾਲਤ ਜਿਹੜੀ ਆ ਹੁਣ ਉਨ੍ਹਾਂ ਚ ਸੁਧਾਰ ਆ ਰਿਹਾ। ਤੇ ਇਕ ਹੋਰ ਖਬਰ ਹੈ ਫਾਸਟ ਵੇ ਮਾਮਲੇ ਦੇ ਵਿਚ ਸਿੱਧੂ ਸਖ਼ਤ ਬੋਲੇ ਨੇ ਤੇ ਉਨ੍ਹਾਂ ਨੇ ਕਿਹਾ ਕਿ ਕੈਪਟਨ ਕਾਰਵਾਈ ਕਰਨ ਜਾਂ ਮੈਨੂੰ ਅਧਿਕਾਰ ਦੇਣ। ਚੇਤਾਵਨੀ ਹੈ ਕਿ ਚੋਰ ਤਾਂ ਕੀ, ਚੋਰ ਦੀ ਮਾਂ ਨੂੰ ਵੀ ਪਤਾਲ ਚੋਂ ਫੜ ਕੇ ਲਿਆਵਾਂਗਾ। ਫਾਸਟ ਵੇ ਤੇ 20,000 ਕਰੋੜ ਦੇ ਟੈਕਸ ਚੋਰੀ ਦਾ ਦੋਸ਼ ਹੈ ਜੀ ਉਨ੍ਹਾਂ ਨੂੰ। ਇਕ ਉਨ੍ਹਾਂ ਨੇ ਹੋਰ ਗੱਲ ਕਹੀ ਸੀ ਕਿ ਇਨ੍ਹਾਂ ਨੂੰ ਕੰਟਰੋਲ ਕਿੱਦਾਂ ਕਰੂੰਗੇ, ਉਹ ਕਹਿੰਦੇ ਮੈਂ ਝੋਟਾ ਹੀ ਮਾਰ ਦੇਣਾ, ਚਿੱਚੜ ਆਪੇ ਮਰ ਜਾਣੇ ਆ, ਇਹ ਵੀ ਉਨ੍ਹਾਂ ਨੇ ਬਿਆਨ ਦਿੱਤਾ। ਬਾਕੀ ਇਕ ਖਬਰ ਇਹ ਵੀ ਆ ਰਹੀ ਸੀ ਕਿ ਆਉਣ ਵਾਲੇ ਟਾਈਮ ਦੇ ਵਿਚ ਮਨੋਰੰਜਨ ਟੈਕਸ, ਜਾਣੀ ਕਿ ਜਿਹੜਾ ਪਹਿਲਾਂ ਟੈਕਸ ਲੱਗਦਾ ਹੁੰਦਾ ਸੀ ਟੈਲੀਵਿਜ਼ਨ ਰੇਡੀਓ ਤੇ ਕਿ ਪਰ ਟੀਵੀ ਰੇਡੀਓ ਤੇ ਤੁਹਾਨੂੰ ਟੈਕਸ ਲੱਗਦਾ ਹੁੰਦਾ ਸੀ ਜਿਹੜਾ ਕਿ ਬਹੁਤ ਪੁਰਾਣਾ ਪਹਿਲਾਂ ਸੀਗਾ, ਉਹਦੀ ਖਬਰ ਆ ਰਹੀ ਸੀ ਵੀ ਕੈਪਟਨ ਸਰਕਾਰ ਇਹ ਟੈਕਸ ਲਾਉਣ ਜਾ ਰਹੀ ਆ, ਪਰ ਉਨ੍ਹਾਂ ਨੇ ਸਪਸ਼ਟ ਕਿਹਾ ਸਿੱਧੂ ਨੇ ਕਿ ਨਹੀਂ ਮੈਂ ਨਹੀਂ ਲਾਵਾਂਗਾ ਮਨੋਰੰਜਨ ਕਰ ਜਾਣੀ ਕਿ ਟੈਕਸ। ਸੋ ਇਸ ਨੂੰ ਉਸਨੇ ਖਾਰਜ ਕੀਤਾ। ਪਰ ਇਸ ਮਾਮਲੇ ਦੇ ਵਿਚ ਜਿਹੜੀ ਇਨ੍ਹਾਂ ਨੇ ਬਿਆਨ ਦਿੱਤਾ ਮੀਡੀਆ ਦੇ ਵਿਚ ਫਰੰਟ ਪੇਜ ਤੇ ਲੱਗਾ ਫਾਸਟ ਵੇ ਮਾਮਲੇ ਦੇ ਵਿਚ, ਉਹਦੇ ਵਿਚ ਪਿੱਛੇ ਜੇ ਖ਼ਬਰ ਆਈ ਸੀ ਕਿ ਉਹ ਫਾਈਲ ਵੀ ਗਾਇਬ ਹੋ ਗਈ ਹੈ ਤੇ ਕੈਪਟਨ ਸਾਹਿਬ ਉਹਦੀ ਫਾਈਲ ਦੇ ਉੱਤੇ ਬੈਠੇ ਨੇ, ਦੱਬੇ ਬੈਠੇ ਨੇ, ਕਿਉਂਕਿ ਉਨ੍ਹਾਂ ਦਾ ਸਮਝੌਤਾ ਬਾਦਲਾਂ ਦੇ ਨਾਲ ਪਹਿਲਾਂ ਹੋਇਆ ਸੀ। ਹੁਣ ਇਹ ਤੋਂ ਇਹ ਸਪਸ਼ਟ ਹੁੰਦਾ ਹੈ ਕਿ ਸਿੱਧੂ ਤੇ ਕੈਪਟਨ ਦੇ ਵਿਚ ਵੀ ਆਪਸੀ ਜਿਹੜਾ ਆ ਥੋੜਾ ਥੋੜੇ ਡਿਫਰੈਂਸਿਸ ਸਾਹਮਣੇ ਆ ਰਹੇ ਨੇ, ਨਜ਼ਰ ਆ ਰਹੇ ਨੇ, ਤੇ ਆਉਣ ਵਾਲੇ ਟਾਈਮ ਦੇ ਵਿਚ ਇਸ ਮੇਰੀ ਨਜ਼ਰੇ ਇਹ ਵਧਣ ਦੇ ਇਹਦੇ ਕਾਰਨ ਮੈਨੂੰ ਲੱਗਦਾ ਹੈ ਕਿ ਇਨ੍ਹਾਂ ਦੇ ਆਪਸੀ ਪਾੜਾ ਜ਼ਰੂਰ ਵਧੇਗਾ। ਜੇ ਕੈਪਟਨ ਸਾਹਿਬ ਦੇ ਉੱਤੇ ਪ੍ਰੈਸ਼ਰ ਬਣਦਾ ਜਾ ਰਿਹਾ ਕਿ ਉਹ ਇਸ ਨੂੰ ਰੋਕ ਰਹੇ ਨੇ ਗੁਰਸੇਵਕ, ਸੋ ਇਸ ਕਰਕੇ ਹਾਂਜੀ ਮੀਡੀਆ ਦੇ ਵਿਚ ਜਾਂ ਪਬਲਿਕ ਦੇ ਵਿਚ ਇਹ ਆ ਕਿ ਸਿੱਧੂ ਤਾਂ ਕਰਨਾ ਚਾਹੁੰਦੇ ਨੇ, ਕਾਂਗਰਸ ਕਰਨਾ ਚਾਹੁੰਦੀ ਆ, ਪਰ ਉਹ ਸਾਰੇ ਦਾ ਸਾਰਾ ਜਿਹੜਾ ਰੋਕਾ ਐਤਕੀ ਲੱਗਿਆ ਹੋਇਆ ਇਸ ਫਾਸਟ ਵੇ ਦੇ ਉੱਤੇ ਉਹ ਕੈਪਟਨ ਫੇਵਰ ਕਰ ਰਹੇ ਨੇ। ਸੋ ਇਸ ਕਰਕੇ ਹਾਂਜੀ, ਸੋ ਕਾਂਗਰਸ ਦੀ ਜਿਹੜੀ ਆਪਸ ਦੇ ਵਿਚ ਦਰਾੜ ਹੈ ਉਹ ਸਾਹਮਣੇ ਨਜ਼ਰ ਆ ਰਹੀ ਮੀਡੀਆ ਦੇ ਵਿਚ। ਤੇ ਦੂਸਰੇ ਪਾਸੇ ਇਕ ਖ਼ਬਰ ਭਾਰਤ ਦੀ ਹੈ ਕਿ ਸਸਤੇ ਕਰਜ਼ ਲਈ ਰਾਹ ਪੱਧਰਾ 0.25% ਕਟੌਤੀ ਹੋਈ ਹੈ ਜੀ ਫੈਡਰਲ ਰੇਟ ਦੇ ਵਿਚ, ਤੇ ਇਸ ਦੇ ਕਾਰਨ ਜਿਹੜੇ ਆ ਕਰਜ਼ੇ ਨੇ ਉਹ ਉਨ੍ਹਾਂ ਦਾ ਇੰਟਰਸਟ ਰੇਟ ਘਟਣ ਕਾਰਨ ਕਾਫ਼ੀ ਰਾਹਤ ਮਿਲੇਗੀ। ਪਰ ਦੂਜੀ ਗੱਲ ਇਹ ਹੈ ਵੀ ਜੇ ਕਰਜ਼ੇ ਦੀ ਲੋੜ ਨਹੀਂ ਤਾਂ ਮੈਂ ਇਹੀ ਬੇਨਤੀ ਕਰਦਾ ਵੀ ਨਾ ਹੀ ਲਓ ਤਾਂ ਜ਼ਿਆਦਾ ਵਧੀਆ ਹੈ। ਤੇ ਉਧਰ ਆਪਣੇ ਕ੍ਰਿਕਟ ਪਲੇਅਰ ਹਰਮਨਪ੍ਰੀਤ ਜੋ ਕਿ ਵਰਲਡ ਕੱਪ ਦੇ ਵਿਚ ਵਧੀਆ ਪਰਫਾਰਮੈਂਸ ਦੇ ਕੇ ਵਾਪਸ ਗਏ ਨੇ, ਉਨ੍ਹਾਂ ਨੂੰ DSP ਦੀ ਜਿਹੜੀ ਪੋਜੀਸ਼ਨ ਹੈ ਉਹ ਦੇਣ ਦੀ ਕਾਰਵਾਈ ਜਿਹੜੀ ਸ਼ੁਰੂ ਕਰ ਦਿੱਤੀ ਹੈ। ਤੇ ਖ਼ਬਰ ਇਸ ਤਰ੍ਹਾਂ ਬਣੀ ਹੈ ਕਿ ਹਰਮਨਪ੍ਰੀਤ ਦੇ ਮੋਢਿਆਂ ਤੇ ਪੰਜਾਬ ਸਰਕਾਰ ਲਾਵੇਗੀ ਸਟਾਰ, ਤੇ ਸਟਾਰ ਜਿਹੜੇ ਆ ਪੁਲਿਸ ਦੀ ਨੌਕਰੀ ਦੇ ਕੇ ਲਾਵੇਗੀ, ਇਸ ਦੀ ਕਾਰਵਾਈ ਸ਼ੁਰੂ ਹੋ ਚੁੱਕੀ ਹੈ। ਸੋ ਇਕ ਹੋਰ ਖ਼ਬਰ ਹੈ ਜੀ ਨਕੋਦਰ ਦੀ, ਯੂਨੀਅਨਾਂ ਤੋੜਨ ਵਿਰੁੱਧ ਟਰੱਕ ਸਾੜਿਆ। ਸੋ ਮੈਨੂੰ ਇਹ ਗੱਲ ਨਹੀਂ ਸਮਝ ਆਈ ਕਿ ਹੁਣ ਕੈਪਟਨ ਸਾਹਿਬ ਦੇ ਆਉਣ ਦੇ ਨਾਲ ਹੀ ਯੂਨੀਅਨਾਂ ਨੂੰ ਖਾਰਜ ਕਰ ਦਿੱਤਾ ਗਿਆ ਸੀ, ਜਿਹੜਾ ਕਿ ਬਹੁਤ ਸਮੇਂ ਤੋਂ ਬਹੁਤ ਮੰਗ ਸੀ ਵੀ ਇਹ ਜਿਹੜਾ ਵਾਧੂ ਦੀਆਂ ਪ੍ਰਧਾਨਗੀਆਂ ਦਾ ਰੌਲਾ ਮਰ ਮਰਾਈ ਇਹ ਸਾਰਾ ਜਿਹੜਾ ਯੂਨੀਅਨਾਂ ਦੇ ਕਾਰਨ ਕੁਛ ਬੰਦੇ ਫਾਇਦਾ ਲੈ ਰਹੇ ਨੇ ਬਾਕੀ ਜਿਹੜੇ ਆ ਨੁਕਸਾਨ ਹੋ ਰਹੇ ਨੇ ਯੂਨੀਅਨ ਮੈਂਬਰ ਨੂੰ, ਵੀ ਇਨ੍ਹਾਂ ਨੂੰ ਕਿਸੇ ਤਰ੍ਹਾਂ ਖਤਮ ਕੀਤਾ ਜਾਵੇ ਕਿਉਂਕਿ ਇਨ੍ਹਾਂ ਦੇ ਪੋਲੀਟਿਕਸ ਬੜੀ ਆ ਗਈ ਸੀ, ਮਤਲਬ ਅਕਾਲੀ ਦਲ ਕਾਂਗਰਸ CPM ਵਾਲੇ ਧੜੇ ਬਣੇ ਹੋਏ ਸਨ। ਸੋ ਉਹ ਟਰੱਕ ਇੰਡਸਟਰੀ ਨੂੰ ਫਾਇਦਾ ਨਹੀਂ ਸੀ ਕਰ ਰਹੇ, ਸਗੋਂ ਉਹਨਾਂ ਦੇ ਇੱਕ ਐਕਸਟਰਨਲ ਵਿੰਗ ਬਣ ਗਏ ਸੀ। ਸੋ ਇਸ ਨੂੰ ਆਉਂਦੇ ਹੀ ਕੈਪਟਨ ਸਰਕਾਰ ਨੇ ਯੂਨੀਅਨਾਂ ਭੰਗ ਕਰਤੀਆਂ ਸੀ। ਹੁਣ ਇਸ ਭੰਗ ਕਰਨ ਦੇ ਵਿਰੁੱਧ ਨਕੋਦਰ ਦੇ ਵਿੱਚ ਟਰੱਕ ਸਾੜਿਆ ਗਿਆ। ਹੁਣ ਇਹ ਜਿਹੜਾ ਟਰੱਕ ਸਾੜਦੇ ਦੀ ਫੋਟੋ ਵੀ ਲੱਗੀ ਆ, ਮੈਨੂੰ ਇਹ ਨੀ ਸਮਝ ਆਉਂਦੀ ਉਹ ਟਰੱਕ ਸਾੜ ਕੇ ਫਾਇਦਾ ਕੀ ਹੋਇਆ, ਮਤਲਬ ਵਾਏ ਹਨਾ, ਤੇ ਜਾਂ ਤਾਂ ਉਹਦੇ ਚੋਂ ਇੰਜਣ ਉਂਜਣ ਸਾਰੇ ਕੱਢ ਲਏ ਹੋਣੇ ਹਨਾ, ਇੱਦਾਂ ਵੀ ਹੋ ਸਕਦਾ।
ਮੋਸਟਲੀ ਕਰਦੇ ਤਾਂ ਇੱਦਾਂ ਹੀ ਆ ਜਿਹੜੇ ਉੱਥੇ, ਕਿਉਂਕਿ ਸਾਹਿਬ ਆਪਾਂ ਉੱਥੋਂ ਆਏ ਆਪਾਂ ਅਸਲੀਅਤ ਤੋਂ ਤਾਂ ਵਾਕਫ ਹੀ ਆ, ਪਰ ਉੱਥੇ ਵੀ ਰੂਹ ਦੇਖਣਾ ਹੁੰਦਾ ਆਪਣਾ, ਕੀ ਖਬਰ ਬਣੇ ਅਖਬਾਰ ਦੀ, ਲੋਕਾਂ ਨੂੰ ਪਤਾ ਲੱਗੇ ਕੁਛ ਨਾ ਕੁਛ ਕੀਤਾ ਗਿਆ
ਜੀ।
ਹੈ ਤਾਂ ਗਲਤ ਆ ਪਰ ਲੀਗਲ ਤਰੀਕਾ ਨਹੀਂ ਆ, ਤਰੀਕਾ
ਇੱਦਾਂ ਕਹਿ ਸਕਦੇ ਆ ਕਿ ਜਿੱਦਾਂ ਟਰੱਕ ਦਾ ਪੁਤਲਾ ਸਾੜਿਆ ਗਿਆ, ਅਸਲੀ ਟਰੱਕ ਦਾ ਹੁਣ 4-5 ਲੱਖ ਰੁਪਇਆ ਕਿਹੜਾ ਸਾੜਦਾ ਇੰਨਾ ਮਹਿੰਗਾ ਹਨਾ, 10 ਲੱਖ ਦਾ ਟਰੱਕ।
ਪਰ ਹੋ ਸਕਦਾ ਓਪੋਜੀਸ਼ਨ ਦਾ ਲਾਗਦਾਰ ਦੇ ਵਿੱਚ ਵੀ ਕਰ ਜਾਂਦੇ
ਆ, ਇੱਦਾਂ ਵੀ
ਓਪੋਜੀਸ਼ਨ ਦਾ ਸਾੜਤਾ ਹੋਵੇ
ਧੱਕੇ ਨਾਲ ਵੀ, ਨਹੀਂ ਨਹੀਂ ਇਹ ਖੜਾ ਖੜਾ
ਲੱਗੇ ਤਾਂ ਪੰਜਾਬ ਚ ਟ੍ਰੇਨਾਂ ਤੱਕ
ਨਹੀਂ। ਹਾਂਜੀ ਨਹੀਂ ਉਹ ਤਾਂ ਦੰਗਿਆਂ ਦੇ ਵਿੱਚ ਟ੍ਰੇਨਾਂ ਸਾੜੇ, ਪਰ ਇਹ ਤਾਂ ਮਿੱਥ ਕੇ ਸਾੜਿਆ ਗਿਆ ਨਾ। ਜਿੱਦਾਂ ਹੁਣ ਇੱਕ ਜਦੋਂ ਪੁਤਲਾ ਸਾੜਦੇ ਆ, ਪੁਤਲੇ ਸਾੜਨ ਦਾ ਮਤਲਬ ਕੀ ਆ ਕਿ ਅਸੀਂ ਬੰਦਾ ਤਾਂ ਸਾੜ ਨਹੀਂ ਸਕਦੇ, ਉਹਦਾ ਅਸੀਂ ਪੁਤਲਾ ਸਾੜ ਦਿੰਦੇ, ਉਹਦਾ ਇਮੇਜ, ਠੀਕ ਹੈ ਨਾ। ਤੇ ਪ੍ਰਦੀਪ ਸਿੰਘ ਤੂਰ ਕਹਿੰਦੇ ਉਹ ਚੱਲਦਾ ਨੀ, ਹਾਂ ਉਹ ਕਹਿੰਦੇ ਚੱਲਦਾ ਨੀ ਹੁਣ। ਮੈਨੂੰ ਤਾਂ ਇਉਂ ਲੱਗਦਾ ਕਿ ਟਰੱਕ ਦੇ ਸਾਰਾ ਇੰਜਣ ਉਂਜਣ ਕੱਢ ਲਿਆ ਹੋਣਾ, ਗੇਅਰ ਬਾਕਸ ਸਾਰੇ ਖਾਲੀ ਕਰਕੇ ਪੁਰਾਣੇ ਟਾਇਰ ਪਾ ਕੇ ਉਹਨੂੰ ਅੱਗ ਲਾਤੀ ਹੋਣੀ, ਫੋਟੋ ਖਿੱਚ ਕੇ ਲਾਤੀ ਆ, ਲੋਕਾਂ ਨੂੰ ਦਿਖਾਲਦਾ ਵੀ ਟਰੱਕ ਜਾ ਲਿਆ ਜੀ। ਫਿਲਮਾਂ ਚ ਵੀ ਇੱਦਾਂ ਹੀ ਕਰਦੇ ਆ, ਫਿਲਮਾਂ ਚ ਸ਼ੂਟਿੰਗ ਹੁੰਦੀ ਆ ਜਿਹੜੀਆਂ, ਉਹ ਕਾਰਾਂ ਤਬਾਹ ਹੁੰਦੀਆਂ, ਤੁਹਾਡੇ ਖਿਆਲ ਆ ਉਹਦੇ ਵਿਚ ਪ੍ਰੋਪਰ ਇੰਜਣ ਸਾਰਾ, ਉਹ ਸਾਰਾ ਕੁਝ ਕੱਢਿਆ ਹੁੰਦਾ ਬਾਹਰੋਂ ਦੇਖਣ ਨੂੰ ਹੀ ਲੱਗਦੀਆਂ ਹੁੰਦੀਆਂ। ਖੈਰ ਹਾਂਜੀ, ਤੇ ਇਹ ਸਨ ਕੁਝ ਖਬਰਾਂ ਜਿਹੜੀਆਂ ਸਾਂਝੀਆਂ ਕਰਨੀਆਂ ਸੀ। ਤੇ ਹੁਣ ਆਪਾਂ ਨਾ ਮੈਸੇਜ ਸਾਂਝੇ ਕਰਨੇ ਆ, ਜਗਤਾਰ ਗਿੱਲ ਭਾਜੀ ਸਾਡੇ ਨਾਲ ਜੁਆਇਨ ਕਰ ਗਏ ਨੇ, ਉਹਨਾਂ ਦਾ ਮੈਸੇਜ ਹੈ ਕਿ ਅਗਰ ਪਰਮਾਤਮਾ ਹਰ ਇੱਕ ਦਿਨ ਵਧੀਆ ਬਣਾ ਦਿੰਦਾ ਤਾਂ ਉਸ ਨੂੰ ਆਉਣ ਵਾਲੇ ਕੱਲ ਦੀ ਸਿਰਜਣਾ ਕਰਨ ਦੀ ਲੋੜ ਨਹੀਂ ਸੀ। ਅਗਰ ਤੁਹਾਡਾ ਅੱਜ ਵਧੀਆ ਨਹੀਂ ਹੈ ਤਾਂ ਤੁਹਾਨੂੰ ਜ਼ਿਆਦਾ ਚਿੰਤਾ ਕਰਨ ਦੀ ਜ਼ਰੂਰਤ ਨਹੀਂ, ਕਿਉਂਕਿ ਤੁਹਾਡੇ ਕੋਲ ਆਉਣ ਵਾਲਾ ਕੱਲ ਹੈ। ਸ਼ੁਭ ਸਵੇਰ ਦੋਸਤੋ, ਤੁਹਾਡੇ ਕੇ ਜਗਤਾਰ ਗਿੱਲ ਭਾਜੀ ਸਾਡੇ ਨਾਲ ਜੁੜੇ ਨੇ। ਇਹ ਫੋਟੋ ਮੈਂ ਸ਼ੇਅਰ ਕਰ ਰਿਹਾ, ਬਹੁਤ ਸੋਹਣਾ ਮੈਸੇਜ ਆ, ਤੇ ਆਪਣੇ ਬਲੌਗ ਤੇ ਸਵਾਗਤ ਕਰਦੇ ਆ। ਤੇ ਹੁਣ ਆਪਾਂ ਆਪਣੇ ਬਾਕੀ ਸਰੋਤਿਆਂ ਦੇ ਵੀ ਸੁਨੇਹੇ ਲਈਏ ਜੀ, ਬਹੁਤ ਪੈਂਡਿੰਗ ਪਏ ਨੇ
ਜੀ। ਬਿਲਕੁਲ ਹਾਂਜੀ, ਤੇ ਆਪਾਂ ਤਕਰੀਬਨ ਘੰਟਾ ਕੁ ਪਹਿਲਾਂ ਆਪਣੇ ਜਿਹੜੇ ਸੁਨੇਹੇ ਆਏ ਸੀਗੇ ਕੁਲਵਿੰਦਰ ਸਿੰਘ ਜੀ ਆਪਣੇ ਧਾਲੀਵਾਲ ਸਾਹਿਬ ਗੋਲਡ ਕੋਸਟ ਤੋਂ, ਤੇ ਉਹ ਹਜੇ ਉਥੋਂ ਪੈਂਡਿੰਗ ਨੇ ਜਿੱਥੋਂ ਆਪਾਂ ਵਾਹ ਵਾਹ ਵਾਲਾ ਗੀਤ ਸੁਣਾਇਆ ਸੀਗਾ ਸ਼ਿਕੰਜਵੀ ਵਾਲਾ, ਤੇ ਪਸੰਦ ਕੀਤਾ ਸੀ ਉਹਨੇ ਬਹੁਤ ਜ਼ਿਆਦਾ, ਤੇ ਗੈਰ ਹਾਜ਼ਰੀ ਦੇ ਵੀ ਕਾਰਨ ਪੁੱਛ ਰਹੇ ਨੇ ਕੁਲਵਿੰਦਰ ਸਿੰਘ ਜੀ ਕਿਉਂ ਗੈਰ ਹਾਜ਼ਰ ਰਹੇ ਭਾਜੀ।
ਹਾਂਜੀ ਮੈਂ ਦੱਸ ਚੁੱਕਾ ਜੀ, ਮੈਂ ਸਿਡਨੀ ਇੱਕ ਹਫ਼ਤੇ ਦਾ ਮੇਰਾ ਟੂਰ ਸੀਗਾ ਸਿੱਖ ਖੇਡਾਂ ਦੇ ਮਤਲਬ ਜਿਹੜੀਆਂ ਸਿਡਨੀ ਦੇ ਵਿਚ ਹੋ ਰਹੀਆਂ, ਵੈਬਸਾਈਟ ਅਪਡੇਟ ਕਰ ਦਿੱਤਾ ਗਿਆ ਤੇ ਹੋਰ ਬਹੁਤ ਸਾਰੇ ਕਾਰਵਾਈਆਂ ਗਤੀਵਿਧੀਆਂ ਜਿਹੜੀਆਂ ਆਉਣ ਵਾਲੇ 2-3 ਮਹੀਨਿਆਂ ਚ ਤੁਹਾਨੂੰ ਪਤਾ ਲੱਗਦੀਆਂ ਰਹੂਗੀਆਂ। ਬਹੁਤ ਵੱਡਾ ਪ੍ਰੋਜੈਕਟ ਹੈ ਜੀ, $4,50,000 ਇਕੱਠਾ ਕਰਨਾ, 70,000 ਉੱਥੇ ਬੰਦੇ ਪਹੁੰਚ ਰਹੇ ਨੇ ਤੇ ਤਕਰੀਬਨ 2,250,000 ਪਲੇਅਰ ਪਹੁੰਚ ਰਿਹਾ। ਸੋ ਸਾਰੀਆਂ ਤਿਆਰੀਆਂ ਦੀ ਅਸੀਂ ਤਾਂ ਮਦਦ ਕਰਨ ਗਏ ਸੀ ਜੀ ਉਹਨਾਂ ਦੀ ਕਮੇਟੀ ਦੀਆਂ। ਸੋ ਸਿਡਨੀ ਵਾਲੇ ਜਿਹੜੇ ਕਾਫੀ ਮਿਹਨਤ ਕਰ ਰਹੇ ਨੇ, ਇਸ ਕਰਕੇ ਗਏ ਸੀ ਜੀ ਉੱਥੇ
ਜੀ। ਬਹੁਤ ਵਧੀਆ। ਤੇ ਇਸ ਤੋਂ ਅੱਗੇ ਜੀ ਆਪਣੇ ਸੁਖਪ੍ਰੀਤ ਭੈਣ ਜੀ ਐਡਲੇਡ ਤੋਂ, ਉਹ ਵੀ ਸੁਨੇਹਾ ਭੇਜ ਰਹੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਸਤਿ ਸ੍ਰੀ ਅਕਾਲ ਭੈਣ ਜੀ। ਤੇ ਉਹਨਾਂ ਨੇ ਵੀ ਗੀਤ ਬਹੁਤ ਪਸੰਦ ਕੀਤਾ ਤੇ ਕਹਿੰਦੇ ਸਾਡੇ ਐਡਲੇਡ ਵਾਲਿਆਂ ਦੇ ਤਾਂ ਹੱਥ ਜੁੜ ਜਾਂਦੇ ਆ, ਕਹਿੰਦੇ ਕਾਨਵੀ ਪੀਪੀ ਕੇ ਮੌਸਮ ਦੇ ਵਿਚ।
ਹਾਂਜੀ ਮੈਂ ਇੱਥੇ ਦੱਸਦਾ ਜੀ ਲੋਕ ਗਿਆਨ ਆਸਟ੍ਰੇਲੀਆ ਦਾ। ਆਸਟ੍ਰੇਲੀਆ ਦੇ ਵਿਚ 3 ਚੀਜ਼ਾਂ ਵਰਜਿਤ ਨੇ ਪੰਜਾਬੀਆਂ ਨੂੰ, ਨਿੰਬੂ, ਲੱਸੀ ਤੇ ਰਸ। ਇਹ ਕਦੇ ਭੁੱਲ ਕੇ ਵੀ ਨਾ ਪੀਓ, ਤੁਹਾਡੇ ਗੋਡੇ ਜਿਹੜੇ 6 ਮਹੀਨਿਆਂ ਚ ਜੁੜ ਜਾਣੇ ਆ। ਇਹ ਸਿਆਣਿਆਂ ਨੇ ਤੱਤ ਕੱਢੇ ਹੋਏ ਆ 100 ਸਾਲ ਤੋਂ ਆਸਟ੍ਰੇਲੀਆ ਦੇ ਵਿਚ। ਸੋ ਨਵੇਂ ਅਸੀਂ ਆਉਂਦੇ ਇੰਡੀਆ ਤੋਂ ਤਾਂ ਇੰਡੀਆ ਵਾਲੇ ਸਾਰੇ ਉਹ ਅਸੀਂ ਕੋਸ਼ਿਸ਼ ਕਰਦੇ, ਪਰ ਹਰ ਥਾਂ ਦਾ ਆਪਣਾ ਆਪਣਾ ਰਿਵਾਜ ਹੁੰਦਾ, ਹਰ ਥਾਂ ਦੀ ਆਪਣੀ ਆਪਣੀ ਤਸਵੀਰ ਹੁੰਦੀ ਆ। ਸੋ ਆਸਟ੍ਰੇਲੀਆ ਦੀ ਤਸਵੀਰ ਇਹ ਆ ਕਿ 3 ਚੀਜ਼ਾਂ, ਲੱਸੀ, ਰਸ ਤੇ ਨਿੰਬੂ, ਇਹ ਨਹੀਂ ਪੀਣੇ ਪੰਜਾਬੀਆਂ ਨੇ। ਅਗਰ ਪੀਣੇ ਸ਼ੁਰੂ ਕਰ ਦਿੱਤੇ ਰੈਗੂਲਰ ਬੇਸ ਤੇ ਤਾਂ ਤੁਹਾਨੂੰ ਆਰਥਰਾਈਟਿਸ ਤੇ ਗੋਡੇ ਦਰਦ, ਜੋੜ ਦਰਦ ਹੋਇਆ ਕਿ ਹੋਇਆ। ਮੇਲੇ ਗਿੱਲੇ ਚ, ਪਰ ਜੇ ਹੁਣ ਕਈ ਦੇਖੇ ਘਰਾਂ ਦੇ ਵਿਚ ਰੋਜ਼ੇ ਲੱਸੀ ਪੀਂਦੇ ਨੇ, ਰੋਜ਼ੇ ਨਿੰਬੂ ਪਾਉਂਦੇ ਨੇ, ਰੋਜ਼ੇ ਰਸ। ਹੁਣ ਸਾਡੇ ਹੈਗੇ ਆ ਗੰਨੇ ਲੱਗੇ ਹੋਏ, ਰੋਜ਼ ਅਸੀਂ 2-4 ਵਾਰੀ ਪੀਨੇ ਆ ਸਾਲ ਦੇ, ਇੱਦਾਂ ਥੋੜੋ। ਪਰ ਜੇ ਤੁਸੀਂ ਡੇਲੀ ਪੀਣ ਲੱਗ ਜਾਓ ਜਾਂ ਰੈਗੂਲਰ ਬੇਸਿਸ ਤੇ ਨਹੀਂ ਪੀਣਾ ਹੈਗਾ, ਮਤਲਬ ਇਹ ਸਿਹਤ ਲਈ ਬੜਾ ਹਾਨੀ ਕਰਕੇ ਸਿਆਣਿਆਂ ਨੇ ਆਸਟ੍ਰੇਲੀਆ ਤੱਤ ਕੱਢੇ ਹੋਏ ਨੇ। ਅਸਲ ਦੇ ਵਿਚ ਕੀ ਆ ਕਿ ਜਿਹੜੇ ਸਮੁੰਦਰੀ ਇਲਾਕਿਆਂ ਦੇ ਨਾਲ ਆ, ਜਿੱਦਾਂ ਹੁਣ ਜਗਤਾਰ ਭਾਜੀ ਹੋਣੀ ਹਾਂਗਕਾਂਗ ਵਾਲੇ ਆ, ਉੱਥੇ ਵੀ ਇਹੀ ਪ੍ਰੋਬਲਮ ਹੈ। ਜਿਹੜੇ ਸਮੁੰਦਰ ਦੇ ਲਾਗੇ ਲੱਗਦੇ ਆ ਨਾ, ਹਾਂ ਸਮੁੰਦਰ ਦੇ ਲਾਗੇ ਲੱਗਦੇ ਨੇ ਸ਼ਹਿਰ, ਉੱਥੇ ਇਹ 3 ਚੀਜ਼ਾਂ ਨਹੀਂ ਪੀਣੀਆਂ, ਕਿਉਂਕਿ ਹਵਾ ਦੇ ਵਿਚ ਨਮੀ ਹੁੰਦੀ ਆ ਤੇ ਇਹ ਬਾਏ ਬਣਦੀ ਆ।
ਓਕੇ ਜੀ ਭਾਜੀ, ਕਦੇ ਏਦਾਂ ਤਾਂ ਨੀ ਸਿਆਣੇ ਔਖੇ ਹੁੰਦੇ ਹੋਣਗੇ ਜਿਦਾਂ ਸਾਡੇ ਵਰਗੇ ਆ ਜਾਂਦੇ ਹੋਣੇ ਕੌਫ ਸਰਵਰ ਰਸੇ ਪਲਾ ਦੋ ਤੇ ਉਹਨੇ ਮੂਹਰੇ ਥਣਾ ਦਿੰਦੇ ਹੋਣਗੇ?
ਨਹੀਂ ਨਹੀਂ ਏਦਾਂ ਦੀ ਕੋਈ ਗੱਲ ਨੀ ਹੈਗੀ, ਏਦਾਂ ਦੀ ਕੋਈ ਗੱਲ ਨੀ, ਪਰ ਹਾਂਜੀ ਪਰ ਗੱਲ
ਪਲਾਉਂਗੇ ਤੁਸੀਂ ਆ ਜਾਂਦੇ ਤੁਹਾਨੂੰ
ਪਲਾਉਂਗੇ ਜੀ, ਪੂਰਾ ਪਲਾਵਾਂਗੇ ਜੇ ਇਹ ਗੰਨੇ ਹੋਏ ਤਾਂ।
ਠੀਕ ਹੈ ਜੀ, ਗੁੱਡ, ਦੇਖਿਆ ਨਿਕਲਿਆ ਗੱਲ
ਹਾਂਜੀ, ਨਾਲ ਟਰਮਸ ਐਂਡ ਕੰਡੀਸ਼ਨ
ਆਪਣੇ ਦਾ ਜੀ
ਫਾਈਨ ਪ੍ਰਿੰਟ ਚ।
ਠੀਕ ਹੈ ਜੀ, ਸੋ ਆਪਣੇ ਤੋਂ ਸਿਡਨੀ ਤੋਂ ਆਪਣੇ ਨਾਲ ਹਰਿੰਦਰ ਸਿੰਘ ਜੀ ਨਿਨੂਆ ਜੀ ਜੁੜੇ ਨੇ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਫਤਿਹ ਵੀ ਸਾਂਝੀ ਗੁਰਫਤਿਹ ਵੀ ਸਾਂਝੀ ਕਰ ਰਹੇ ਨੇ ਤਾਂ ਕਹਿੰਦੇ ਵੈਲਕਮ ਬੈਕ ਸਿੱਧੂ ਸਾਹਿਬ
ਜੀ, ਸ਼ੁਕਰੀਆ।
ਸੋ ਹਾਂਜੀ, ਤੇ ਅੱਗੇ ਜੀ ਆਪਣੇ ਨਾਲ ਜਸਵਿੰਦਰ ਸਿੰਘ ਜੀ ਜੁੜੇ ਨੇ ਪ੍ਰੋਗਰਾਮ ਦੇ ਵਿਚ
ਤੇ ਉਹਨਾਂ ਨੇ ਹਾਂਜੀ ਕਾਫੀ ਲੰਬਾ ਹਾਂਜੀ ਇੱਥੇ ਥੋੜੀ ਜਿਹੀ ਗੱਲ ਆਪਾਂ ਕਰ ਵੀ ਚੁੱਕੇ ਆ, ਪਰ ਆਪਾਂ ਫੇਰ ਕਿਤੇ ਪ੍ਰੋਗਰਾਮ ਦੇ ਵਿਚ ਇੱਥੇ ਗੱਲ ਕਰਾਂਗੇ। ਪਰ ਬਹੁਤ ਬਹੁਤ ਧੰਨਵਾਦ ਤੁਸੀਂ ਇਸ ਮੁੱਦੇ ਤੇ ਗੱਲ ਸਾਡੇ ਨਾਲ ਧਿਆਨ ਦਵਾਇਆ।
ਬਹੁਤ ਵਧੀਆ ਲੱਗਦਾ ਜਦੋਂ ਕਿਸੇ ਟੋਪਿਕ ਦੇ ਉੱਤੇ ਆਪਣੇ ਭੇਜਦੇ ਨੇ, ਪ੍ਰੋਗਰਾਮ ਚ ਵੀ ਮਜ਼ਾ ਆਉਂਦਾ ਕਰਨ ਦਾ, ਵਿਚਾਰ ਵਧੀਆ ਚੱਲਦੀ ਆ। ਸੋ ਇਸ ਤੋਂ ਅੱਗੇ ਜੀ ਆਪਣੇ ਨਾਲ ਸੁਖਦੀਪ ਸਿੰਘ ਰਿਆੜ ਕੋਬਰਮ ਤੋਂ ਸੁਨੇਹਾ ਭੇਜ ਰਹੇ ਨੇ, ਪਹਿਲਾਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਦੱਸ ਰਹੇ ਨੇ ਕਹਿੰਦੇ ਕੰਮ ਤੇ ਆ ਤੇ ਰੇਨ ਦੀ ਵੇਟ ਕਰ ਰਹੇ ਆ ਤੇ ਕਹਿੰਦੇ ਭਾਜੀ ਹਾਂਜੀ ਤੇ ਮੀਂਹ ਦੀ ਵੇਟ ਕਰ ਰਹੇ ਆ ਤੇ ਗੀਤ ਦੀ ਫਰਮਾਇਸ਼ ਕਰ ਰਹੇ ਨੇ
ਦੇਖਦੇ ਆ। ਮੈਂ ਹੁਣ ਆਪ ਤਾਂ ਅੱਜ ਗਾ ਨੀ ਸਕਦਾ ਰਾਗ ਕਿਉਂਕਿ ਅੱਜ ਮੈਂ ਹੋਰ ਰਾਗ ਛੇੜਿਆ ਹੋਇਆ, ਸੋ ਫੇਰ ਕਿਤੇ ਤੁਹਾਨੂੰ ਰਾਗ ਮਲਹਾਰ ਵੀ ਸੁਣਾਵਾਂਗੇ
ਜੀ। ਹਾਂਜੀ ਆਪਣੇ ਨਾਲ ਜੀ ਵਿਜੇ ਵਿਰਦੀ ਜੀ ਸਿਡਨੀ ਤੋਂ
ਵਿਜੇ ਜੀ, ਸਾਨੂੰ ਆਪ ਨੂੰ ਨੀ ਸੀ ਪਤਾ ਸੀ ਕਿੱਥੇ ਜਾਣਾ ਕਿਉਂਕਿ ਸਾਰੇ ਸਿਡਨੀ ਦੇ ਵਿਚ ਅਸੀਂ ਘੁੰਮੇ ਫਿਰੇ ਆ, ਕਈ ਆਪਣੇ ਸ਼ਖਸੀਅਤਾਂ ਨੂੰ ਮਿਲੇ ਆ, ਕਈ ਪਰਿਵਾਰਾਂ ਨੂੰ ਮਿਲੇ ਆ, ਤੇ ਤੁਹਾਡੀ ਵੀ ਮਦਦ ਦੀ ਲੋੜ ਆ, ਫੇਰ ਆਵਾਂਗੇ, ਫੇਰ ਆਪਾਂ ਜ਼ਰੂਰ ਮਿਲਾਂਗੇ। ਸੋ ਸਿਡਨੀ ਤੇ ਫੋਕਸ ਰਹੇਗਾ ਆਉਣ ਵਾਲੇ ਇਕ ਸਾਲ ਜੀ।
ਹਾਂਜੀ ਤੇ ਉਹਨੀ ਆਪਣਾ ਵਿਚਾਰ ਭੇਜਿਆ ਕਹਿੰਦੇ ਲਰਨਿੰਗ ਟੂ ਇਗਨੋਰ ਥਿੰਗਸ ਇਜ਼ ਵਨ ਆਫ ਦਾ ਗ੍ਰੇਟ ਪਾਥਸ ਆਫ ਇਨਰ ਪੀਸ
ਜੀ।
ਆਪਣੇ ਜੋ ਟੋਪਿਕ ਸੀ ਬਹੁਤ ਵਧੀਆ ਉਹਦੇ ਲਈ,
ਬਿਲਕੁਲ।
ਇਸ ਨਾਲ ਜੀ ਅਜੇਪਾਲ ਜੀ ਸਤਿ ਸ੍ਰੀ ਅਕਾਲ ਤੇ ਹਾਂਜੀ ਅਜੇਪਾਲ ਜੀ ਵੀ ਅੱਜ ਹਾਜ਼ਰੀ ਲਵਾ ਰਹੇ ਨੇ ਜੀ, ਮੈਂ ਕੀਤੀ ਸੀ ਸ਼ਿਕਾਇਤ, ਮੈਂ ਕਿੱਥੇ ਰਹਿੰਦੇ ਹੋ ਤੁਸੀਂ, ਮੈਨੂੰ ਮਿਲੇ ਸੀਗੇ ਲਾਸਟ ਵੀਕ,
ਇੱਕ ਵਾਰੀ ਰੈਸਪੀ ਦੇ ਕੇ ਪਤਾ ਨੀ ਕਿੱਧਰ ਗਾਇਬ ਹੋ ਗਏ, ਮੈਨੂੰ ਲੱਗਦਾ ਇਹ ਇੱਕ ਵਾਰੀ ਇਹਨਾਂ ਨੇ ਡਾਇਬਟੀਜ਼ ਦੀ ਰੈਸਪੀ ਦਿੱਤੀ ਇੰਨੀ ਹਿੱਟ ਹੋ ਗਈ ਤੇ ਉਹ ਤੋਂ ਬਾਅਦ
ਮਹਿੰਗੀ ਪੈ ਗਈ,
ਮੈਨੂੰ ਲੱਗਦਾ ਹਾਂ ਇਹ ਤਾਂ ਨਿੰਮ ਦੇ ਪੱਤੇ ਹੀ ਭੇਜੀ ਗਏ ਤੇ ਚਲੋ ਸੱਤੀ ਵੀ
ਏਦਾਂ ਵੀ ਹੋ ਸਕਦਾ ਭਾਜੀ, ਕਿਤੇ ਕੰਮ ਬਾਹਰੋਂ ਬਾਹਰ ਤਾਂ ਨੀ ਵਧੀਆ ਚੱਲ ਪਿਆ,
ਮੈਨੂੰ ਲੱਗਦਾ ਕੰਪਨੀ ਖੋਲ ਲਈ ਇਹਨਾਂ ਨੇ ਨਿੰਮ ਦੇ ਪੱਤਿਆਂ ਦੀ, ਕਿਆ ਬਾਤ ਹੈ।
ਸੁਨੇਹਾ ਵੀ ਦੇਖ ਲੋ ਤੁਸੀਂ ਪੀਏ ਹਫਤੇ ਜਾ ਕੇ
ਭੇਜਿਆ,
ਚਲੋ ਪ੍ਰਵਾਨ ਕਰ ਸਤਿ ਸ੍ਰੀ ਅਕਾਲ ਆਪਣੀ ਰੈਸਪੀ ਲੈ ਕੇ ਆਓ ਜੀ, ਜੁੜੋ ਕਿਸੇ ਦਿਨ ਪ੍ਰੋਗਰਾਮ ਦੇ ਵਿਚ। ਆਪਣੇ ਨਾਲ ਜੀ ਅਮਨ ਧਾਲੀਵਾਲ ਜੀ ਤੇ ਬਹੁਤ ਹੀ ਸੋਹਣੀਆਂ ਫੋਟੋਆਂ ਭਾਈ ਲਾਈਵ ਬਲੌਗ ਤੇ ਕਰ ਦਿਓ ਸ਼ੇਅਰ, ਅਮਨ ਧਾਲੀਵਾਲ ਜੀ ਸ਼ੇਅਰ ਕਰ ਰਹੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜੀ, ਕਹਿੰਦੇ ਆਜੋ ਪਿੰਡ ਦੀ ਸੈਰ ਕਰੀਏ, ਉਹਨੇ ਜੀ ਟੋਕਾ ਜਿਹੜ ਦੀ ਫੋਟੋ ਪਾਈ ਆ, ਤਾਂ ਉਹ ਗੱਲ ਹੋ ਗਈ ਭਾਈ ਪਹਿਲਾਂ ਮੌਸਮ ਦੀ ਜਾਣਕਾਰੀ ਸਾਂਝੀ ਕਰ ਰਹੇ ਸੀ ਆਪਾਂ, ਜਦੋਂ ਕਿਹਾ ਨਾ ਮੌਸਮ ਪੱਧਰਾ ਆਇਆ, ਤੁਸੀਂ ਦੱਸਿਆ ਕਿ ਬਹੁਤ ਸੋਹਣਾ ਮੌਸਮ ਆ, ਦਿਨ ਦਾ ਠਹਿਰਾ ਆਇਆ ਸਭ ਕੁਛ, ਤਾਂ ਮੈਨੂੰ ਚੇਤਾ ਆ ਗਿਆ ਪਿੰਡ ਗਿਆ, ਹੁਣ ਜੇ ਏਦਾਂ ਪਿੰਡ ਕੋਈ ਦੱਸਦਾ ਤਾਂ ਉਹ ਨੀ ਕਹਿਣਾ ਚਲੋ ਹੁਣ ਪੱਠੇ ਵੱਢਦੇ ਹੋ ਗਏ, ਮੌਸਮ ਪੱਧਰਾ ਪੱਠਿਆਂ ਦਾ ਕੰਮ ਨਿਬੇੜ ਦੋ, ਟੋਕੇ ਦੀ ਮਸ਼ੀਨ ਨਾ ਦਿਖਾਇਆ ਕਰੋ ਜੀ ਇੱਥੋਂ ਆਏ ਆਪਾਂ, ਏਦਾਂ ਚੀਚਾ ਚੇਤੇ ਨਾ ਕਰਾਇਆ ਕਰੋ। ਸੋ ਰਵਿੰਦਰ ਰਵੀ ਜੀ ਪ੍ਰੋਗਰਾਮ ਦੇ ਵਿਚ ਜੁੜੇ ਆ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਾਰੇ ਹਰਮਨ ਪਰਿਵਾਰ ਨੂੰ ਤੇ ਅਸੀਂ ਇਹਨਾਂ ਦਾ ਸਵਾਗਤ ਕਰਦੇ ਆ ਪ੍ਰੋਗਰਾਮ ਦੇ ਵਿਚ, ਕਹਿੰਦੇ ਜੀ ਅੱਛਾ ਜੀ ਮਲੇਸ਼ੀਆ ਤੋਂ ਨੇ ਆਪਣੇ ਵੀਰ ਤੇ ਖੰਨਾ ਘੁੰਗਰਾਲੀ ਰਾਜਪੂਤਾਂ
ਜੀ,
ਤਾਂ ਫੋਟੋ ਵੀ ਭੇਜ ਰਹੇ ਨੇ ਜੀ, ਬਹੁਤ ਵਧੀਆ ਦਸਤਾਰ ਬੰਨੀ ਹੋਈ, ਬਹੁਤ ਵਧੀਆ ਫੋਟੋ ਸਾਂਝੀ ਕੀਤੀ ਉਹਨੇ ਆਪਣੀ, ਤੇ ਉਹ ਕਹਿੰਦੇ ਜੀ ਉੱਠ ਕੇ ਸਵੇਰੇ ਨਾਮ ਲਈਏ ਰੱਬ ਦਾ, ਦੋਵੇਂ ਹੱਥ ਜੋੜ ਭਲਾ ਮੰਗੀਏ ਸਭ ਦਾ, ਗੁੱਡ ਮਾਰਨਿੰਗ। ਗੁੱਡ ਮਾਰਨਿੰਗ, ਬਿਲਕੁਲ ਜੀ ਸਰਬੱਤ ਦਾ ਭਲਾ ਹੋਵੇ ਇਹੀ ਅਰਦਾਸ ਰਹਿੰਦੀ ਹਰ ਸਿੱਖ ਦੀ। ਤੇ ਆਪਣੇ ਨਾਲ ਜੀ ਗੁਰੀ ਸਿੰਘ ਜੀ ਪ੍ਰੋਗਰਾਮ ਦੇ ਵਿਚ ਜੁੜੇ ਆ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਤੇ ਕਹਿੰਦੇ ਜੀ ਮਨੀਲੇ ਵਾਲੇ ਦਾ ਸੌਂਗ ਸੁਣ ਕੇ ਮਜ਼ਾ ਆ ਗਿਆ ਜੀ, ਸੋਹਣੇ ਦਿਨ ਦੀ ਸ਼ੁਰੂਆਤ ਹੋ ਗਈ, ਤੇ ਉਹ ਵੀ ਗੁਰਬਾਣੀ ਦੀ ਪੰਕਤੀ ਸਾਡੇ ਨਾਲ ਸਾਂਝੀ ਕਰਦੇ ਨੇ, ਕਹਿੰਦੇ ਆਪਣੀ ਹਉਮੈ ਹੀ ਮਨੁੱਖ ਦੀ ਅਸ਼ਾਂਤੀ ਦਾ ਮੁੱਖ ਕਾਰਨ ਹੈ, ਵਿਚਾਰ ਬਿਲਕੁਲ ਜੀ ਈਗੋ ਜੀ ਜਦੋਂ ਸੈਟਿਸਫਾਈ ਹੁੰਦੀ ਆਪਣੀ, ਅਸੀਂ ਭਟਕਦੇ ਫਿਰਦੇ ਆ, ਫਿਰ ਟੱਕਰਾਂ ਮਾਰਦੇ ਇੱਕ ਦੂਜੇ ਨੂੰ, ਲੜਦੇ ਆ ਜੇ ਕੋਈ ਸਾਡੀ ਸਿਫਤ ਨੀ ਕਰਦਾ, ਸਵੇਰ ਤੋਂ ਹੀ ਦੇਖਣ ਲੱਗ ਜਾਈਦਾ ਕਿ ਕੋਈ ਕੋਈ ਹੋਮੇ ਨੂੰ ਪੱਠੇ ਪਾਵੇ ਤਾਂ ਦਿਨ ਦਾ ਗੁਜ਼ਾਰਾ ਹੋਵੇ। ਇਹੀ ਕਾਰਨ ਆ ਸ਼ਾਇਦ ਅਸੀਂ ਪਰੇਸ਼ਾਨ ਰਹਿੰਦੇ ਹਾਂ ਸਾਰਾ ਸਾਰਾ ਦਿਨ। ਤੇ
ਮੱਝ ਨੂੰ ਪੱਠੇ ਪਾਣੇ ਕਿੰਨੇ ਔਖੇ ਆ, ਤੇ ਇਹ ਦੇਖ ਲੋ ਵੀ ਹੋਮੇ ਨੂੰ ਕਿੰਨੇ ਔਖੇ ਹੁੰਦੇ ਹੋਗੇ।
ਠੀਕ ਹੈ ਜੀ, ਠੀਕ ਆ,
ਮੁੜ ਕੇ ਉੱਤੇ ਆ ਗਈ ਗੱਲ
ਹੁਣ ਕਰਕੇ ਉਦਾਹਰਨ ਸਾਡੀ ਉਹੀ ਹੋਣੀ ਹੈ। ਪਹਿਲਾਂ ਵੀ ਪ੍ਰੋਗਰਾਮ ਦੇ ਵਿੱਚ ਸਟਾਰਟਿੰਗ ਦੇ ਵਿੱਚ ਉਦਾਹਰਨਾਂ ਖੇਤਾਂ ਦੀਆਂ ਚੱਲ ਰਹੀਆਂ ਸੀਗੀਆਂ ਹਨਾ, ਤੇ ਉਸ ਤੋਂ ਬਾਅਦ ਰੇਡੀਓ ਟੈਕਨੀਕਲ ਚੱਲ ਪਈਆਂ, ਤੇ ਜਿਹੋ ਜਿਹਾ ਪੰਥ ਕਾਜ ਹੋਵੇ ਉਦਾਂ ਦੇ ਆਪਣੀ ਉਦਾਹਰਨਾਂ ਦੇ। ਸੋ ਰਜੋਤ ਜੀ ਪ੍ਰੋਗਰਾਮ ਦੇ ਵਿੱਚ ਜੁੜੇ ਆ ਤੇ ਗੁਰਪਤੀ ਸਾਂਝੀ ਕਰਦੇ ਆ, ਤੇ ਕਹਿੰਦੇ ਜੀ ਅਮਨਦੀਪ ਭਾਈ ਨੂੰ ਬਹੁਤ ਮਿਸ ਕੀਤਾ ਵੀਕਐਂਡ ਦੇ ਉੱਤੇ। ਸਾਰੇ ਜੇ ਹੋ ਸਕਦੀ ਆਪੋ ਆਪਣੇ ਸ਼ਹਿਰ ਦੇ ਸਰੋਤੇ ਲਿਸਟ ਬਣਾ ਕੇ ਭੇਜੋ, ਅਸੀਂ ਭਾਈ ਦੀ ਰੂਬਰੂ ਵੀ ਕਰਾ ਸਕਦੇ ਆ ਤੁਹਾਡੇ ਸ਼ਹਿਰ ਦੇ ਵਿੱਚ। ਭਾਈ ਮੈਂ ਤੁਹਾਡਾ ਮੈਨੇਜਰ ਬਣ ਜਾਗਾ ਜੀ।
ਹਾਂਜੀ ਹਾਂਜੀ, ਟਿਕਟਾਂ ਆਪਾਂ ਰੱਖਿਆ ਕਰਾਂਗੇ ਫਿਰ ਤੇ ਟਿਕਟ ਲੈ। ਉਹ ਨਹੀਂ ਜੀ ਨਹੀਂ, ਇਹ ਅਸੀਂ ਕਿਹੜੇ ਕੋਈ ਸੁਪਰ ਸਟਾਰ ਆ। ਚਲੋ ਆਪਣਾ ਕੁਲਦੀਪ ਕੌਰ ਵੀ ਜੁੜੇ ਨੇ, ਵੈਨ ਲਾਈਫ ਚੇਂਜਿਸ ਟੂ ਬੀ ਏ ਹਾਰਡਰ ਚੇਂਜ ਯੋਰ ਸੈਲਫ ਟੂ ਬੀ ਏ ਸਟਰੋਂਗਰ, ਬੀ ਪੋਜ਼ਿਟਿਵ ਐਂਡ ਇਫ ਯੂ ਵਾਂਟ ਟੂ ਥਿੰਕ ਜਸਟ ਥਿੰਕ ਅਬਾਊਟ ਯੋਰ ਮਿਸਟੇਕ ਐਂਡ ਵੇ ਟੂ ਗੈਟ ਅਵੇ ਫਰੋਮ ਦੈਮ ਨੋਟ ਟੂ ਰਿਪੀਟ ਅਗੇਨ। ਬਹੁਤ ਵਧੀਆ ਵਿਚਾਰ ਇਨ੍ਹਾਂ ਨੇ ਭੇਜਿਆ ਤੇ ਸਤਿ ਸ੍ਰੀ ਅਕਾਲ ਵੀ ਬੁਲਾਈ ਆ। ਤੇ ਕਹਿੰਦੇ ਲਾਈਫ ਜਿਹੜੀ ਆ ਮਟੀਰੀਅਲਿਸਟਿਕ ਨਹੀਂ ਹੋਣੀ ਚਾਹੀਦੀ, ਤੇ ਉਹ ਇਕ ਸੋਲ ਦੀ ਜਰਨੀ, ਇਕ ਸਫ਼ਰ ਹੋਣਾ ਚਾਹੀਦਾ ਆ ਅੰਦਰੂਨੀ ਸ਼ਾਂਤੀ ਨੂੰ ਪ੍ਰਾਪਤ ਕਰਨ ਵਾਸਤੇ। ਤੇ ਸਿਮਰਨਜੀਤ ਸਿੰਘ ਸਿੰਮੀ ਵੀ ਸਤਿ ਸ੍ਰੀ ਅਕਾਲ, ਉਨ੍ਹਾਂ ਨੇ ਬੁਲਾਈ, ਉਨ੍ਹਾਂ ਦਾ ਮੈਸੇਜ ਆਪਾਂ ਪੜ੍ਹ ਲਿਆ ਸੀ। ਗੁਰਪ੍ਰੀਤ ਸਿੰਘ ਪਰਥ ਤੋਂ ਗੁੱਡ ਮਾਰਨਿੰਗ ਬੁਲਾ ਰਹੇ, ਕਹਿੰਦੇ ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ। ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਗੌਰਵ ਸ਼ਰਮਾ ਅਮਰੀਕਾ ਵਾਲੇ, ਤੇ ਗੌਰਮੈਂਟ ਆਫ਼ ਨਾਭਾ ਦੇ ਇਕ ਸੀਲ ਭੇਜ ਰਹੇ ਨੇ। ਇਹ ਮੈਂ ਸ਼ੇਅਰ ਕਰ ਰਿਹਾ ਕਿ ਗੌਰਮੈਂਟ ਆਫ਼ ਨਾਭਾ ਵੀ ਸੀ ਜੀ, ਤੇ ਇਨ੍ਹਾਂ ਦੇ ਆਪਣੇ ਇਕ ਰੁਪਈਏ ਦੀ, ਇਨ੍ਹਾਂ ਦੀ ਦੂਜੀ ਜਿਹਨੂੰ ਕਹਿੰਦੇ ਸਟਾਮ ਨੀ ਕਹਿੰਦੇ, ਉਹ ਸੀਗਾ
ਸਟਾਂਪ।
ਹਾਂ, ਉਹ ਮੈਂ ਸ਼ੇਅਰ ਕਰ ਰਿਹਾ ਆਪਣੇ ਉੱਤੇ ਹਰਮਨ ਰੇਡੀਓ ਦੇ ਬਲੌਗ ਦੇ ਉੱਤੇ, ਉੱਥੇ ਦੇਖ ਸਕਦੇ ਹਾਂ। ਤੇ ਹੋਰ ਵੀ ਆ ਟੋਕੇ ਵਾਲੀਆਂ ਮਸ਼ੀਨਾਂ ਦੀਆਂ ਫੋਟੋਆਂ ਪਾਈਆਂ, ਇਹ ਵੀ ਤੁਸੀਂ ਦੇਖੋ ਜੀ ਉੱਥੇ ਜਾ ਕੇ। ਸੋ ਬਹੁਤ ਬਹੁਤ ਧੰਨਵਾਦ ਤੁਸੀਂ ਸਾਂਝਾ ਪਾਉਂਦੇ ਹੋ। ਤੇ ਜੀ ਅੱਗੇ ਮੈਸੇਜ ਲਓ ਜੀ।
ਜੀ ਤੇ ਆਪਣੇ ਕੋਹਲੀ ਸਾਹਿਬ ਬ੍ਰਿਸਬੇਨ ਤੋਂ, ਉਹ ਵੀ ਸਾਂਝ ਬਣਾ ਰਹੇ ਨੇ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਹਰਮਨ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਤੇ ਹਰਮਨ ਰੇਡੀਓ ਦੀ ਟੀਮ ਨੂੰ ਤੇ ਬਹੁਤ ਬਹੁਤ ਧੰਨਵਾਦ ਕੋਹਲੀ ਸਾਹਿਬ ਤੇ ਮੁਬਾਰਕਬਾਦ ਪੱਤਰਕਾਰੀ ਲਈ। ਇਨ੍ਹਾਂ ਨੇ ਹੁਣ ਜਵਾਇਨ ਕੀਤਾ ਦੂਸਰੀ ਅਖਬਾਰ ਦੇ ਵਿਚ ਵੀ, ਸੇਵਾ ਨਿਭਾਉਂਦੇ ਨੇ ਬ੍ਰਿਸਬੇਨ ਤੋਂ। ਤੇ ਆਪਣੇ ਨਾਲ ਜੀ ਰਾਣੀ ਰਾਏ ਜੀ, ਉਹ ਗੀਤ ਦੀ ਫਰਮਾਇਸ਼ ਕਰ ਰਹੇ ਨੇ ਤੇ ਕੀ ਕਿਹੜਾ ਗੀਤ ਆ ਭਾਜੀ, ਮੈਨੂੰ
ਗੈਂਗਲੈਂਡ
ਮੇਰਾ ਸ਼ੋਅ ਨੀ ਕਰ ਰਿਹਾ।
ਹਾਂਜੀ, ਸ਼ੋ ਨੀ ਕਰ ਰਿਹਾ। ਗੀਤ ਹੈਗਾ ਜੀ ਗੈਂਗਲੈਂਡ। ਦੇਖੋ ਗੀਤ ਮਿਊਜ਼ਿਕ ਦੇ ਤੌਰ ਤੇ ਬੜਾ ਵਧੀਆ ਆ, ਪਰ ਮਾਫੀ ਚਾਹੁੰਦੇ ਆ ਗੁਰਜਿੰਦਰ ਸਿੰਘ ਜੀ ਕਿ ਤੁਹਾਡੇ ਬੇਟੇ ਨੂੰ ਪਸੰਦ ਹੈ ਗੀਤ, ਉਹ ਸਿਰਫ ਟਿਊਨ ਕਰਕੇ ਤੇ ਰੇਡੀਓ ਦੇ ਉੱਤੇ ਅਸੀਂ ਦੋ ਤਿੰਨ ਵਾਰੀ ਚਲਾਇਆ ਤੇ ਸਾਨੂੰ ਬੜੀ ਕੰਪਲੇਂਟ ਆਈ ਉਸ ਗੀਤ ਦੀ। ਸੋ ਅਸੀਂ ਮਾਫੀ ਚਾਹੁੰਦੇ ਹਾਂ, ਗੀਤ ਅਸੀਂ ਰੇਡੀਓ ਤੇ ਨਹੀਂ ਲਾ ਸਕਦੇ, ਖਾਸ ਕਰਕੇ ਇਸ ਲਹਿਰਾਂ ਪ੍ਰੋਗਰਾਮ ਦੇ ਵਿਚ। ਤੇ ਹਾਂਜੀ, ਰਾਜਮਹਿੰਦਰ ਕਹਿ ਰਹੇ ਨੇ ਕਿ
ਰਾਜਮਹਿੰਦਰ ਜੀ ਜੀ ਤੇ ਉਹ ਥੋੜੀ ਜਿਹੀ ਜਾਣਕਾਰੀ, ਇਤਿਹਾਸਕ ਜਾਣਕਾਰੀ ਸਾਂਝੀ ਕਰਦੇ ਨੇ। ਕਹਿੰਦੇ ਮਹਾਰਾਜਾ ਰਣਜੀਤ ਸਿੰਘ ਦੇ ਸਹੁਰੇ ਸੀਗੇ ਜੀ ਫਤਿਹਗੜ੍ਹ ਚੂੜੀਆਂ ਚਿੱਕਣੀਆਂ ਮਿਸਲ ਵਿਚ
ਜੀ,
ਤੇ ਅੱਜ ਵੀ ਉਹਨਾਂ ਦੀ ਕਚਹਿਰੀ ਹੈ ਪਰ ਉਸਦਾ ਮੰਤਰ ਬਣ ਗਿਆ।
ਅੱਛਾ,
ਇਹ ਤਾਂ ਸੀ ਇਤਿਹਾਸਕ ਜਾਣਕਾਰੀ। ਤੇ ਜਿਹੜੀ ਆਪਣੀ ਗੰਨੇ ਵਾਲੀ ਗੱਲ ਚੱਲ ਰਹੀ ਸੀ, ਕਹਿੰਦੇ ਜੱਟ ਗੰਨਾ ਨੀ ਦਿੰਦਾ ਗੁੜ ਭਾਵੇਂ ਜਿੰਨਾ ਮਰਜ਼ੀ ਲੈ ਜਾਓ।
ਹਾਂਜੀ, ਉਹਦਾ ਕਾਰਨ ਹੈ, ਉਹਦਾ ਕਾਰਨ ਹੈ, ਉਹਦਾ ਸਾਈਕੋਲੋਜੀਕਲ ਕਾਰਨ ਹੈ, ਕਿਉਂਕਿ ਜਿਹੜਾ ਗੰਨੇ ਨੂੰ ਜਦ ਨਾ ਤੁਸੀਂ ਭੰਨਣ ਜਾਓ ਕਿਤੇ ਵੀ, ਠੀਕ ਹੈ, ਤਾਂ ਕਮਾਦ ਦੇ ਵਿਚੋਂ ਉਹ ਕੱਲਾ ਇੱਕ ਗੰਨਾ ਨਹੀਂ ਭੰਨਦੇ, ਨਾਲ ਜਿਹੜੇ ਹੋਰ ਸਾਰਾ ਹੀ ਛੁੱਬ ਹੁੰਦਾ, ਸਾਰਾ ਜਿਹੜਾ ਬੰਨਿਆ ਹੁੰਦਾ ਉਹਨੂੰ ਵੀ ਖਰਾਬ ਕਰਦੇ, ਸਾਰੇ ਜਾੜ ਨੂੰ ਹੀ ਖਰਾਬ ਕਰਕੇ ਜਾਂਦੇ ਆ। ਤੇ ਜਦੋਂ ਉਹ ਗੰਨਾ ਤੁਸੀਂ ਇੱਕ ਭੰਨ ਲਓ ਤਾਂ ਉਹਦੇ ਵਿਚੋਂ ਰਸ ਜਿਹੜਾ ਆ ਉਹ ਨਿਕਲਣ ਲੱਗ ਜਾਂਦਾ ਹੇਠਾਂ ਤੋਂ, ਠੀਕ ਹੈ। ਉਹਦੇ ਨਾਲ ਕੀ ਹੁੰਦਾ ਹੈ ਕਿ ਚੂਹਾ ਆਉਂਦਾ, ਉਹਨੂੰ ਚੂਹਾ ਪੈਂਦਾ ਆ ਉਸ ਮਿੱਠੇ ਨੂੰ, ਉਹ ਚੂਹਾ ਫਿਰ ਸਾਰੇ ਗੰਨਿਆਂ ਨੂੰ ਪੈਂਦਾ ਆ। ਉਹ ਜੱਟ ਸਦਾਈ ਨਹੀਂ ਹੈਗੇ, ਜੱਟ ਮਤਲਬ ਏਦਾਂ ਨਹੀਂ ਹੈਗੇ, ਉਹਦੇ ਟੈਕਨੀਕਲ ਕਾਰਨ ਹੈ ਕਿ ਗੰਨਾ ਕਿਉਂ ਨਹੀਂ ਭੰਨਣ ਦਿੰਦੇ ਕਮਾਦ ਦੇ ਵਿਚੋਂ। ਉਹ ਕਮਾਦ ਦੇ ਵਿਚੋਂ ਗੰਨਾ ਭੰਨਣ ਦੇ ਕਾਰਨ ਕਮਾਦ ਨੂੰ ਚੂਹਾ ਪੈਂਦਾ ਆ, ਉਹਨੂੰ ਬਿਮਾਰੀ ਪੈਂਦੀ ਆ, ਉਹ ਬਿਮਾਰੀ ਫਿਰ ਸਾਰੇ ਜਾੜ ਨੂੰ ਪੈਂਦੀ ਆ। ਹਾਂਜੀ, ਇਹ ਕਾਰਨ ਸੀਗਾ ਜੀ। ਉਹ ਮਤਲਬ ਇੰਨੇ ਵੀ ਮਤਲਬ ਕਹਿ ਲਓ ਆਪਾਂ ਕਹਿ ਦਈਦਾ ਆ ਟੈਕਨੀਕਲੀ ਵੀ ਏਦਾਂ ਆ, ਪਰ ਅਸਲ ਦੇ ਵਿਚ ਕਾਰਨ ਇਹ ਆ।
ਬਿਲਕੁਲ ਜੀ, ਵਰਜਿਤ ਕਰਨ ਦੇ ਕੋਈ ਨਾ ਕੋਈ ਕਾਰਨ।
ਹਾਂਜੀ, ਉਹਨਾਂ ਦੇ ਕਾਰਨ ਇਹ ਆ। ਦੇਖੋ ਜਿਹੜਾ ਬੰਦਾ ਇੱਕ ਧਰਤੀ ਦੇ ਵਿਚੋਂ ਮਤਲਬ ਇੰਨੀ ਚੀਜ਼ ਉਗਾ ਸਕਦਾ ਆ, ਉਹਨੂੰ ਉਤਪਤੀ ਕਰ ਸਕਦਾ, ਉਹਨੂੰ ਸਾਂਭ ਸਕਦਾ ਆ, ਉਹਦੇ ਚ ਬਹੁਤ ਵੱਡਾ ਸਕਿੱਲ ਹੋਊਗਾ ਵੀ ਉਹ ਇਹ ਕੰਮ ਕਰ ਸਕਦਾ ਹੈ, ਇੱਕ ਚੀਜ਼ ਨੂੰ ਉਤਪਤ ਕਰਕੇ ਉਹਨੂੰ ਸਾਂਭਣਾ, ਉਹਦੇ ਵਿੱਚ ਅਰਕ ਕੱਢ ਕੇ ਉਹਦਾ ਗੁੜ ਬਣਾਉਣਾ, ਇਹ ਆਪਣੇ ਆਪ ਚ ਬਾ ਕਮਾਲ ਚੀਜ਼ ਹੈ, ਮਤਲਬ ਇੱਕ ਸਾਇੰਸ ਹੈ ਟੋਟਲ। ਤੇ ਜੱਟ ਜਿਹੜਾ ਸਿੱਧਾ ਸਾਧਾ ਨਹੀਂ ਹੈਗਾ, ਉਹ ਇੱਕ ਸਾਇੰਟਿਸਟ ਵੀ ਹੈ, ਜਿਹਨੇ ਬਹੁਤ ਸਾਰੇ ਤਰੀਕੇ ਕੱਢੇ ਸ੍ਰਿਸ਼ਟੀ ਦੇ ਵਿੱਚੋਂ ਚੀਜ਼ਾਂ ਦੇ ਅਰਕ ਕੱਢ ਕੇ ਉਹਨਾਂ ਨੂੰ ਪੈਦਾ ਕਰਕੇ ਫੀਡ ਕਰਨ ਦੇ। ਸੋ ਅਸੀਂ ਉਹਨਾਂ ਨੂੰ ਅਕਸਰ ਲਾਈਟਲੀ ਲੈ ਲਈਦਾ, ਮਜ਼ਾਕ ਦਾ ਪਾਤਰ ਬਣਾ ਲਈਦਾ, ਪਰ ਅਸਲ ਦੇ ਵਿੱਚ ਇੱਕ ਬਹੁਤ ਵੱਡੇ ਪਹੁੰਚੇ ਹੋਏ ਜਿਹੜੇ ਬੰਦਿਆਂ ਨੇ ਵੀ ਕੱਢਿਆ ਆ ਉਹ ਕਰ ਰਹੇ ਨੇ ਨਾ, ਉਹਨਾਂ ਦਾ ਜਿਹੜਾ ਲੈਵਲ ਹੈ, ਥਿੰਕਿੰਗ ਲੈਵਲ ਹੈ, ਉਹ ਕੁਦਰਤ ਦੇ ਬਹੁਤ ਜ਼ਿਆਦਾ ਨੇੜੇ ਹੈ, ਮੈਂ ਇਹ ਸਮਝਦਾ ਹਾਂ।
ਜੀ ਬਿਲਕੁਲ
ਹਾਂਜੀ, ਆਪਾਂ
ਪ੍ਰਦੀਪ ਸਿੰਘ ਤੂਰ ਫਰੈਂਸ ਨਾਲ ਇਹ ਦੱਸੋ ਜੀ ਕੀ ਕਹਿ ਰਹੇ ਨੇ ਰਾਮ ਜੀ, ਕੀ ਹੈ ਜੀ ਗੱਲ ਦੀ?
ਹਾਂਜੀ ਕਹਿੰਦੇ ਕਿ
70,000 ਬੰਦਾ,
ਕਹਿੰਦੇ 10,000 ਡਾਲਰ ਵੀ ਦੇਣ ਤਾਂ 7,00,000 ਹੋ ਜਾਣਾ ਜੀ, ਨਾਲੇ ਪੁੰਨ ਨਾਲੇ ਫਲੀਆਂ, ਆਪਣੀ ਰੂਬਰੂ ਦੀ ਗੱਲ ਕਰ ਰਹੇ ਜੀ।
ਅੱਛਾ ਜੀ, ਵਾਹ ਜੀ, ਨਾ ਨਾ ਤਾਂ ਗੱਲੇ ਉਹ ਮੈਨੇਜਰ ਤਾਂ ਮੈਂ, ਇੱਧਰ ਗੱਲ ਕਰੋ ਜੀ,
ਲੈ ਤੁਸੀਂ ਵੀ ਆਪਾਂ ਇਨਵੀਟੇਸ਼ਨ ਭੇਜ ਸਕਦੇ, ਤਾਂ ਤਾਂ ਮੈਂ ਤੈਨੂੰ ਮੈਨੇਜਰ ਰੱਖਣਾ ਨੀ, ਜੇ ਤੂੰ ਇੰਨੀ ਗੱਲ ਨੀ ਸਮਝ ਸਕਿਆ ਤਾਂ ਮੇਰਾ 7,00,000 ਡਾਲਰ ਕਿੱਦਾਂ ਸਾਂਭੂਗਾ, ਤੂੰ ਮੈਨੂੰ ਇਹ ਦੱਸ।
ਉਹ ਕੋਈ ਚੱਕਰ ਨੀ, ਤੁਹਾਡਾ ਤਾਂ ਵੱਡਾ ਜੀ ਪ੍ਰਦੀਪ ਸਿੰਘ ਜੀ, ਤੁਸੀਂ ਮੈਨੂੰ ਪਰਸਨਲੀ ਕੰਟੈਕਟ ਕਰ ਸਕਦੇ ਹੋ ਜੀ
ਬੁਕਿੰਗ ਲਈ,
ਆਪਾਂ ਬੁਕਿੰਗ ਦੇ ਜੀ। ਤੇ ਆਪਣੇ ਨਾਲ ਜੀ ਗੁਰਦੀਪ ਰਾਣੂ ਜੀ ਜੁਆਇਨ ਕਰਦੇ ਕੇਂਸ ਤੋਂ, ਤੇ ਦੇਖੋ ਭਾਈ ਭੱਜਣ ਨੀ ਦੇਣਾ ਤੁਹਾਨੂੰ, ਕਹਿੰਦੇ ਗੰਨੇ ਅਸੀਂ ਭੇਜ ਦਿੰਦੇ ਤੁਸੀਂ ਵੇਲਣਾ ਸਿੱਧਾ।
ਓਹੋ, ਇਹਨਾਂ ਦੇ ਗੰਨੇ ਭਰਾਵਾ ਜਾ ਕੇ ਉੱਥੇ ਦੇਖੇ ਆ, ਉਹਦਾ ਐਡੇ ਐਡੇ ਕਮਾਲ ਹੀ ਹੋ ਗਈ, ਐਡਾ ਕਮਾਲ ਤਾਂ ਮੈਂ ਉੱਚਾ ਦੇਖਿਆ ਹੀ ਨੀ, ਉਹਦਾ ਜਿੱਦਾਂ ਏਦਾਂ ਲੱਗੇ ਜਿੱਦਾਂ ਗੋਬਿੰਦੇ ਦੇ ਮੋਹਰੇ ਅਮਿਤਾਭ ਚੰਨ ਨੀ ਹੁੰਦਾ, ਐਡੇ ਐਡੇ ਗੰਨੇ ਉਹਦੇ ਅਮਿਤਾਭ ਚੰਨ ਵਾਂਗਰ, ਤਾਂ ਗੰਨਿਆਂ ਦਾ ਤਾਂ ਗਾੜਾ ਜੀ ਕੇਨਸ ਤੋਂ। ਇਹ ਕੇਨਸ ਵਾਲੇ ਤਾਂ ਪਹਿਲਾਂ ਹੀ ਬਹੁਤ ਮਦਦ ਕਰਦੇ ਨੇ ਸਿੱਖ ਖੇਡਾਂ ਚ, ਕੇਲੇ ਵੀ ਭੇਜਦੇ ਨੇ, ਹੁਣ ਗੰਨੇ ਵੀ ਆਪਾਂ ਇਹਨਾਂ ਨੂੰ ਕਹਿ ਦਿਆ ਕਰਨੇ। ਚਲੋ ਜੀ,
ਬਿਲਕੁਲ ਬਿਲਕੁਲ ਜੀ। ਤੇ ਈਮੇਲ ਦੇ ਜ਼ਰੀਏ ਜੀ ਆਪਣੇ ਨਾਲ ਸੁਨੀਲ ਵਰਮਾ ਜੀ ਜੁੜੇ ਨੇ,
ਹਾਂਜੀ ਇਹਨਾਂ ਦਾ ਆਪਾਂ
ਹਾਂਜੀ ਗੱਲਬਾਤ ਹੋ ਗਈ। ਤੇ ਦਵਿੰਦਰ ਸ਼ਰਮਾ ਜੀ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਾਰਿਆਂ ਨੂੰ, ਤੇ ਆਪਣੇ ਧੰਨ ਰਾਏ ਜੀ ਗਲੋਬਲ ਰੀਅਲ ਸਟੇਟ ਵਾਲੇ ਸਿਡਨੀ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਾਰੇ ਪਰਿਵਾਰ ਨੂੰ, ਸਤਿ ਸ੍ਰੀ ਅਕਾਲ ਚਾਚਾ ਜੀ ਕਹਿ ਕੇ ਕਰਾਂਗੇ, ਦਲਜੀਤ ਸਿੰਘ ਜੀ ਚਾਚਾ ਜੀ ਦੇ ਅਸੀਂ ਵੀ ਚਾਚਾ ਜੀ ਕਹਿ ਕੇ ਸੰਬੋਧਿਤ ਕਰਾਂਗੇ ਜੀ। ਸੋ ਸਤਿ ਸ੍ਰੀ ਅਕਾਲ ਜੀ, ਤੇ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿਚ।
ਇਹਨਾਂ ਨੂੰ ਵੀ ਮਿਲੇ ਸੀ
ਜੀ ਆਪਣੇ,
ਇਹਨਾਂ ਨੂੰ ਵੀ ਮਿਲੇ ਸੀ ਸਿਡਨੀ ਦੇ ਵਿਚ, ਬਹੁਤ ਚੰਗਾ ਲੱਗਿਆ, ਪਰਿਵਾਰ ਨੇ ਬੜਾ ਮਤਲਬ ਮਾਣ ਸਤਿਕਾਰ ਕੀਤਾ, ਤੇ ਧੰਨਵਾਦ ਜੀ ਇਹਨਾਂ ਦਾ ਵੀ।
ਹਾਂਜੀ, ਤੇ ਆਪਣੇ ਜੀ ਸੁਨੀਲ ਵਰਮਾ ਜੀ ਮੁੜ ਕੇ, ਆਪਣੇ ਨਾਲ ਜਗਵੀਰ ਸਿੰਘ ਸ਼ੇਖੋ ਜੀ ਜੁੜੇ ਨੇ ਪ੍ਰੋਗਰਾਮ ਦੇ ਵਿਚ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕੇਨਸ ਤੋਂ ਨੇ ਇਹ ਵੀ, ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਪ੍ਰੋਗਰਾਮ ਦੇ ਵਿਚ।
ਦਵਿੰਦਰ ਸ਼ਰਮਾ ਨੇ ਵੀ, ਹਾਂਜੀ ਦਵਿੰਦਰ ਸ਼ਰਮਾ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਸੀ, ਤੇ ਹਾਂਜੀ ਤੇ ਤਰਸੇਮ ਰਟੋਲ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਵਧੀਆ ਚੱਲ ਰਿਹਾ। ਗੁਰਸ਼ਰਨ ਸਿੰਘ ਕਹਿੰਦੇ ਇੰਡੀਆ ਤੇ ਚਾਈਨਾ ਦੇ ਗੱਲ ਕਰੋ, ਉਹ ਹੁਣ ਅਗਲੇ ਪ੍ਰੋਗਰਾਮ ਚ ਕਰਾਂਗੇ ਜੀ। ਤਾਂ ਦੂਜਾ ਜੀ ਇਧਰ ਮਨਿੰਦਰ ਕੌਰ ਐਡਲੇਟ ਤੋਂ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਤੇ ਉਹ ਵੀ ਇੱਕ ਮੈਸੇਜ ਭੇਜ ਰਹੇ, ਆਪਾਂ ਅਗਲੇ ਪ੍ਰੋਗਰਾਮ ਚ ਕਰਾਂਗੇ। ਤਾਂ ਹਰਮੀਤ ਚੰਨਾ ਭਾਜੀ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਭਾਜੀ ਕਹਿੰਦੇ ਮੀਂਹ ਸ਼ੁਰੂ ਹੋ ਗਿਆ ਇੱਥੇ ਮਲਡੂਰੇ ਦੇ ਵਿਚ, ਮੈਂ ਅੱਜ ਕੱਲ ਮਲਡੂਰੇ ਚ, ਤੇ ਆ ਰਿਹਾ ਜੀ ਤੁਹਾਡੇ ਵੱਲ ਨੂੰ ਕੋਬਰ ਮਾਲਿਓ, ਤੁਹਾਡੇ ਵੱਲ ਨੂੰ ਮੀਂਹ ਆ ਰਿਹਾ, ਫਿਕਰ ਨਾ ਕਰੋ। ਸੋ ਮੀਂਹ ਤੁਹਾਡਾ ਤੁਹਾਨੂੰ ਤੁਹਾਡੇ ਪਊਗਾ ਜ਼ਰੂਰ। ਚੰਨਾ ਸਾਹਿਬ ਹੁਣੇ ਭੇਜ ਰਹੇ ਨੇ, ਪਹਿਲਾਂ ਆਪਣੇ ਪਵਾ ਲੈਣ ਕਹਿੰਦੇ ਥੋੜਾ ਜਿਹਾ, ਤੇ ਏਦਾਂ ਕਰੀਏ ਆਪਾਂ ਲਈਏ ਇਜਾਜ਼ਤ, ਕਿਉਂਕਿ ਸਮਾਂ ਕਾਫੀ ਹੋ ਗਿਆ ਹੁਣ, ਤੇ ਸਾਡੇ ਸਰੋਤੇ ਜਿਹੜੇ ਨੇ
ਬਿਲਕੁਲ
ਬਹੁਤ ਧੰਨਵਾਦ, ਜਿੰਨਾ ਪਿਆਰ ਦਿਖਾ ਰਹੇ ਨੇ ਇੰਨੇ ਸਾਡੇ ਨਾਲ ਜੁੜਦੇ ਨੇ, ਤੇ ਬਹੁਤ ਬਹੁਤ ਧੰਨਵਾਦ ਜੀ ਸਾਰੇ ਸਰੋਤਿਆਂ ਦਾ, ਮੇਰੇ ਵੱਲੋਂ ਆਪ ਸਭ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਗੁਰਸੇਵਕ ਤੁਹਾਨੂੰ ਵੀ
ਜੀ ਸਤਿ ਸ੍ਰੀ ਅਕਾਲ, ਤੇ ਬਹੁਤ ਬਹੁਤ ਧੰਨਵਾਦ ਭਾਜੀ ਪ੍ਰੋਗਰਾਮ ਦੇ ਵਿਚ ਪਾਰਟ ਬਣਨ ਲਈ ਪ੍ਰੋਗਰਾਮ ਦਾ, ਤੇ ਅਸੀਂ ਕਰਦੇ ਤੁਸੀਂ ਵੀਕਐਂਡ ਤੇ ਵੀ ਜੁਆਇਨ ਕਰੋਗੇ, ਤੇ ਆਪਣੇ ਸੋਤੇ ਵੀਕਐਂਡ ਤੇ ਵੀ ਜੋ ਕੁਸ਼ਚਨ ਨੇ ਜਾਂ ਜੋ ਟੋਪਿਕਸ ਨੇ ਸੀਰੀਅਸ ਟੋਪਿਕਸ ਨੇ ਵੀਕਐਂਡ ਤੇ ਵੀ ਭਾਜੀ ਨਾਲ ਸ਼ੇਅਰ ਕਰ ਸਕਦੇ ਨੇ, ਤੇ ਵੱਧ ਤੋਂ ਵੱਧ ਜਾਣਕਾਰੀ ਹਾਸਲ ਕਰ ਸਕਦੇ ਹੋ ਤੁਸੀਂ। ਸੋ ਮੇਰੇ ਵੱਲੋਂ ਵੀ ਹੁਣ ਇਜਾਜ਼ਤ ਦਿਓ ਜੀ, ਮੇਰੇ ਵੱਲੋਂ ਵੀ ਸਤਿ ਸ੍ਰੀ ਅਕਾਲ ਆ, ਤੇ ਜ਼ਰੂਰ ਗੌਰ ਜ਼ਰੂਰ ਕਰਿਓ ਜਿਹੜੇ ਟੋਪਿਕ ਤੇ ਅਸੀਂ ਗੱਲਬਾਤ ਅੱਜ ਸ਼ੁਰੂ ਕੀਤੀ ਸੀਗੀ, ਤੇ ਉਸਦਾ ਕਾਰਨ ਇਹੀ ਸੀਗਾ ਕਿ ਕੁਛ ਵੀ ਗੱਲਾਂ ਆਪਣੇ ਆਲੇ ਦੁਆਲੇ ਵਾਪਰਦੀਆਂ ਉੱਥੇ ਗੌਰ ਰੱਖਿਆ ਕਰੋ, ਲਿਸਨ ਕਰਿਆ ਕਰੋ, ਜੇਕਰ ਲਿਸਨ ਕਰਨਾ ਵੀ ਬਹੁਤ ਹੀ ਜ਼ਰੂਰੀ ਆ, ਤੇ ਬੇਸ਼ੱਕ ਘਰ ਵਾ ਜਾਂ ਫੈਮਿਲੀ ਆ ਜਾਂ ਫਰੈਂਡਸ ਆ ਜੋ ਵੀ ਆ, ਤੇ ਉਹਨਾਂ ਨੂੰ ਲਿਸਨ ਕਰੋ, ਕਈ ਵਾਰ ਅਸੀਂ ਉਹਨਾਂ ਨੂੰ ਲਿਸਨ ਨਹੀਂ ਕਰਦੇ ਤਾਂ ਉਹਨਾਂ ਦੇ ਮਾਨਸਿਕ ਤਣਾਅ ਵੱਧਦਾ ਜਾਂਦਾ ਹੈ, ਤੇ ਜਿੱਥੇ ਜਿੱਥੇ ਅਸੀਂ ਹੈਲਥ ਨੂੰ ਵੀ ਆਪਣੀ ਨੂੰ ਕਾਬੂ ਚ ਰੱਖਣਾ ਹੈ ਤੇ ਉੱਥੇ ਮਾਨਸਿਕ ਤਣਾਅ ਵੀ ਨਹੀਂ ਵਧਣ ਦੇਣਾ, ਜਿੰਨਾ ਹੋ ਸਕੇ ਵੱਧ ਤੋਂ ਵੱਧ ਸਮਾਂ ਦਿਓ ਆਪਣੇ ਪਰਿਵਾਰ ਨੂੰ ਆਪਣੇ ਦੋਸਤਾਂ ਨੂੰ। ਸੋ ਇਹੀ ਹੈ ਕਿ ਸਾਰਿਆਂ ਦੀ ਚੜ੍ਹਦੀ ਕਲਾ ਤਾਂ ਹੀ ਰਹੇਗੀ, ਤੇ ਸਾਰੇ ਜੀ ਫਿਰ ਆਪਣਾ ਆਲਾ ਦੁਆਲਾ ਵਧੀਆ ਰਹੇਗਾ ਤੇ ਅਸੀਂ ਵੀ ਵਧੀਆ ਸਮਾਂ ਬਤੀਤ ਕਰ ਸਕਾਂਗੇ ਤੇ ਉਹੀ ਵੀ ਚੰਗੀਆਂ ਚੰਗੀਆਂ ਗੱਲਾਂ ਇਤਿਹਾਸ ਆ ਤਾਂ ਹੀ ਸ਼ੋਭਦਾ ਆ ਜੇ ਸਾਡਾ ਆਲਾ ਦੁਆਲਾ ਚੰਗਾ ਹੋਵੇ ਤੇ ਇੰਨਾ ਹੀ ਕਹਿੰਦੇ ਹੋਇਆ ਮੈਂ ਵੀ ਸੀਮਾ ਦਾ ਜਾ ਚੁੱਕਾਂ ਜੀ ਤੇ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ।